जिंदगी चाहे किन्नी भी मुश्किल क्यों ना होवे, तुसी हमेशा कुछ ना कुछ कर सकते हो अते सफल हो सकते हो। विचार स्टीफन हॉकिंग। अजिहे खूबसूरत विचारां दे लई बने रहो हरमन रेडियो आस्ट्रेलिया दे नाल। दिल पंजाबी, जज्बा पंजाबी।
आवाज दा खूबसूरत मॉर्निंग संवाद तुसी सुन रहे हो हरमन रेडियो आस्ट्रेलिया दे संग प्रोग्राम लहरां। दिल पंजाबी, जज्बा पंजाबी।
नाम रखिया कदे ना बन आशक आशक बांधे ने शमा ते सड़न वाले योधे नहीं कहोंदे जो जुलम करदे योधे हुंदे सचाई ते लड़न वाले मर्द नहीं जो रोन पए किस्मतां नूं हुंदे मर्द ने किस्मतां करन वाले शायर नहीं हुंदे पिघल पढ़न जेड़े शायर हुंदे ने दिलां नूं पढ़न वाले। सो बिलकुल जी आशक बन लई शमा ना सड़ना पैंदा वा ते योधे ओ नहीं हुंदे जो जुलम करदे आ योधे ओ हुंदे आ जो सच दी खातर लड़दे आ ते सचाई दे सामने खड़दे आ ते मर्द असली मर्द ओही हुंदे आ जी जेड़े किस्मतां नूं रोंदे नहीं सगों किस्मत नूं ठीक करन लई किस्मत नूं घड़न दे लई अपनी मेहनत ते मुशक्कत करदे आ ते शायर लोकां दे दिलां नूं पढ़दे आ। सो इन्ना ही ਗੱਲਾਂ ਦੇ ਨਾਲ ਜੀ ਕਿ ਤੁਸੀਂ ਆਪਣੀ ਜਿਹੜੀ ਕਿਸਮਤ ਆ ਉਸ ਨੂੰ ਆਪਣੀ ਮਿਹਨਤ ਅਤੇ ਮੁਸ਼ਕਤ ਦੇ ਨਾਲ ਬਣਾਵੋ। ਆਪਾਂ ਕਰਦੇ ਆ ਜੀ ਸ਼ੁਰੂਆਤ ਅੱਜ ਦੇ ਦਿਨ ਦੀ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਟਨ ਤੋਂ ਹਾਜ਼ਰ ਆ ਜੀ ਲੈ ਕੇ ਤੁਹਾਡੇ ਰੂਬਰੂ ਪ੍ਰੋਗਰਾਮ ਲਹਿਰਾਂ ਤੇ ਮੇਰੇ ਵੱਲੋਂ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਤੁਸੀਂ ਵਸਦੇ ਹੋ ਮੇਰੇ ਵੱਲੋਂ ਬੜੀ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਰਮਨ ਰੇਡੀਓ ਦੇ ਬੇੜੇ ਬੜੀ ਹੀ ਪਿਆਰ ਭਰੀ ਨਿੱਘੀ ਜੀ ਜੀਆਂ ਆ ਤੇ ਹੋਰ ਜੀ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ। ਉਮੀਦ ਕਰਦੇ ਆ ਜੀ ਹਾਲ ਚਾਲ ਤਾਂ ਤੁਹਾਡਾ ਸਾਰਿਆਂ ਦਾ ਵਧੀਆ ਹੋਵੇਗਾ ਤੇ ਵੀਕਐਂਡ ਵੀ ਆ ਗਿਆ ਇੱਕ ਹੋਰ ਹਫਤਾ ਖਤਮ ਹੋ ਗਿਆ ਤੇ ਇੰਜੋਏ ਕਰ ਰਹੇ ਹੋਵੋਗੇ ਜੀ ਤੁਸੀਂ ਅੱਜ ਦੇ ਦਿਨ ਦੀ। ਸੋ ਕਰੀਏ ਜੀ ਦਿਨ ਦੀ ਗੱਲ ਚੱਲੀ ਆ ਤਾਂ ਦੱਸਦੀਏ ਜੀ ਕਿੰਨਾ ਟਾਈਮ ਹੋਇਆ ਤੇ ਕੀ ਆ ਅੱਜ ਦਾ ਦਿਨ। ਟਾਈਮ ਹੋ ਚੁੱਕਾ ਜੀ 8:03 ਸਵੇਰ ਦੇ ਤੇ ਦਿਨ ਆ ਸ਼ੁੱਕਰਵਾਰ ਤੇ ਤਰੀਕ ਆ ਜੀ ਅੱਜ 20 May 2016। ਸੋ ਉਮੀਦ ਕਰਦੇ ਆ ਅੱਜ ਦੇ ਦਿਨ ਦੇ ਵਿੱਚ ਤੁਸੀਂ ਜੋ ਜੋ ਕੁਛ ਵੀ ਉਲੀਕਿਆ ਵਾ ਦਿਨ ਦੇ ਵਿੱਚ ਕਰਨ ਲਈ ਆਪਣੇ ਉਹ ਸਾਰੇ ਕੰਮ ਕਾਰ ਪੂਰੇ ਕਰਕੇ ਇੰਜੋਏ ਕਰੋਗੇ ਜੀ ਵੀਕਐਂਡ ਦਾ ਬਿਲਕੁਲ ਜੀ। ਤੇ ਹੁਣ ਪ੍ਰੋਗਰਾਮ ਦੇ ਵਿੱਚ ਸਾਡੇ ਕਈ ਦੋਸਤ ਰਾਬਤਾ ਕਾਇਮ ਕਰ ਵੀ ਚੁੱਕੇ ਜੀ ਉਹਨਾਂ ਦੇ ਮੈਸੇਜ ਵੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਪਰ ਪਹਿਲਾਂ ਕਿਉਂ ਨਾ ਜੀ ਆਪਾਂ ਦੱਸਦੀਏ ਤੁਸੀਂ ਸਾਡੇ ਨਾਲ ਰਾਬਤਾ ਕਿਵੇਂ ਕਾਇਮ ਕਰ ਸਕਦੇ ਹੋ। ਰਾਬਤਾ ਕਾਇਮ ਕਰਨਾ ਜੀ ਬਹੁਤ ਹੀ ਸੌਖਾ ਵਾ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਤੇ ਟੈਲੀਗ੍ਰਾਮ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਈਮੇਲ ਆਈਡੀ ਆ ਜੀ request@harmanradio.com ਤੇ ਨੰਬਰ ਸਾਡਾ ਟੈਲੀਗ੍ਰਾਮ ਦਾ ਵਾ +917508014489। ਹਾਂਜੀ ਫੇਰ ਚੱਕ ਲੋ ਫਿਰ ਆਪਣੇ ਫੋਨ ਤੇ ਕਰ ਦੋ ਮੈਸੇਜ ਪਰ ਹਾਂਜੀ ਹਾਂਜੀ ਜਿਹੜੇ ਡਰਾਈਵ ਕਰਦੇ ਹੋ ਕੰਮਾਂ ਕਾਰਾਂ ਤੇ ਹੋ ਥੋੜੇ ਧਿਆਨ ਦੇ ਨਾਲ ਇੰਟਰਟੇਨ ਵੀ ਕਰੋ ਤੇ ਨਾਲ ਨਾਲ ਆਪਣਾ ਕੰਮ ਵੀ ਕਰੋ ਕਿਉਂਕਿ ਅਸੀਂ ਨੀ ਚਾਹੁੰਦੇ ਕਿ ਤੁਸੀਂ ਆਪਣੇ ਕੰਮ ਦੇ ਵਿੱਚ ਸਾਡੇ ਕਰਕੇ ਕੋਈ ਤੁਹਾਡੇ ਕੰਮ ਦੇ ਵਿੱਚ ਖਲਖਲੀ ਪੈਦਾ ਹੋਵੇ। ਸੋ ਲਓ ਜੀ ਆਪਾਂ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਅੱਜ ਦੇ ਦਿਨ ਦੀ ਸ਼ੁਰੂਆਤ ਇੱਕ ਬੜੇ ਹੀ ਪਿਆਰੇ ਜਿਹੇ ਗੀਤ ਤੋਂ ਤੇ ਗੀਤ ਤੋਂ ਬਾਅਦ ਫੇਰ ਆਪਾਂ ਤੁਹਾਡੇ ਰੂਬਰੂ ਹੋਵਾਂਗੇ ਪਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਕੀ ਕਹਿੰਦਾ ਸਾਡਾ ਬ੍ਰਿਸਬੇਨ ਦਾ ਮੌਸਮ। ਬ੍ਰਿਸਬੇਨ ਦੇ ਵਿੱਚ ਜੀ ਧੁੱਪ ਚੜੀ ਹੋਈ ਆ ਤੇ ਨਿੱਘਾ ਨਿੱਘਾ ਦਿਨ ਆ ਠੰਡ ਵੀ ਆ ਕਿਉਂਕਿ ਸਰਦੀਆਂ ਸ਼ੁਰੂ ਹੋ ਗਈਆਂ ਠੰਡ ਨੇ ਤਾਂ ਫਿਰ ਆਪਣੇ ਜੋਬਨ ਤੇ ਆਉਣਾ ਹੀ ਆ ਪਰ ਹਾਲੇ ਜੋਬਨ ਤੇ ਤਾਂ ਚਲੋ ਠੰਡ ਨਹੀਂ ਆਈ ਪਰ ਇਸ ਦੀ ਸ਼ੁਰੂਆਤ ਆ ਜੀ ਜਿਹੜੀ ਹੋ ਚੁੱਕੀ ਆ ਤੇ ਇਸ ਨਿੱਕੇ ਨਿੱਕੇ ਦਿਨ ਦੇ ਵਿੱਚ ਸੁਣੀਏ ਜੀ ਪ੍ਰੋਗਰਾਮ ਦਾ ਪਹਿਲਾ ਗੀਤ।
ਚੰਨਾ ਛਾ ਗਿਆ ਦਿਲ ਤੇ ਇੰਜ ਮੇਰੇ ਵੇ ਮੈਂ ਸੋਚਦੀਆਂ ਮੇਰਾ ਦੁਖੀ ਲੱਗਦਾ ਜਦ ਅੱਖੀਆਂ
ਲੜ ਗਈ ਅੱਖ ਸੋਹਣੇ ਨਾਲ ਮੇਰੀ ਲੜ ਗਈ पड़ गई वे मैं इश्क बाजता हूँ पड़ गई
जख्म
विछोड़े वाला
रिश्ता
वे मैं इश्क चना विच
इश्क चना
वे मैं इश्क चना विच हर गई अत सोने नाल मेरी लड़ गई लड़ गई लड़ गई लड़ गई अत सोने नाल मेरी लड़ गई
पड़ गई पड़ गई पड़ गई वे मैं इश्क पाड़ता
ਗਾਣਾ ਸੁਣ ਰਹੇ ਸੀ ਤੁਸੀਂ ਸਾਇੰਸ ਹੋਰ ਦਾ ਗਾਇਆ ਹੋਇਆ ਉਹ ਕਹਿੰਦੇ ਨਾ ਕਿ ਮਹਿਬਾਲ ਦੇ ਉੱਤੇ ਵਿਸ਼ਵਾਸ ਕਰਕੇ ਠੱਲ ਪਈ ਸੀ ਸੋਹਣੀ ਚਨਾ ਅੰਦਰ ਤੁਰੀ ਥਲਾਂ ਵਾਲੀ ਪੱਤੀ ਰੇਤ ਉੱਤੇ ਸਸੀ ਸੌਣ ਲਈ ਪੁੰਨੂ ਦੀਆਂ ਬਾਹਾਂ ਅੰਦਰ ਉਹ ਮੁੱਖ ਤੋਂ ਨਹੀਂ ਸਵਾਲ ਕਰਦਾ ਜਿਹਨੂੰ ਹੋਈ ਯਕੀਨ ਨਗਾਹਾਂ ਅੰਦਰ ਉਹਨੇ ਪਿਆਰੇ ਨੂੰ ਕਦੇ ਨੀ ਕੰਢ ਦਿੱਤੀ ਪ੍ਰੀਤ ਵਸ ਗਈ ਜਿਨ੍ਹਾਂ ਦੇ ਸਾਹਾਂ ਅੰਦਰ ਸੋ ਬਿਲਕੁਲ ਜੀ ਜਿਨ੍ਹਾਂ ਦੇ ਸਾਹਾਂ ਦੇ ਅੰਦਰ ਇਹ ਪ੍ਰੀਤ ਵਸ ਜਾਂਦੀ ਆ ਫਿਰ ਉਹਨਾਂ ਦਾ ਆਪਣੇ ਨਾਲ ਵਾਲੇ ਤੇ ਵਿਸ਼ਵਾਸ ਵੀ ਓਨਾ ਹੀ ਬਣ ਜਾਂਦਾ ਵਾ ਤੇ ਫਿਰ ਉਹ ਜਿਹੜਾ ਯਕੀਨ ਆ ਜੀ ਉਹ ਕਹਿਣ ਦੀ ਜ਼ਰੂਰਤ ਨੀ ਹੁੰਦੀ ਉਹ ਯਕੀਨ ਇਨਸਾਨ ਦੇ ਅੰਦਰ ਖੁਦ ਬਖੁਦ ਹੀ ਆ ਜਾਂਦਾ ਵਾ ਸੋ ਲਓ ਜੀ ਇਸ ਪਿਆਰੇ ਜੇ ਗੀਤ ਤੋਂ ਬਾਅਦ ਕਰੀਏ ਜੀ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਤੇ ਦੱਸੀਏ ਜੀ ਕੀ ਹੋ ਰਿਹਾ ਵਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਬਹੁਤ ਸਾਰੇ ਮੈਸੇਜ ਆ ਜੀ ਜਿਹੜੇ ਮੈਨੂੰ ਮਿਲ ਚੁੱਕੇ ਨੇ ਤੇ ਸਾਰਿਆਂ ਦੀ ਆਪਾਂ ਹਾਜ਼ਰੀ ਕਬੂਲ ਵੀ ਕਰਦੇ ਹਾਂ ਤੇ ਪਹਿਲਾਂ ਥੋੜਾ ਜਿਹਾ ਦੇਖ ਲਈਏ ਜੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਥੋੜੀ ਸ਼ਾਇਰੋ ਸ਼ਾਇਰੀ ਵੀ ਜ਼ਰੂਰ ਕਰਾਂਗੇ ਤੇ ਪਾਵਾਂਗੇ ਤੁਹਾਨੂੰ ਬਾਤਾਂ ਕੀ ਕਹਿੰਦੇ ਆ ਕਿਉਂ ਫਿਰ ਹਨਾ ਜੀ ਉਹ ਕਹਿੰਦੇ ਹੁੰਦੇ ਆ ਨਾ ਕਿ ਭਲਾ ਬੁੱਝੋ ਖਾਂ ਅੱਜ ਆਪਾਂ ਦੇਖਦੇ ਹਾਂ ਕਿ ਤੁਸੀਂ ਮੇਰੀਆਂ ਬੁਝਾਰਤਾਂ ਬੁੱਝ ਲਓਗੇ ਜਾਂ ਨਹੀਂ ਕਿਉਂਕਿ ਸੌਖੀਆਂ ਦੀਆਂ ਬੁਝਾਰਤਾਂ ਹੀ ਪਾਉਂਗੀ ਔਖੀਆਂ ਨਹੀਂ ਹੋਣਗੀਆਂ ਬੁਝਾਰਤਾਂ ਤੇ ਨਾਲ ਹੀ ਜੀ ਫਿਰ ਮਿੰਟੋ ਦੇ ਵਿੱਚ ਬਹੁਤ ਛੇਤੀ ਹੀ ਜਾਣੀ ਕਿ ਪ੍ਰੋਗਰਾਮ ਦੇ ਵਿੱਚ ਖਬਰਾਂ ਬਾਰੇ ਜਾਣਕਾਰੀ ਦੇਣਗੇ ਤੇ ਜੇ ਤੁਹਾਡੀ ਕੋਈ ਵੀ ਖਬਰ ਆ ਮਨ ਦੇ ਵਿੱਚ ਖਲਖਲੀ ਮਚਾ ਰਹੀ ਹੈ ਤਾਂ ਫਟਾਫਟ ਸਾਨੂੰ ਲਿਖ ਕੇ ਤੁਸੀਂ ਵਟਸਐਪ ਮਾਫੀ ਚਾਹੂੰਗੀ ਜੀ ਟੈਲੀਗ੍ਰਾਮ ਰਾਹੀਂ ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਦਿਓ ਤਾਂ ਜੋ ਅਸੀਂ ਇਸ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਸਕੀਏ ਤੇ ਤੁਹਾਡੇ ਮਨ ਦੇ ਅੰਦਰ ਜਿਹੜੀ ਖਲਬਲੀ ਮੱਚੀ ਹੋਈ ਹੈ ਉਸਨੂੰ ਵੀ ਥੋੜੀ ਜਿਹੀ ਸ਼ਾਂਤੀ ਮਿਲ ਜਾਵੇਗੀ ਹੈ ਨਾ ਜੀ ਤੇ ਨਹੀਂ ਤਾਂ ਫਿਰ ਉਹ ਕੀੜੇ ਕੁਰਬਲ ਕੁਰਬਲ ਕਰਦੇ ਹੀ ਰਹਿਣਗੇ ਲਓ ਫਿਰ ਤੁਸੀਂ ਤੁਸੀਂ ਸਾਨੂੰ ਆਪਣੇ ਮਨ ਦੇ ਵਲਵਲੇ ਜ਼ਰੂਰ ਭੇਜਣਾ, ਚਾਹੇ ਉਹ ਖਬਰਾਂ ਦੇ ਆ, ਚਾਹੇ ਕੋਈ ਵਿਚਾਰ ਆ, ਤੇ ਜਾਂ ਫਿਰ ਮੇਰੀ ਬਜ਼ਾਰਤ ਦਾ ਜਵਾਬ ਵੀ ਜੀ ਆਪਾਂ ਜ਼ਰੂਰ ਪਾਵਾਂਗੇ, ਤੇ ਕਿੱਦਾਂ ਕਿ ਤੁਹਾਡੇ ਸ਼ਹਿਰਾਂ ਦੀਆਂ ਘੜੀਆਂ ਵੀ ਕੀ ਕਹਿੰਦੀਆਂ ਉਹ ਵੀ ਦੱਸ ਦਈਏ ਜੀ ਥੋੜੀਆਂ ਕਿ ਤੇ ਕੀ ਕਹਿੰਦੇ ਨੇ ਤੁਹਾਡੇ ਸ਼ਹਿਰਾਂ ਦੇ, ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ, ਗਰਮੀ ਆ ਜਾਂ ਸਰਦੀ ਆ? ਉਹ ਤਾਂ ਚਲੋ ਜੀ ਤੁਸੀਂ ਭੁਗਤ ਹੀ ਰਹੇ ਹੋ, ਜੇ ਗਰਮੀ ਆ ਤਾਂ ਵੀ ਤੇ ਜੇ ਠੰਡ ਆ ਤਾਂ ਵੀ, ਤੇ ਭੁਗਤਣ ਤੋਂ ਮੇਰਾ ਮਤਲਬ ਗਲਤ ਨਾ ਕੱਢ ਲਿਓ, ਮੀਨਸ ਕਿ ਤੁਸੀਂ ਸਹਾ ਰਹੇ ਹੋ ਠੰਡ ਆ ਤਾਂ ਠੰਡ ਤੱਕ ਪ੍ਰਕੋਪ, ਤੇ ਜੇ ਗਰਮੀ ਆ ਤਾਂ ਜੀ ਫਿਰ ਗਰਮੈਸ਼ ਜਾਂ ਹੀਟ ਆ ਉਸ ਨੂੰ ਵੀ ਸਹਾਰਨਾ ਹੀ ਪੈਣਾ ਵਾ। ਤੇ ਲਓ ਜੀ ਫਿਰ ਕਰੀਏ ਜੀ, ਵੈਨਕੂਵਰ ਦੇ ਵਿੱਚ ਟਾਈਮ ਹੋਇਆ 3:12, ਤੇ ਪੈਰਿਸ ਦੇ ਵਿੱਚ 12:12 ਹੋਇਆ ਜੀ ਸਵੇਰ ਦੀ, ਜਾਣੀ ਅਰਲੀ ਮੋਰਨਿੰਗ ਆ ਜੀ ਉੱਥੇ। ਤੇ ਦਿੱਲੀ ਦੇ ਵਿੱਚ ਤਾਂ ਕਾਫੀ ਜ਼ਿਆਦਾ ਗਰਮੀ ਪੈ ਰਹੀ ਆ ਜੀ, 3:42 ਹੋਏ ਨੇ ਸਵੇਰ ਦੇ, ਤੇ ਪਰਥ ਦੇ ਵਿੱਚ 6:12 ਸਵੇਰ ਦੇ, ਤੇ ਐਡੀਲੇਡ ਦੇ ਵਿੱਚ 7:42। ਤੇ ਜੀ ਔਕਲੈਂਡ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਵਿੱਚ 10:12 ਹੋਏ ਨੇ ਸਵੇਰ ਦੇ। ਇਹ ਸਨ ਜੀ ਕੁਝ ਕੁ ਦੇਸ਼ਾਂ ਦੀਆਂ ਘੜੀਆਂ। ਤੇ ਹੋਰ ਫਿਰ ਇੱਕ ਆਪਾਂ ਬਜ਼ਾਰਤ ਪਹਿਲਾਂ ਪਾ ਦਈਏ ਜੀ, ਕਿਉਂਕਿ ਫਿਰ ਤੁਹਾਨੂੰ ਵੀ ਟਾਈਮ ਚਾਹੀਦਾ ਨਾ ਬਜ਼ਾਰਤ ਬਾਰੇ ਸੋਚਣ ਲਈ ਕਿ ਇਸਦਾ ਜਵਾਬ ਕੀ ਹੋਏਗਾ। ਸਾਰਿਆਂ ਤੋਂ ਪਹਿਲਾਂ ਚਲੋ ਮੈਂ ਤੁਹਾਨੂੰ ਇੱਕ ਆਸਾਨ ਜੀ ਬਜ਼ਾਰਤ ਪਾਉਣੀ ਆ, ਸੁਣੋ ਫਿਰ ਧਿਆਨ ਦੇ ਨਾਲ। ਬਜ਼ਾਰਤ ਆ ਜੀ, ਮੇਰੀ ਬਾਤ ਆ ਮੇਰੀ ਬਾਹਰੋਂ ਆਇਆ ਬਾਬਾ ਧੰਨਾ ਘਰ ਆਏ ਦੀਆਂ ਲੱਤਾਂ ਭੰਨਾ। ਸੋ ਇੱਕ ਵਾਰੀ ਫਿਰ ਦੱਸਦੀ ਆ ਜੀ, ਬਾਹਰੋਂ ਆਇਆ ਬਾਬਾ ਧੰਨਾ ਘਰ ਆਏ ਦੀਆਂ ਲੱਤਾਂ ਭੰਨਾ। ਤੇ ਹੁਣ ਤੁਸੀਂ ਦੱਸ ਦੋ ਜੀ ਫਿਰ ਇਸ ਬਜ਼ਾਰਤ ਦਾ ਜਵਾਬ ਕੀ ਆ। ਭਾਜੀ ਮੈਂ ਹਾਲੇ ਨੀ ਦਊਂਗੀ ਕਿਉਂਕਿ ਦੇਖਦੇ ਆ ਜੀ ਪਹਿਲਾਂ ਤੁਸੀਂ ਕਿੱਦਾਂ ਥੋੜੀ ਬਹੁਤੀ ਬੁਝਾਰਤ ਆ ਜਿਹੜੀ ਉਸਨੂੰ ਬੁੱਝ ਵੀ ਲਉਂਗੇ ਜਾਂ ਫਿਰ ਨਹੀਂ। ਤੇ ਇੱਧਰ ਜੀ ਟੈਲੀਗ੍ਰਾਮ ਦੇ ਜ਼ਰੀਏ ਜਿਹੜੇ ਜਿਹੜੇ ਸਾਡੇ ਲਿਸਨਰ ਆ ਸਾਡੇ ਨਾਲ ਰਾਬਤਾ ਕਾਇਮ ਕਰ ਚੁੱਕੇ ਆ, ਉਹਨਾਂ ਦੇ ਮੈਸੇਜ ਵੀ ਜੀ ਮੈਂ ਨਾਲ ਦੀ ਨਾਲ ਹੀ ਪ੍ਰੋਗਰਾਮ ਦੇ ਵਿੱਚ ਰੱਖਣਾ ਚਾਹੁੰਦੀ ਹਾਂ, ਕਿਉਂਕਿ ਕਈ ਵਾਰੀ ਫਿਰ ਨਾ ਥੋੜਾ ਲੇਟ ਹੋ ਜਾਂਦਾ ਵਾ ਤੇ ਫਿਰ ਮੈਨੂੰ ਦੂਸਰੇ ਮੈਸੇਜ ਵੀ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਅਸੀਂ ਕਿੱਥੇ ਰਹਿ ਗਏ। ਤੇ ਰਾਜੀ ਪੰਗੂ ਜੀ ਸਿੰਗਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਪਰਿਵਾਰ ਨੂੰ, ਤੇ ਪੁੱਛ ਰਹੇ ਆ ਕੀ ਹਾਲ ਚਾਲ ਆ ਸਾਰਿਆਂ ਦਾ। ਕਹਿੰਦੇ ਕਿ ਪ੍ਰੋਗਰਾਮ ਜੀ ਇੰਜੋਏ ਕਰ ਰਹੇ ਆ, ਤੇ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਤੇ ਕਹਿੰਦੇ ਕਿ ਸਾਡੀ ਹਾਜ਼ਰੀ ਕਬੂਲ ਕਰੋ। ਲਓ ਜੀ ਹਾਜ਼ਰੀ ਕਬੂਲ ਆ ਜੀ, ਆਪਾਂ ਤੁਹਾਡੀ ਹਾਜ਼ਰੀ ਦੀ ਤਾਂ ਵੇਟ ਕਰਦੇ ਹੁੰਦੇ ਆ ਜੀ। ਹਰਮੀਤ ਸਿੰਘ ਚੰਨਾ, ਬੱਬੂ ਧੀਰਾ, ਨਿੱਕਾ ਤੇ ਅਮਰੀਕ ਸਿੰਘ ਫੌਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿ ਰਹੇ ਆ ਕਿ ਮੈਨੂੰ ਵੀ ਚਲੋ ਸਤਿ ਸ੍ਰੀ ਅਕਾਲ ਬੁਲਾ ਰਹੇ। ਇਹਨਾਂ ਨੇ ਮੈਨੂੰ ਇੱਕ ਸਪੈਸ਼ਲ ਨਾਮ ਦਿੱਤਾ ਹੋਇਆ ਜੀ, ਹਰ ਵਾਰੀ ਉਹ ਮੈਨੂੰ ਨਾਮ ਯਾਦ ਕਰਾ ਦਿੰਦੇ ਆ, ਤੇ ਮੈਂ ਕੋਸ਼ਿਸ਼ ਕਰਦੀ ਹਾਂ ਜੀ ਕਿ ਮੈਂ ਉਸ ਨਾਮ ਨੂੰ ਸਾਰਥਿਕ ਸਾਬਤ ਕਰ ਸਕਾਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ। ਕਹਿ ਰਹੇ ਆ ਕਿ ਸਿਡਨੀ ਨੂੰ ਜਾ ਰਹੇ ਆ ਥੋੜੇ ਕੁ ਦਿਨਾਂ ਦੇ ਲਈ। ਉਹ ਆਜੀਬਾ ਤੁਹਾਡਾ ਵੀਕਐਂਡ ਤਾਂ ਸ਼ੁਰੂ ਹੋ ਗਿਆ ਫਿਰ ਲੱਗਦਾ ਹੈ ਨਾ। ਚਲੋ ਵਧੀਆ ਗੱਲ ਆ ਜੀ, ਇੰਜੋਏ ਕਰੋ ਤੁਸੀਂ। ਤੇ ਨਾਲ ਹੀ ਜੀ ਇਹਨਾਂ ਦੇ ਗਾਣਾ ਸੁਣਨਾ ਚਾਹਿਆ ਵਾ ਹੌਸਲਾ, ਜੱਸੀ ਸੋਲ ਦਾ ਗਾਣਾ ਵਾ ਜੀ, ਕਹਿੰਦੇ ਚਲੋ ਓਕੇ ਬਾਏ ਰੱਬ ਰਾਖਾ। ਹਾਂਜੀ, ਤੇ ਨਾਲ ਦੀ ਨਾਲ ਜੀ ਵੀਕਐਂਡ ਕਹਿ ਰਹੇ ਆ ਸਾਰਿਆਂ ਨੂੰ, ਕਹਿੰਦੇ ਕਿ ਹੈਪੀ ਵੀਕਐਂਡ ਆ ਤੇ ਆਪਦਾ ਖੂਬ ਇੰਜੋਏ ਕਰੋ। ਕਹਿੰਦੇ ਕਿ ਇੱਕ ਪਿਆਰੀ ਜੀ ਸੋਚ, ਕਿਹੜੀ ਸੋਚ ਭੇਜੀ ਆ ਇਹਨਾਂ ਨੇ, ਕਹਿੰਦੇ ਕਿ ਕਿਸੀ ਸੇ ਉਮੀਦ ਕੀਏ ਬਿਨਾ ਉਸਕਾ ਅੱਛਾ ਕਰੋ, ਕਿਉਂਕਿ ਕਿਸੀ ਨੇ ਕਹਾ ਹੈ ਕਿ ਜੋ ਲੋਕ ਫੂਲ ਵੇਚਦੇ ਹੈ ਉਨਕੇ ਹੱਥ ਮੇ ਖੁਸ਼ਬੂ ਅਕਸਰ ਹੀ ਰਹਿ ਜਾਤੀ ਹੈ। ਸ਼ੁਭ ਦਿਨ। ਵਾਹ ਜੀ ਵਾਹ, ਬਹੁਤ ਸੋਹਣੀ ਸੋਚ ਆ ਤੇ ਬੜੀ ਹੀ ਪਿਆਰੀ ਜੀ ਸੋਚ ਆ। ਬਾਕੀ ਜੀ ਗੱਲ ਤਾਂ ਬਿਲਕੁਲ ਤੁਸੀਂ ਠੀਕ ਕਹੀ ਆ ਕਿ ਜਿਹੜੇ ਲੋਕ ਫੁੱਲ ਵੇਚਦੇ ਆ ਉਹਨਾਂ ਦੇ ਹੱਥਾਂ ਦੇ ਵਿੱਚੋਂ ਫੁੱਲਾਂ ਦੀ ਖੁਸ਼ਬੂ ਅਕਸਰ ਹੀ ਆਉਂਦੀ ਰਹਿੰਦੀ ਆ। ਸੋ ਮੇਰੇ ਖਿਆਲ ਦੇ ਵਿੱਚ ਤੁਸੀਂ ਵੀ ਸਾਰੇ ਸਮਝ ਹੀ ਗਏ ਹੋਵੋਗੇ ਕਿ ਵਧੀਆ ਕੰਮ ਕਰੋ ਤੇ ਕਿਸੇ ਦਾ ਮਾੜਾ ਨਾ ਕਰੋ। ਕੋਸ਼ਿਸ਼ ਕਰੋ ਜੀ ਕਦੇ ਗਲਤੀ ਨਾਲ ਵੀ ਕਿਸੇ ਦਾ ਦਿਲ ਨਾ ਦੁਖੇ। ਲਓ ਜੀ ਫਿਰ ਗਾਣਾ ਸੁਣ ਲਈਏ ਆਪਾਂ। ਦਿਲ ਆਪਾਂ ਕਿਸੇ ਦਾ ਨਹੀਂ ਦਿਖਾਉਣਾ ਹੈਗਾ। ਤੇ ਤੁਹਾਡੇ ਮੈਸੇਜ ਵੀ ਅੱਗੇ ਜੀ, ਜਗਤਾਰ ਸਿੰਘ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜਸਪਾਲ ਸਿਡਨੀ, ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ। ਤੇ ਉਹਨਾਂ ਨੇ ਦੱਸਿਆ ਵਾ, ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਜੀ ਸਾਡੇ ਅੱਜ ਦਿਨ ਨਿੱਘਾ ਨਿੱਘਾ ਵਾ, ਤੇ ਵੈਸੇ ਦਿਨ ਸਾਫ ਆ, ਧੁੱਪ ਚੜੀ ਹੋਈ ਆ। ਲਓ ਜੀ ਫਿਰ ਇਸ ਨਿੱਘੇ ਨਿੱਘੇ ਦਿਨ ਦੇ ਨਾਲ ਜਸਪਾਲ ਜੀ ਤੁਸੀਂ ਵੀ ਮਾਣੋ ਜੀ ਇਸ ਪ੍ਰੋਗਰਾਮ ਦਾ ਨਿੱਘ, ਤੇ ਸੁਣਾਈਏ ਤੁਹਾਨੂੰ ਇੱਕ ਨਿੱਘਾ ਜਿਹਾ ਗਾਣਾ। ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਅੰਦਰੋਂ ਅੰਦਰੀ ਰੋ अपने घर विच ही लगदा जानी खुद परदेसी होए के यादां तुर गए सजना दियां आउंदियां मुड़ मुड़ के यादां तुर गए सजना दियां आउंदियां मुड़ मुड़ के यादां के यादां तुर गए सजना दियां आउंदियां मुड़ मुड़ के यादां यादां तुर गए सजना दियां आउंदियां मुड़ मुड़ के यादां तुर गए सजना दियां आउंदियां मुड़ मुड़ के यादां तुर गए सजना दियां आउंदियां मुड़ मुड़ के यादां
जी। दोस्तों गाना सी गद्दार मूवी दे विचों ਤੇ ਹਰਭਜਨ ਮਾਨ ਦਾ ਗਾਇਆ ਹੋਇਆ ਸੋ ਉਮੀਦ ਕਰਦੇ ਹਾਂ ਜੀ ਗਾਣਾ ਤੁਸੀਂ ਜ਼ਰੂਰ ਪਸੰਦ ਕੀਤਾ ਹੋਵੇਗਾ ਤੇ ਨਾਲ ਹੀ ਜੀ ਇਹਨਾਂ ਦੀ ਅਗਲੀ ਮੂਵੀ ਵੀ ਆ ਰਹੀ ਆ ਸੀਐਨ ਸਾਹਿਬ ਸੋ ਬਿਲਕੁਲ ਸੀ ਸੀਐਨ ਸਾਹਿਬ ਵੀ ਦੇਖਦੇ ਹਾਂ ਜੀ ਯਾਦਾਂ ਨੇ ਤਾਂ ਆਪਣੀਆਂ ਯਾਦਾਂ ਛੱਡ ਹੀ ਦਿੱਤੀਆਂ ਸੀ ਤੇ ਹੁਣ ਦੇਖਦੇ ਹਾਂ ਜੀ ਸਾਡੇ ਸੀਐਨ ਸਾਹਿਬ ਸਟੋਰੀ ਦੇ ਵਿੱਚ ਕਿਹੜਾ ਟਵਿਸਟ ਲੈ ਕੇ ਆਉਂਦੇ ਆ ਤੇ ਕਿੱਦਾਂ ਦੀ ਉਹਨਾਂ ਦੀ ਮੂਵੀ ਦੀ ਸਟੋਰੀ ਹੈ ਜੀ ਅੱਜ ਦੀਆਂ ਕੁਛ ਬੁਰਾਈਆਂ ਦੇ ਖਿਲਾਫ ਹੀ ਆ ਹੋਪ ਸੋ ਉਮੀਦ ਕਰਦੇ ਹਾਂ ਜੀ ਮੂਵੀ ਬਹੁਤ ਸੋਹਣੀ ਹੋਵੇਗੀ ਤੇ ਤੁਹਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ ਵੀ ਜ਼ਰੂਰ ਬਣੇਗੀ ਸੋ ਜ਼ਰੂਰ ਜੀ ਅੱਜ ਆਪਾਂ ਤੁਹਾਨੂੰ ਇਸ ਮੂਵੀ ਦਾ ਗਾਣਾ ਵੀ ਜ਼ਰੂਰ ਸੁਣਾ ਨਹੀਂ ਜੀ ਹਜੇ ਥੋੜਾ ਰੁਕ ਕੇ ਸੁਣਾਵਾਂਗੇ ਲਓ ਜੀ ਫਿਰ ਆਪਾਂ ਸਾਡੇ ਮੈਸੇਜ ਆ ਬਾਤ ਮੈਂ ਪਾਈ ਸੀ ਮੇਰੀ ਬਾਤ ਬਾਤ ਤਾਂ ਕੋਈ ਧਿਆਨ ਹੀ ਨਹੀਂ ਦੇ ਰਿਹਾ ਅੱਜ ਤਾਂ ਮੈਨੂੰ ਹੋਰ ਮੈਸੇਜ ਆ ਰਿਹਾ ਮੈਂ ਸੋਚਿਆ ਸੀ ਕਿ ਥੋੜੇ ਇੱਕ ਦੋ ਮੈਸੇਜ ਆਉਣਗੇ ਤੇ ਮੈਂ ਚਲੋ ਜੀ ਥੋੜੇ ਜਿਹੇ ਅਣਗੌਲੀਆਂ ਕਰ ਦੂੰਗੀ ਪਰ ਨਹੀਂ ਜੀ ਕਰ ਨਹੀਂ ਸਕਦੀ ਹੁਣ ਮੈਨੂੰ ਤੁਹਾਡੇ ਜਿਹੜੇ ਮੈਸੇਜ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਉਹ ਕਰਨੇ ਹੀ ਪੈਣੇ ਆ ਪਰ ਪਲੀਜ਼ ਜਿਹੜੀ ਮੈਂ ਬਾਤ ਪਾਈ ਆ ਤੁਹਾਨੂੰ ਉਸਦਾ ਜਵਾਬ ਵੀ ਮੈਨੂੰ ਜ਼ਰੂਰ ਭੇਜ ਦਿਓ ਕਿਉਂਕਿ ਬਾਤ ਮੈਂ ਈਜ਼ੀ ਆ ਜੀ ਸੌਖੀ ਆ ਵੈਸੇ ਤੁਸੀਂ ਸਾਰੇ ਆਪਾਂ ਖੇਤੀ ਨੂੰ ਬਿਲੋਂਗ ਕਰਦੇ ਆ ਜਿੰਨੇ, ਉਹਨਾਂ ਲਈ ਤਾਂ ਇਹ ਜਿਹੜੀ ਬਾਤ ਆ ਬੁੱਝਣੀ, ਬਾਜ਼ਾਰ ਹੈ ਤਾਂ ਬੁੱਝਣੀ ਬਹੁਤ ਈਜ਼ੀ ਹੋਣੀ ਚਾਹੀਦੀ ਆ ਜੀ. ਤੁਸੀਂ ਲੱਭੋ ਜੀ ਖੇਤੀ ਨਾਲ ਸੰਬੰਧਿਤ ਆ ਇਸ ਦਾ ਜਵਾਬ ਆ ਜਿਹੜਾ, ਤੇ ਲੱਭੋ ਫਿਰ ਇਸ ਦਾ ਕੀ ਜਵਾਬ ਹੋ ਸਕਦਾ ਜੀ. ਜਿਹੜੇ ਫਾਰਮਾ ਚ ਕੰਮ ਕਰਦੇ ਆ ਜਾਂ ਖੇਤਾਂ ਦੇ ਵਿੱਚ, ਇੰਡੀਆ ਦੇ ਵਿੱਚ ਖੇਤੀ ਕੀਤੀ ਆ, ਤਾਂ ਉਹਨਾਂ ਨੂੰ ਤਾਂ ਇਸ ਦਾ ਜਵਾਬ ਆ ਜੀ ਈਜ਼ੀਲੀ ਪਤਾ ਹੋਣਾ ਚਾਹੀਦਾ. ਕਿਉਂਕਿ ਫਟਾਫਟ ਤੁਸੀਂ ਜਵਾਬ ਦੇ ਦਿਓ, ਕਿਉਂਕਿ ਫਿਰ ਮੇਰੀ ਅਗਲੀ ਬਾਤ ਵੀ ਰੈਡੀ ਆ ਜੀ ਤੁਹਾਡੇ ਤੱਕ ਪਹੁੰਚਣ ਦੇ ਲਈ. ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ. ਕਹਿੰਦੇ ਕਿ ਅੱਜ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਵਸ ਹੈ ਤੇ ਸਭ ਲਿਸਨਰ ਨੂੰ ਲੱਖ ਲੱਖ ਵਧਾਈ ਹੋਵੇ. ਜੀ ਹਾਂ, ਬਹੁਤ ਬਹੁਤ ਸ਼ੁਕਰੀਆ ਜੀ. ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਵਸ ਦੀਆਂ ਸਾਡੀ ਸਾਰੀ ਹਰਮਨ ਰੇਡੀਓ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਲੱਖ ਲੱਖ ਵਧਾਈਆਂ ਹੋਣ. ਤੇ ਨਾਲ ਹੀ ਜੀ ਉਹ ਲਿਖ ਰਹੇ ਆ, ਕਹਿੰਦੇ ਕਿ ਅੱਜ ਸਾਡੇ ਇੱਕ ਰੇਡੀਓ ਪ੍ਰੈਜ਼ੈਂਟਰ ਦਾ ਹੈਪੀ ਵਾਲਾ ਬਰਥਡੇ ਹੈ. ਸੋ ਇੱਕ ਸੋਹਣਾ ਜਿਹਾ ਸੌਂਗ ਹੈਪੀ ਬਰਥਡੇ ਟੂ ਯੂ ਪਲੇ ਕਰ ਦੋ, ਧੰਨਵਾਦ. ਤੇ ਨਾਲ ਹੀ ਜੀ ਉਹਨਾਂ ਨੇ ਹੈਪੀ ਗੁਰਪੁਰਬ ਦੀ, ਗੁਰੂ ਨਾਨਕ ਦੇਵ ਜੀ ਦੀ ਇੱਕ ਫੋਟੋ ਭੇਜੀ ਆ, ਤੇ ਨਾਲ ਉਹਨਾਂ ਨੇ ਸਾਨੂੰ ਇੱਕ ਬੜਾ ਹੀ ਵਧੀਆ ਵਧੀਆ ਜਿਹਾ ਵਿਚਾਰ ਭੇਜਿਆ. ਕਹਿੰਦੇ ਕਿ ਰਿਸ਼ਤੇ ਉਹ ਹੁੰਦੇ ਆ ਜਿਨ੍ਹਾਂ ਵਿੱਚ ਸ਼ਬਦ ਘੱਟ ਤੇ ਸਮਝ ਜ਼ਿਆਦਾ ਹੋਵੇ, ਜਿਨ੍ਹਾਂ ਨੂੰ ਤਕਰਾਰ ਘੱਟ ਤੇ ਪਿਆਰ ਜ਼ਿਆਦਾ ਹੋਵੇ, ਜਿਨ੍ਹਾਂ ਵਿੱਚ ਆਸ ਘੱਟ ਤੇ ਵਿਸ਼ਵਾਸ ਜ਼ਿਆਦਾ ਹੋਵੇ. ਸੋ ਵਾਕਈ ਜੀ ਬਹੁਤ ਖੂਬ ਆ. ਕਹਿੰਦੇ ਹੁੰਦੇ ਆ ਨਾ ਕਿ ਗਾਗਰ ਵਿੱਚ ਸਾਗਰ ਭਰਨ ਵਾਲੀ ਗੱਲ ਆ. ਵਾਕਈ ਜੀ ਰਿਸ਼ਤੇ ਆ ਜੀ ਉਹਨਾਂ ਦੇ ਵਿੱਚ, ਰਿਸ਼ਤੇ ਹੁੰਦੇ ਹੀ ਬਣਦੇ ਹੀ ਉੱਥੇ ਆ ਜਿੱਥੇ ਤੁਹਾਡੇ ਆਪਸ ਦੇ ਵਿੱਚ ਯਕੀਨ ਤੇ ਵਿਸ਼ਵਾਸ ਤੇ ਇੱਕ ਦੂਸਰੇ ਦੇ ਉੱਪਰ ਤੁਸੀਂ ਅੰਨਾ ਵਿਸ਼ਵਾਸ ਕਰ ਸਕੋ ਕਿ ਹਾਂ ਉਹ ਮੇਰਾ ਗਲਤ ਨਹੀਂ ਕਰ ਸਕਦਾ ਤੇ ਮੈਂ ਇਸ ਨੂੰ ਗਲਤ ਸਲਾਹ ਦੇ ਵੀ ਨਹੀਂ ਸਕਦਾ. ਸੋ ਬਹੁਤ ਬਹੁਤ ਸ਼ੁਕਰੀਆ ਜੀ ਜਨਮ ਦਿਨ ਦੀਆਂ ਮੁਬਾਰਕਾਂ ਦੇ ਲਈ. ਤੇ ਇੱਧਰ ਜੀ ਈਮੇਲ ਦੇ ਜ਼ਰੀਏ ਦੀਪ ਪਲਾਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ. ਮੈਨੂੰ ਕਹਿੰਦੇ ਕਿ ਤੁਸੀਂ ਬਾਕੀ ਛੱਡੋ ਬੋਬੀ ਜੀ, ਪਹਿਲਾਂ ਤਾਂ ਕੀ ਤੁਹਾਨੂੰ ਪਤਾ ਵਾ ਕਿ ਕਹਿੰਦੇ ਕਿ ਅੱਜ ਦੇ ਦਿਨ ਕੋਈ ਭਾਣਾ ਵਰਤਿਆ ਸੀ. ਓਹੋ ਪਤਾ ਨੀ ਕਿਹੜਾ ਭਾਣਾ ਵਰਤਾਈ ਜਾਂਦੇ ਆ ਇਹ. ਕਹਿੰਦੇ ਭਾਣਾ ਕੀ ਵਰਤਿਆ ਸੀ, ਕਹਿੰਦੇ ਅੱਜ ਦੇ ਦਿਨ ਤੁਹਾਡਾ ਜਨਮ ਹੋਇਆ ਸੀ. ਸੋ ਅੱਜ ਦੇ ਦਿਨ ਆਪ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ. ਵੀਕਐਂਡ ਆ, ਪਾਰਟੀ ਬਣਤੀ ਹੈ. ਬਾਕੀ ਸੌਂਗ ਸੁਣਾ ਦੋ ਜੀ. ਕਹਿੰਦੇ ਗੋਲਡੀ ਦਾ ਦੇਸੀ ਖਿਊ ਵਾਲਾ ਦੱਸੀ ਨਾ ਮੇਰੇ ਬਾਰੇ. ਬਾਪਰੇ ਬਾਪਰੇ ਜੀ, ਹੁਣ ਤੁਸੀਂ ਪਹਿਲਾਂ ਦੱਸ ਦਿੰਦੇ ਨਾ ਕਿ ਤੁਹਾਡੇ ਬਾਰੇ ਦੱਸਣਾ ਨੀ, ਫਿਰ ਤਾਂ ਮੈਂ ਨਾ ਦੱਸਦੀ. ਹੁਣ ਤਾਂ ਮੈਂ ਸਾਰਾ ਮੈਸੇਜ ਪੜ੍ਹਦਾ, ਮੈਸੇਜ ਦੇ ਐਂਡ ਤੇ ਤੁਸੀਂ ਲਿਖ ਦਿਓ ਕਿ ਦੱਸੀ ਨਾ ਮੇਰੇ ਬਾਰੇ. ਸੋਰੀ ਜੀ. ਹੁਣ ਗੁਰਦੀਪ ਜੀ, ਹੁਣ ਤਾਂ ਮੈਂ ਸਾਰਿਆਂ ਨੂੰ ਦੱਸ ਦਿੱਤਾ ਤੁਹਾਡੇ ਬਾਰੇ, ਤੇ ਬਾਕੀ ਮਜ਼ਾਕ ਕਰਦੀ ਹਾਂ. ਤੁਹਾਡਾ ਜਿਹੜਾ ਸੌਂਗ ਆ ਜੀ ਗੋਲਡੀ ਦਾ ਦੱਸੀ ਨਾ ਮੇਰੇ ਬਾਰੇ, ਆਪਾਂ ਤੁਹਾਨੂੰ ਜ਼ਰੂਰ ਜ਼ਰੂਰ ਸੁਣਾਵਾਂਗੇ. ਤੇ ਅੱਗੇ ਜੀ ਮਨੀ ਸਲੇਮਪੁਰਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰੇ ਟੱਬਰ ਦਾ ਹਾਲ ਚਾਲ ਪੁੱਛ ਰਹੇ ਆ ਜੀ. ਟੱਬਰ ਦਾ ਹਾਲ ਚਾਲ ਵਧੀਆ ਵਾ ਤੇ ਜੀ ਜਨਮ ਦਿਨ ਵਿਸ਼ ਕਰ ਰਹੇ ਆ. ਸੋ ਬਹੁਤ ਬਹੁਤ ਸ਼ੁਕਰੀਆ ਜੀ ਬਰਥਡੇ ਵਿਸ਼ ਕਰਨ ਦੇ ਲਈ. ਤੇ ਨਰਵੈਰ ਸਿੰਘ ਨਵੀ ਕਹਿ ਰਹੇ ਆ ਜੀ, ਬੋਬੀ ਜੀ ਸਤਿ ਸ੍ਰੀ ਅਕਾਲ. ਕਹਿੰਦੇ ਕਿ ਸ਼ਲਗਮ ਆ. ਨਹੀਂ ਸ਼ਲਗਮ ਨੀ ਹੈਗਾ ਜੀ, ਆਪਾਂ ਤੁਹਾਨੂੰ ਬਾਤ ਪਾਈ ਸੀ ਕਿ ਬਾਹਰੋਂ ਆਇਆ ਬਾਬਾ ਤਿੰਨਾ ਘਰ ਆ ਇਹਦੀਆਂ ਲੱਤਾਂ ਭੰਨਾ. ਹੁਣ ਸ਼ਲਗਮ ਦੀਆਂ ਲੱਤਾਂ ਆਪਾਂ ਕਿੱਦਾਂ ਭੰਨ ਸਕਦੇ ਆ? ਸੋ ਥੋੜਾ ਜਿਹਾ ਜਿਹੜਾ ਜਵਾਬ ਆ ਗਲਤ ਹੋ ਗਿਆ, ਪਰ ਮੈਨੂੰ ਪਤਾ ਨਵੀ ਜੀ ਆਂਸਰ ਦੇ ਨਜ਼ਦੀਕ ਤੁਸੀਂ ਜ਼ਰੂਰ ਪਹੁੰਚੋਗੇ. ਬਿਕੋਜ਼ ਉਹ ਕਹਿੰਦੇ ਹੁੰਦੇ ਆ ਨਾ ਕਈਆਂ ਦੇ ਅੰਦਰ, ਉਹ ਹੁੰਦਾ ਕਿ ਨਹੀਂ ਮੈਂ ਜਵਾਬ ਲੱਭਣਾ ਹੀ ਲੱਭਣਾ ਵਾ. ਸੋ ਹਿੰਮਤ ਆ ਜੀ ਤੁਹਾਡੇ, ਤੁਸੀਂ ਸਾਡੀਆਂ ਜਿੰਨੀਆਂ ਵੀ ਬੁਝਾਰਤਾਂ ਮੈਂ ਪਾਉਂਦੀ ਹਾਂ ਕਾਫੀ ਕਰੀਬ ਪਹੁੰਚ ਜਾਂਦੇ ਹੋ, ਤੇ ਉਮੀਦ ਕਰਦੀ ਹਾਂ ਜੀ ਅੱਜ ਵੀ ਤੁਸੀਂ ਮੈਨੂੰ ਇਸ ਦਾ ਜਿਹੜਾ ਜਵਾਬ ਆ ਜ਼ਰੂਰ ਭੇਜੋਗੇ. ਲਓ ਜੀ ਫਿਰ ਆਪਾਂ ਨੂੰ ਗਾਣਿਆਂ ਦੀਆਂ ਫਰਮਾਇਸ਼ਾਂ ਵੀ ਜ਼ਰੂਰ ਕਾਫੀ ਆ ਚੁੱਕੀਆਂ ਨੇ. ਤੇ ਅੱਗੇ ਸਾਡੇ ਨਾਲ ਜੀ ਜਗਤਾਰ ਸਿੰਘ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਵਿਸ਼ ਯੂ ਹੈਪੀ ਬਰਥਡੇ, ਪ੍ਰੋਗਰਾਮ ਗੋਇੰਗ ਗ੍ਰੇਟ. ਤੇ ਉਹਨਾਂ ਨੇ ਜੀ ਇੱਕ ਗਾਣਾ ਡੈਡੀਕੇਟ ਕੀਤਾ ਵਾ ਦਿਲ ਵਾਲੇ ਮੂਵੀ ਦਾ, ਤੇ ਕਹਿੰਦੇ ਕਿ ਗਾਣਾ ਸੁਣਾ ਦੋ. ਤੇ ਗਾਣਾ ਮੈਂ ਜੀ ਜਿਹੜਾ ਆਪਾਂ ਜ਼ਰੂਰ ਉਹਨਾਂ ਦੀ ਫਰਮਾਇਸ਼ ਤੇ ਵੀ ਜ਼ਰੂਰ ਸੁਣਾਵਾਂਗੇ. ਨਾਲੇ ਮੈਂ ਵੀ ਦੇਖਦੀ ਹਾਂ ਕਿ ਕਿੱਦਾਂ ਦਾ ਗਾਣਾ ਡੈਡੀਕੇਟ ਹੋਇਆ ਵਾ ਮੈਨੂੰ. ਲਓ ਜੀ ਫਿਰ ਮੈਨੂੰ ਲੱਗਦਾ ਅੱਜ ਤੁਸੀਂ ਬਰਥਡੇ ਸਪੈਸ਼ਲੀ ਬਣਾ ਦੇਣਾ ਪਲੀਜ਼. ਆਪਾਂ ਜਿੱਦਾਂ ਨੋਰਮਲ ਪ੍ਰੋਗਰਾਮ ਕਰਦੇ ਹੁੰਦੇ ਆਪਾਂ ਉਹ ਪ੍ਰੋਗਰਾਮ ਉਸੇ ਤਰ੍ਹਾਂ ਹੀ ਰੱਖਣਾ ਵਾ, ਪਰ ਤੁਹਾਡੀਆਂ ਵਿਸ਼ਿਸ਼ ਦੇ ਲਈ ਬਹੁਤ ਬਹੁਤ ਥੈਂਕ ਯੂ. ਲਓ ਜੀ ਫਿਰ ਇਹਨਾਂ ਨੇ ਹਜੇ ਵੀ ਹਿੰਮਤ ਨਹੀਂ ਹਾਰਦੇ. ਨਵੀ ਜੀ ਨਰਵੈਰ ਸਿੰਘ ਨਵੀ ਕਹਿੰਦੇ ਨਹੀਂ ਜੀ, ਕਹਿੰਦੇ ਗੰਨਾ ਨਹੀਂ, ਗੰਨਾ ਨਹੀਂ ਕਹਿ ਸਕਦੇ. ਤੇ ਪਰ ਚਲੋ ਤੁਸੀਂ ਨਜ਼ਦੀਕ ਪਹੁੰਚਣ ਹੀ ਵਾਲੇ ਹੋ, ਕੋਸ਼ਿਸ਼ ਕਰੋ, ਟਰਾਈ ਅਗੇਨ, ਤੇ ਤੁਸੀਂ ਮੈਨੂੰ ਪਤਾ ਜੀ ਬਜ਼ਾਰ ਤੱਕ ਤਾਂ ਪਹੁੰਚ ਹੀ ਜਾਣਾ ਵਾ. ਬਾਹਰੋਂ ਆਇਆ ਬਾਬਾ ਤਿੰਨਾ ਘਰ ਆ ਇਹਦੀਆਂ ਲੱਤਾਂ ਭੰਨਾ. ਸੋ ਗੰਨਾ ਮਾ ਜੀ ਜਿਹੜਾ ਆਪਾਂ ਘਰ ਲਿਆ ਕੇ ਉਹਦੀਆਂ ਲੱਤਾਂ ਕਿੱਦਾਂ ਭੰਨ ਸਕਦੇ ਹਾਂ, ਤੁਸੀਂ ਇਹ ਦੱਸੋ ਆਪਾਂ ਉਹਨੂੰ, ਮਤਲਬ ਕਿ ਜਾਂ ਤਾਂ ਹੋਵੇ ਨਾ ਵੀ ਉਹਨੂੰ ਗੁੜ ਗੁੜ ਬਣਾਉਣ ਵੇਲੇ ਉੱਧਰ ਲੈ ਕੇ ਜਾਂਦੀ ਹੈ ਤਾਂ ਉੱਥੇ ਤਾਂ ਮੰਨ ਸਕਦੇ ਹਾਂ, ਬਟ ਨਹੀਂ ਸੀ ਇਹਨੂੰ ਘਰ ਲੈ ਕੇ ਆਉਣਾ ਵਾ ਫਿਰ ਉਹਦੀਆਂ ਲੱਤਾਂ ਬੰਨਣੀਆਂ. ਹੁਣ ਤੁਸੀਂ ਸੋਚੋ ਕਿ ਉਹ ਕਿਹੜੀ ਚੀਜ਼ ਹੈ ਜਿਹਦੀਆਂ ਆਪਾਂ ਲੱਤਾਂ ਬੰਨਦੇ ਹਾਂ ਘਰ ਲਿਆ ਕੇ. ਤਾਂ ਉਹ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਸੁਣ ਲੈਂਦੇ ਹਾਂ. ਤੇ ਤੁਹਾਡੇ ਮੈਸੇਜਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ. ਤੇ ਗਾਣਿਆਂ ਦੀ ਜਿੰਨੀ ਵੀ ਫਰਮਾਇਸ਼ ਆਇਆ ਉਹ ਵੀ ਜ਼ਰੂਰ ਪੂਰੀ ਕਰਾਂਗੇ. ਦੀਪ ਲਾਹੀ ਨੇ ਗਾਣਾ ਸੁਣਨਾ ਚਾਹਿਆ ਸੀਗਾ ਜੀ, ਗੋਲਡੀ ਦਾ ਗਾਇਓ ਹੈ ਕਿ ਦੱਸੀ ਨਾ ਮੇਰੇ ਬਾਰੇ. ਤੇ ਜਗਤਾਰ ਸਿੰਘ ਨੇ ਗਾਣਾ ਸੁਣਨਾ ਚਾਹਿਆ ਵਾ ਜੀ ਦਿਲ ਵਾਲੇ ਮੂਵੀ ਦਾ. ਸੋ ਜ਼ਰੂਰ ਇਹ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ. ਤੇ ਹਰਮੀਤ ਸਿੰਘ ਚੰਨਾ ਜੀ ਨੇ ਵੀ ਗਾਣੇ ਦੀ ਫਰਮਾਇਸ਼ ਕੀਤੀ ਸੀ, ਉਹਨਾਂ ਦਾ ਗਾਣਾ ਨੀ ਮੈਂ ਭੁੱਲਣਾ, ਕਿਉਂਕਿ ਉਹਨਾਂ ਨੇ ਨਾਲ ਦੀ ਨਾਲ ਹੀ ਪੁੱਛ ਲੈਣਾ ਮੇਰਾ ਗਾਣਾ ਕਿੱਥੇ ਆਲਾ. ਉਹ ਆਪਾਂ ਗਾਣਾ ਕਿਸੇ ਦਾ ਨੀ ਭੁੱਲਦੇ, ਪਰ ਮਿਲਦੇ ਹਾਂ ਜੀ ਇੱਕ ਗੀਤ ਤੋਂ ਬਾਅਦ. ਦੇਖਦੇ ਹਾਂ ਜੀ ਕਿਹੜਾ ਗਾਣਾ ਕਿਹੜੀ ਕਿਊ ਦੇ ਵਿੱਚ ਆਉਂਦਾ ਵਾ.
ਲੇਖ ਸੁੱਤੇ ਨੇ ਰਕਾਨੇ ਕਾਤੋਂ ਡੋਲਦੀ, ਉਹ ਜੱਟ ਹੌਸਲੇ ਦੀ ਆਵਾਜ਼ ਨਾਲ ਠਾਲ ਲੂ, ਉਹ ਜੱਟ ਹੌਸਲੇ ਦੀ ਆਵਾਜ਼ ਨਾਲ ਠਾਲ ਲੂ, ਤੂੰ ਰੱਬ ਨੂੰ ਮਨਾ ਲੈ ਜੂਣ ਜੋਗੀਏ, ਨੀ ਆਪੇ ਯਾਰ ਤੇਰਾ ਜੱਗ ਨੂੰ ਸੰਭਾਲ ਲੂ, ਜਲੇ ਸੁੱਤੇ ਮੇਰੇ ਕੰਨ ਕਾਤੋਂ ਡੋਲਦੀ, ਉਹ ਜੱਟ ਹੌਸਲੇ ਦੀ ਆਵਾਜ਼ ਨਾਲ ਠਾਲ ਲੂ, ਜਲੇ ਸੁੱਤੇ ਮੇਰੇ ਕੰਨ ਕਾਤੋਂ ਡੋਲਦੀ, ਉਹ ਜੱਟ ਹੌਸਲੇ ਦੀ ਆਵਾਜ਼ ਨਾਲ ਠਾਲ ਲੂ. ਨਿਕਲੇ ਨਾ ਨਿਕਲੇ ਬੇਨਤਾ ਨਾ ਅੱਲੜੇ ਗਰੀਬੀ ਚੱਕ ਤੂੰ, ਛੱਡ ਜੀ ਨਾ ਦਿਲ ਮਾੜੇ ਦਿਨ ਦੇਖ ਕੇ, ਔਕੜਾ ਦੇ ਚੜੇ ਜੋ ਵਰੋਲੇ ਚੱਕ ਤੂੰ, ਹਟਰੀ ਡੱਕੀਏ ਨਿਕਲੇ ਨਾ ਨਿਕਲੇ ਬੇਨਤਾ ਨਾ ਅੱਲੜੇ ਗਰੀਬੀ ਚੱਕ ਤੂੰ, ਛੱਡ ਜੀ ਨਾ ਦਿਲ ਮਾੜੇ ਦਿਨ ਦੇਖ ਕੇ, ਔਕੜਾ ਦੇ ਚੜੇ ਜੋ ਵਰੋਲੇ ਚੱਕ ਤੂੰ, ਧੁੰਦਲੇ ਸਟਾਰ ਚਮਕਾਉਣੇ ਨੇ ਟੈਮ ਕਿੰਨਾ ਚਿਰ ਮਿੱਤਰਾਂ ਨੂੰ ਟਾਲ ਲੂ, ਲੇਖ ਸੁੱਤੇ ਮੇਰੇ ਕੰਨ ਕਾਤੋਂ ਡੋਲ ਦੀ, ਜੱਟ ਹੌਸਲੇ ਦੀ ਆਵਾਜ਼ ਨਾਲ ਠਾਲ ਲਊ, ਲੇਖ ਸੁੱਤੇ ਮੇਰੇ ਕੰਨ ਕਾਤੋਂ ਡੋਲ ਦੀ, ਉਹ ਜੱਟ ਹੌਸਲੇ ਦੀ ਆਵਾਜ਼ ਨਾਲ ਠਾਲ ਲਊ. ਰਾਸ਼ੀਆਂ ਮਿਲਾ ਕੇ ਕੱਟਦੇ ਜੋ ਜ਼ਿੰਦਗੀ, ਨੀ ਉਹਨਾਂ ਵਿੱਚੋਂ ਹੈ ਨੀ ਤੇਰਾ ਯਾਰ ਗੋਰੀਏ, ਨੀ ਰੱਖਣੀਆਂ ਦੁੱਖਾਂ ਨਾਲ ਜੰਗ ਛੇੜ ਕੇ, ਨੀ ਕਰਾਂਗੇ ਟਰਾਈ ਵਾਰ ਵਾਰ ਗੋਰੀਏ, ਉਹ ਰਾਸ਼ੀਆਂ ਬਣਾ ਕੇ ਕੱਟਦੇ ਜੋ ਜ਼ਿੰਦਗੀ, ਨੀ ਉਹਨਾਂ ਵਿੱਚੋਂ ਹੈ ਨੀ ਤੇਰਾ ਯਾਰ ਗੋਰੀਏ, ਨੀ ਰੱਖਣੀਆਂ ਦੁੱਖਾਂ ਨਾਲ ਜੰਗ ਛੇੜ ਕੇ, ਨੀ ਕਰਾਂਗੇ ਟਰਾਈ ਵਾਰ ਵਾਰ ਗੋਰੀਏ, ਨੀ ਤੂੰ ਦੇਖ ਲਈ ਤਰੱਕੀ ਪੈਰ ਚੁੰਮਦੀ, ਨੀ ਮੁੰਡਾ ਪੱਠਿਆਂ ਦੇ ਵਾਂਗੂ ਹਾਰਾ ਚਾਰ ਦੂਜ ਲੈ ਨੂੰ ਸੁੱਤੇ ਮੇਰੇ ਕੰਨ ਕਾਤੋਂ ਡੋਲਦੀ, ਉਹ ਜੱਟ ਹੌਸਲੇ ਦੀ ਆਵਾਜ਼ ਨਾਲ ਠਾਲ ਲਊ, ਲੇਖ ਸੁੱਤੇ ਮੇਰੇ ਕੰਨ ਕਾਤੋਂ ਡੋਲਦੀ, ਉਹ ਜੱਟ ਹੌਸਲੇ ਦੀ ਆਵਾਜ਼ ਨਾਲ ਠਾਲ ਲਊ. ਨਗਾਂ ਵਾਲੀ ਮੁੱਦੀ ਡੱਕਾਂ ਵੀ ਨਾ ਤੋੜਦੀ, ਪਾਉਣ ਵਾਲੇ ਹੱਥ ਕੰਮ ਚੋਰ ਜੱਟੀਏ, ਨੀ ਆਪੇ ਸੱਚੇ ਪਾਤਸ਼ਾਹ ਲਵਾਦੂ ਕੱਲ ਗੀ, ਤੂੰ ਰੱਖ ਨਿੱਤ ਨੇਮੀ ਉੱਤੇ ਜੋਰ ਜੱਟੀਏ, ਨਗਾਂ ਵਾਲੀ ਮੁੱਦੀ ਡੱਕਾਂ ਵੀ ਨਾ ਤੋੜਦੀ, ਪਾਉਣ ਵਾਲੇ ਹੱਥ ਕੰਮ ਚੋਰ ਜੱਟੀਏ, ਨੀ ਆਪੇ ਸੱਚੇ ਪਾਤਸ਼ਾਹ ਲਵਾਦੂ ਕੱਲ ਗੀ, ਤੂੰ ਰੱਖ ਨਿੱਤ ਨੇਮੀ ਉੱਤੇ ਜੋਰ ਜੱਟੀਏ, ਖੂਨ ਰਗਾਂ ਵਿੱਚ ਸਿੱਖ ਪਰਿਵਾਰ ਦਾ, ਫਿਰ ਕਿਵੇਂ ਕੋਈ ਨਿਰਿੰਦਰਾ ਪਛਾੜ ਲੂ, ਲੇਖ ਸੁੱਤੇ ਮੇਰੇ ਕੰਨ ਕਾਤੋਂ ਡੋਲਦੀ, ਉਹ ਜੱਟ ਹੌਸਲੇ
ਜੀ. ਦੋਸਤੋ ਗਾਣਾ ਸੀ ਜੱਸੀ ਹੌਸਲਾ ਗਾਇਆ ਸੀ ਜੀ ਜੱਸੀ ਸੋਲ ਨੇ, ਤੇ ਸੁਣਨਾ ਚਾਹਿਆ ਸੀ ਹਰਮੀਤ ਚੰਨਾ ਜੀ ਨੇ. ਸੋ ਉਮੀਦ ਕਰਦੇ ਹਾਂ ਜੀ ਉਹਨਾਂ ਦੀ ਜਿਹੜੀ ਫਰਮਾਇਸ਼ ਆ ਪੂਰੀ ਹੋ ਗਈ ਹੋਵੇਗੀ. ਤੇ ਹੁਣ ਆਪਾਂ ਚੱਲਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਵੱਲ, ਤੇ ਕਹਿੰਦੇ ਹਾਂ ਜੀ ਵੈਲਕਮ ਮਿੰਟੂ ਬਰਾੜ ਜੀ ਨੂੰ ਐਡੀਲੇਟ ਸਟੂਡੀਓ ਤੋਂ. ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਆ ਜੀ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ. ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਆਪਾਂ ਸਟਾਰਟ ਕਰਦੇ ਹਾਂ ਜੀ, ਜਿਹੜਾ ਕਿ ਮਸਲਾ ਕਾਫੀ ਜ਼ਿਆਦਾ ਭਖਿਆ ਹੋਇਆ ਵਾ ਰਣਜੀਤ ਸਿੰਘ ਢੰਡਰੀਆਂ ਵਾਲੇ, ਜਿਨ੍ਹਾਂ ਤੇ ਕਾਫੀ ਜਾਨਲੇਵਾ ਹਮਲਾ ਹੋਇਆ ਸੀ ਜੀ. ਉਹਨਾਂ ਦੀ ਖਬਰ ਤੋਂ ਹੀ ਸਟਾਰਟ ਕਰਦੇ ਹਾਂ ਜੀ, ਉਸ ਦੀ ਕੋਈ ਨਿਊ ਅਪਡੇਟ ਆ. ਕਹਿ ਰਹੇ ਆ ਕਿ ਕੁਛ ਜਿਹੜੇ ਲੋਕ ਆ ਫੜੇ ਵੀ ਗਏ ਆ, ਤੇ ਉਹਨਾਂ ਉਹਨਾਂ ਦੇ ਬਾਰੇ ਸਾਡੇ ਲਿਸਨਰਸ ਨੂੰ ਦੱਸੋ ਜੀ, ਇਸ ਦੀ ਕੀ ਨਵੀਂ ਅਪਡੇਟ ਆ ਤੇ ਕੀ ਅੱਗੇ ਹੋਣ ਦੇ ਆਸਾਰ ਨਜ਼ਰ ਆ ਰਹੇ ਆ? ਬ੍ਰੈਡ ਸਾਹਿਬ ਮਾਫੀ ਚਾਹੂੰਗੀ ਤੁਹਾਨੂੰ ਇੰਟਰਪਟ ਕਰਨ ਦੇ ਲਈ, ਤੇ ਇਧਰ ਮੈਸੇਜ ਆ ਰਹੇ ਆ ਜੀ, ਸ਼ਾਇਦ ਆਵਾਜ਼ ਨਹੀਂ ਆ ਰਹੀ ਤੁਹਾਡੀ, ਸਾਡੇ ਲਿਸਨਰ ਤੱਕ ਪਹੁੰਚ ਨਹੀਂ ਰਹੇਗੀ, ਸੋ ਪਲੀਜ਼ ਥੋੜਾ ਚੈੱਕ ਕਰ ਲਓ
ਜੀ। ਜੀ ਜੀ ਜੀ, ਸੋ ਮੈਨੂੰ ਲੱਗਦਾ ਥੋੜੀ ਜਿਹੀ ਤਕਨੀਕੀ ਦਿੱਕਤ ਆ ਜਾਂਦੀ ਹੈ, ਮੇਰੀ ਪਰਸੋਂ ਵੀ ਆਈ ਸੀ, ਕੋਈ ਨੀ, ਉਹ ਸਰਬਜੀਤ ਹੋਰਾਂ ਨੇ ਸੈੱਟ ਕਰ ਦਿੱਤੀ ਆ। ਤੇ ਮੈਂ ਕਹਿ ਰਿਹਾ ਸੀਗਾ ਜੀ, ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਅੱਜ ਖਬਰਾਂ ਦੀ ਗੱਲ ਤੁਸੀਂ ਕੀਤੀ ਆ, ਵੀ ਸਭ ਤੋਂ ਵੱਡੀ ਖਬਰ ਆ ਜਿਹੜੀ ਉਹ ਢੱਡਰੀਆਂ ਵਾਲੇ ਦਾ ਜਿਹੜਾ ਘਟਨਾਕ੍ਰਮ ਚੱਲ ਰਿਹਾ ਉਹਦੇ ਤੇ ਆ, ਪਰ ਮੇਰਾ ਮੰਨਣਾ ਵੀ ਹਜੇ ਥੋੜਾ ਜਿਹਾ ਟੂ ਅਰਲੀ ਆ ਕੋਈ ਵੀ ਚੀਜ਼ ਦਾ ਨਤੀਜਾ ਦੇਣਾ ਜਾਂ ਕੋਈ ਵੀ ਗੱਲ ਕਹਿਣੀ, ਟੂ ਅਰਲੀ ਆ, ਕਿਉਂਕਿ ਬੜੀ ਤੇਜ਼ੀ ਨਾਲ ਘਟਨਾਕ੍ਰਮ ਬਦਲ ਰਹੇ ਆ, ਤੇ ਜਿਵੇਂ ਜਿਵੇਂ ਘਟਨਾਕ੍ਰਮ ਬਦਲਣਗੇ ਉਵੇਂ ਉਵੇਂ ਪਤਾ ਲੱਗੂਗਾ। ਪਰ ਅਸੀਂ ਸਾਡੀ ਸੋਚ ਇਹ ਹੈ ਵੀ ਇੱਕ ਹਫ਼ਤੇ ਕੇ ਦੇ ਵਿੱਚ ਨਾ ਇੱਕ ਇਹੋ ਜਿਹਾ ਸਾਨੂੰ ਪ੍ਰੋਗਰਾਮ ਕਰਨਾ ਚਾਹੀਦਾ ਜਿਹਦੇ ਵਿੱਚ ਹਰ ਐਂਗਲ, ਹਰ ਪਹਿਲੂ, ਹਰ ਚੀਜ਼ ਵਿਚਾਰੀ ਜਾਵੇ ਇਹਨਾਂ ਚੀਜ਼ਾਂ ਦੇ ਉੱਤੇ, ਤੇ ਤਾਂ ਕਿ ਜਿਹੜੀਆਂ ਸਾਡੇ ਸਰੋਤਿਆਂ ਨੂੰ ਜਾਂ ਜਿਹੜੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਦਾ ਨਈ ਪੱਖਾਂ ਦਾ ਸੋਚ ਪਈ ਜਾਂ ਨਹੀਂ ਪਤਾ ਲੱਗਿਆ ਜਾਂ ਜਿਹੜੇ ਹੋਰ ਸ਼ਾਇਦ ਪੱਖ ਤੋਂ ਸੋਚਦੇ ਰਹੇ ਤਾਂ ਉਹ ਸਾਰੇ ਪਰਦੇ ਲਾਹੇ ਜਾ ਸਕਣ। ਪਰ ਹੁਣ ਜੇ ਹੁਣ ਤੱਕ ਆਪਾਂ ਗੱਲ ਕਰੀਏ ਤਾਂ ਹੁਣ ਤੱਕ ਆਪਣੀ ਇਹੀ ਹੋ ਸਕਦੀ ਹੈ ਜੀ ਵੀ ਜੋ ਘਟਨਾਕ੍ਰਮ ਕੀ ਵਾਪਰਿਆ, ਘਟਨਾਕ੍ਰਮ ਦੇ ਵਿੱਚ ਤਾਜ਼ਾ ਕੀ ਸਥਿਤੀ ਆ ਤੇ ਕਿਹਦਾ ਕੀ ਰੋਲ ਆ ਹੁਣ ਤੱਕ ਦੇ ਰੋਲ ਬਾਰੇ ਮੈਂ ਸਮੀਖਿਆ ਕਰ ਸਕਦਾ, ਕਿਉਂਕਿ ਨਤੀਜੇ ਤੇ ਹਜੇ ਜਾਣਾ ਜਾਂ ਨਤੀਜੇ ਦੀ ਗੱਲ ਕਰਨੀ ਹਜੇ ਟੂ ਅਰਲੀ ਵਾਲੀ ਗੱਲ ਆ ਜੀ। ਤੇ ਸੋ ਹੁਣ ਤੱਕ ਜਿਹੜਾ ਘਟਨਾਕ੍ਰਮ ਹੋਇਆ ਸਾਡੇ ਬਹੁਤ ਸਾਰੇ ਸਰੋਤਿਆਂ ਨੂੰ ਦੇਖੋ ਅੱਜ ਯੂਟਿਊਬ ਦੇ ਜ਼ਰੀਏ ਜਾਂ ਟੀਵੀ ਦੇ ਜ਼ਰੀਏ ਪਤਾ ਲੱਗ ਚੁੱਕਿਆ, ਕਿਉਂਕਿ ਸਿੱਧੀਆਂ ਡਾਇਰੈਕਟ ਬਾਬਾ ਜੀ ਦੀਆਂ ਵੀਡੀਓ ਵੀ ਆ ਗਈਆਂ, ਹੋਰ ਵੀ ਬਹੁਤ ਚੀਜ਼ਾਂ ਬਾਰੇ ਆ ਗਈਆਂ। ਪਰ ਫੇਰ ਵੀ ਜੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਤਾਂ ਮੈਂ ਉਹਨਾਂ ਲਈ ਦੱਸਣਾ ਚਾਹਾਂਗਾ ਵੀ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਜਿਹੜੇ ਪਰਮੇਸ਼ਰ ਦਰਬਾਰ ਜਿੱਥੇ ਲੋਕ ਉਹਨਾਂ ਨੂੰ ਉਹਨੂੰ ਡੇਰਾ ਵੀ ਕਹਿੰਦੇ ਆ ਪਰ ਉਹ ਕਹਿੰਦੇ ਆ ਜੀ ਗੁਰਦੁਆਰਾ ਸਾਹਿਬ ਆ ਜਿਹੜਾ, ਉਥੋਂ ਜਾਣੇ ਕਿ ਜਿੱਥੇ ਕੋਈ ਬੰਦਾ ਰਹਿੰਦਾ ਜਿਹਨੂੰ ਉਸ ਢੰਗ ਨਾਲ ਡੇਰਾ ਕਿਹਾ ਜਾ ਸਕਦਾ ਜਿੱਥੇ ਉਹਨਾਂ ਨੇ ਡੇਰੇ ਲਾਏ ਆ। ਸੋ ਡੇਰੇ ਉਹਨਾਂ ਦੇ ਪਰਮੇਸ਼ਰ ਦਰਬਾਰ ਚ ਲੱਗੇ ਆ ਜੀ, ਤੇ ਉਥੋਂ ਉਹ ਚੱਲੇ ਆ ਇਸੇ ਕਲਾਂ ਲੁਧਿਆਣੇ ਦਾ ਕੋਈ ਪਿੰਡ ਆ ਜੀ ਉਥੇ ਦੇ ਦੀਵਾਨ ਲਾਉਣ ਵਾਸਤੇ। ਪਰ ਉਦੋਂ ਵੀ ਉਹਦੇ ਪਿਛੋਕੜ ਵੱਲ ਜਾਈਏ ਤਾਂ ਉਹਦਾ ਉਸ ਤੋਂ ਪਹਿਲਾਂ ਦੇ ਪਿਛੋਕੜ ਵੱਲ ਜਾਈਏ ਤਾਂ ਉਸ ਤੋਂ ਪਹਿਲਾਂ ਦਾ ਪਿਛੋਕੜ ਇਹ ਕਹਿੰਦਾ ਜੀ ਵੀ ਜਿਹੜਾ ਪ੍ਰਚਾਰ ਦੌਰਾਨ ਕਿਤੇ ਨਾ ਕਿਤੇ ਜਿਹੜੀ ਪ੍ਰਚਾਰਕ ਦੀ ਭੂਮਿਕਾ ਹੁੰਦੀ ਆ ਜਾਂ ਪ੍ਰਚਾਰਕ ਦਾ ਜਿਹੜਾ ਰੋਲ ਹੁੰਦਾ ਉਹ ਤੋਂ ਪਾਸੇ ਹਟ ਕੇ ਗੱਲਾਂ ਢੱਡਰੀਆਂ ਵਾਲਾ ਬਾਬਾ ਜਿਹੜੇ ਆ ਉਹ ਸਟੇਜ ਤੇ ਕਰਦੇ ਰਹੇ ਆ ਤਿੱਖੀਆਂ ਗੱਲਾਂ, ਕੁਝ ਸਮਾਜ ਕਰਨੀਆਂ ਵੀ ਚਾਹੀਦੀਆਂ ਜਿਵੇਂ ਨਸ਼ਿਆਂ ਖਿਲਾਫ਼ ਮੁਹਿੰਮ ਹੋਈ ਜਾਂ ਸਿੱਖੀ ਤੋਂ ਪਤਿਤ ਪੁਣੇ ਵੱਲ ਜਾਣ ਵਾਲੇ ਲੋਕਾਂ ਪ੍ਰਤੀ ਹੋਇਆ ਜਾਂ ਗਾਇਕਾਂ ਪ੍ਰਤੀ ਹੋਇਆ। ਪਰ ਜੇ ਪ੍ਰਚਾਰਕ ਦੀ ਗੱਲ ਕੀਤੀ ਜਾਵੇ ਤਾਂ ਪ੍ਰਚਾਰਕ ਦਾ ਮੁੱਖ ਜਿਹੜਾ ਦਾਇਰਾ ਹੁੰਦਾ ਉਹ ਹੁੰਦਾ ਜਿਹੜੇ ਚੀਜ਼ ਦਾ ਪ੍ਰਚਾਰ ਲਈ ਉਹਦੀ ਡਿਊਟੀ ਲਾਈ ਹੈ ਤੇ ਉਹਦੇ ਦਾਇਰੇ ਚ ਰਹਿ ਕੇ ਗੱਲ ਕਰੇ। ਤਾਂ ਜੇ ਇੱਕ ਸਿੱਖ ਪ੍ਰਚਾਰਕ ਦੀ ਗੱਲ ਕਰੀਏ ਤਾਂ ਉਹਦੀ ਡਿਊਟੀ ਜਿਹੜੀ ਹੈਗੀ ਗੁਰੂ ਤੇ ਗੁਰਬਾਣੀ ਦੇ ਦਾਇਰੇ ਚ ਰਹਿ ਕੇ ਗੱਲ ਕਰਨ ਦੀ, ਤੇ ਗੁਰੂ ਤੇ ਗੁਰਬਾਣੀ ਦੇ ਦਾਇਰੇ ਚ ਇਹੋ ਜਿਹੀ ਗੱਲ ਆਉਂਦੀ ਨਹੀਂ ਵੀ ਤੁਸੀਂ ਜਿਹੜੇ ਤਿੱਖੇ ਸ਼ਬਦ ਜਿਨ੍ਹਾਂ ਨੂੰ ਕਿਸੇ ਐਂਗਲ ਤੋਂ ਨਿੰਦਿਆ ਵੀ ਕਿਹਾ ਜਾ ਸਕੇ ਜਾਂ ਕਿਸੇ ਐਂਗਲ ਤੋਂ ਦੂਜੇ ਬੰਦੇ ਨੂੰ ਭੰਡਣਾ ਵੀ ਕਿਹਾ ਜਾ ਸਕੇ, ਇਹ ਜਿਹੀਆਂ ਚੀਜ਼ਾਂ ਦੇ ਉੱਤੇ ਸੋਚ ਵਿਚਾਰ ਕਰਨੀ ਬਣਦੀ ਸੀ। ਪਰ ਪਹਿਲਾਂ ਤਾਂ ਬਹੁਤ ਜ਼ਿਆਦਾ ਹੁੰਦੀਆਂ ਸਨ, ਪਰ ਹੁਣ ਬਹੁਤ ਘਟੀਆਂ ਤੇ ਬਹੁਤ ਸਾਰੀਆਂ ਗੱਲਾਂ ਉਹ ਸਹੀ ਢੰਗ ਨਾਲ ਕਰਨ ਲੱਗੇ ਆ। ਪਰ ਫੇਰ ਵੀ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੀਆਂ ਗੱਲਾਂ ਚ ਦੋ ਤਿੰਨ ਘੰਟਿਆਂ ਦੇ ਦੀਵਾਨ ਚ ਇਹੋ ਜਿਹੀਆਂ ਤਿੱਖੇ ਤੀਰ ਸੁਣ ਸਕਦੇ ਹੋ ਜਿਹੜੇ ਕਿ ਗੁਰਬਾਣੀ ਦੇ ਵਿੱਚ ਜਾਂ ਇੱਕ ਪ੍ਰਚਾਰਕ ਦੇ ਮੂੰਹੋਂ ਸ਼ਾਇਦ ਨਹੀਂ ਸ਼ੋਭਦੇ ਹੋਣ, ਨਹੀਂ ਫਬਦੇ ਹੋਣ ਜਾਂ ਲੋੜ ਨਹੀਂ ਹੈਗੀ ਉਹਨਾਂ ਨੂੰ ਕਹਿਣ ਦੀ, ਕਿਉਂਕਿ ਇਹ ਇੱਕ ਸ਼ਾਰਟਕੱਟ ਹੁੰਦੇ ਆ। ਕਿਸੇ ਦੇ ਉੱਤੇ ਵੀ ਅਟੈਕ ਕਰਨਾ, ਕਿਸੇ ਦੇ ਉੱਤੇ ਵੀ ਜਵਾਨੀ ਤੀਰ ਜਾਂ ਕਿਸੇ ਦੋਸ਼ ਲਾਉਣੇ, ਇਹ ਸ਼ਾਰਟਕੱਟ ਹੁੰਦੇ ਆ। ਜੇ ਉਹੀ ਚੀਜ਼ਾਂ ਗੁਰਬਾਣੀ ਦੇ ਤਹਿਤ ਕੀਤੀਆਂ ਜਾਣ ਤਾਂ ਉਹਦਾ ਰਸਤਾ ਲੰਬਾ ਥੋੜਾ ਜਿਹਾ ਆ ਜਾਣਾ, ਹੁਣੇ ਵੀ ਉੱਥੇ ਹੁੰਦਾ ਰਸਤੇ ਨੇ ਰਸਤਾ, ਉਹ ਵੀ ਉਸੇ ਥਾਂ ਤੇ ਆਜੂ ਉਹੀ ਹੱਲ ਕਰੂਗਾ। ਪਰ ਉਹ ਰਸਤਾ ਲੰਬਾ ਚੁਣਨਾ ਕੋਈ ਨੀ ਪਸੰਦ ਕਰਦਾ। ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਜਿਹੀਆਂ ਗੱਲਾਂ ਹੁੰਦੀਆਂ ਸਨ, ਜਦੋਂ ਕਿਸੇ ਪ੍ਰਤੀ ਕੋਈ ਵੀ ਗੱਲ ਹੁੰਦੀ ਅੱਜ ਰੇਡੀਓ ਦੇ ਉੱਤੇ ਜੇ ਮਿੰਟੂ ਬਰਾੜ ਕਿਸੇ ਨੂੰ ਮੰਦਾ ਚੰਗਾ ਬੋਲ ਕੇ ਜਾਊਗਾ ਤਾਂ ਸਵੇਰੇ ਉਹਨੂੰ ਤਿਆਰ ਵੀ ਰਹਿਣਾ ਪਊਗਾ ਵੀ ਭਾਈ ਉਹਨੂੰ ਦੂਜਾ ਕਿਸੇ ਰੇਡੀਓ ਅਖਬਾਰ ਵਾਲਾ ਕੋਈ ਯੂਟਿਊਬ ਵਾਲਾ ਕੋਈ ਹੋਰ ਜਿਹਦੀ ਵੀ ਮੈਂ ਝੰਡ ਪਿੰਡ ਕਰੂੰਗਾ ਉਹ ਮੇਰੀ ਵੀ ਕਰੂਗਾ ਉਹਨੇ ਕਿਹੜਾ ਕਹਾਂ ਚੂੜੀਆਂ ਪਾਈਆਂ ਉਹ ਵੀ ਮੂਹਰੋਂ ਤੁਹਾਨੂੰ ਭਾਜੀ ਮੋੜਨ ਦੀ ਕੋਸ਼ਿਸ਼ ਕਰੂਗਾ ਐਡਾ ਕੋਈ ਵੀ ਅੱਜ ਦੇ ਯੁੱਗ ਦੇ ਵਿੱਚ ਨਹੀਂ ਜਿਹੜਾ ਬਾਬੇ ਫਰੀਦ ਦੀਆਂ ਕਈਆਂ ਗੱਲਾਂ ਤੇ ਜਾਂ ਗੁਰਬਾਣੀ ਦੀਆਂ ਕਈਆਂ ਗੱਲਾਂ ਦੇ ਉੱਤੇ ਅਮਲ ਕਰਕੇ ਤੇ ਦੂਜੀ ਗੱਲ ਪੇਸ਼ ਕਰੂਗਾ ਵੀ ਲੈ ਭਾਈ ਮਿੰਟੂ ਬਰਾੜਾ ਤੂੰ ਮੇਰੇ ਮਾਰਿਆ ਤੇ ਇੱਕ ਦੂਜੇ ਪਾਸੇ ਵੀ ਮਾਰ ਦੇ ਐਡਾ ਅੱਜ ਦੇ ਯੁੱਗ ਚ ਨਹੀਂ ਹੈ ਕੋਈ ਵੀ ਨਹੀਂ ਹੈ ਸੋ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਉਹ ਚੀਜ਼ਾਂ ਦੇ ਵਿੱਚ ਫਿਰ ਜਦੋਂ ਮੂਹਰੋਂ ਉਹਦਾ ਜਵਾਬ ਤਲਬੀ ਹੁੰਦੀ ਆ ਤਾਂ ਜਵਾਬ ਤਲਬੀ ਦੇ ਵਿੱਚ ਫਿਰ ਗੱਲ ਨੇ ਭਖਣਾ ਮਗਣਾ ਲਾਜ਼ਮੀ ਹੁੰਦਾ ਹੁਣ ਇੱਥੇ ਆ ਕੇ ਕੰਮ ਆਉਂਦਾ ਸੋਝੀ ਦਾ ਵੀ ਤੁਹਾਡੀ ਸੋਝੀ ਕਿੰਨੀ ਆ ਜਿਹੜੀ ਲੜਾਈ ਹੋਈ ਆ ਉਸ ਲੜਾਈ ਦੇ ਵਿੱਚ ਜਿਹੜੇ ਪਾਰਟ ਲੈ ਰਹੇ ਬੰਦੇ ਆ ਜਾਂ ਜੋ ਤੋਤੇ ਆ ਉਹਨਾਂ ਚ ਸਿਆਣਫ ਕਿੰਨੀ ਆ ਉਹਨਾਂ ਚ ਸਿਆਸਤ ਕਿੰਨੀ ਆ ਉਹ ਲੋਕ ਕਿਸੇ ਦੀ ਕੱਠ ਪੁਤਲੀ ਆ ਜਾਂ ਖੁਦ ਉਹਨਾਂ ਦਾ ਆਪਦੀ ਸੋਚ ਹੈਗੀ ਇੱਥੇ ਆ ਕੇ ਪਰਖ ਦੀ ਘੜੀ ਹੁੰਦੀ ਆ ਹੁਣ ਮੰਨ ਲਓ ਬਾਬਾ ਢੱਡਰੀਆਂ ਵਾਲੇ ਨੇ ਕੋਈ ਚੀਜ਼ਾਂ ਬੋਲਤੀਆਂ ਧੁੰਮੇ ਨੂੰ ਸਰਕਾਰੀ ਸੰਤ ਕਹਿਤਾ ਹੁਣ ਇੱਥੇ ਆ ਜਾਂਦੀ ਸੀ ਪਰਖ ਉਹ ਸਰਕਾਰੀ ਸੰਤ ਕਹੇ ਤੋਂ ਬਾਅਦ ਉਹਨਾਂ ਦੇ ਰੋਲ ਦੀ ਵੀ ਉਹ ਕੀ ਸਿਆਣਫ ਦਿਖਾਉਂਦੇ ਕਿਹੜੇ ਢੰਗ ਨਾਲ ਉਹਦਾ ਜਵਾਬ ਦਿੰਦੇ ਤੇ ਆਪਦੇ ਕੰਮਾਂ ਨਾਲ ਜਵਾਬ ਦਿੰਦੇ ਜਾਂ ਚੁੱਪ ਨਾਲ ਮਾਰਦੇ ਉਹਨਾਂ ਨੂੰ ਬਹੁਤ ਸਾਰੇ ਹਥਿਆਰ ਸਨ ਉਹਨਾਂ ਕੋਲੇ ਵਰਤਣ ਨੂੰ ਤਾਂ ਉਹ ਜੇ ਵਰਤੇ ਜਾ ਸਕਦੇ ਸੀ ਨਾ ਕਿ ਸੋਸ਼ਲ ਮੀਡੀਆ ਤੇ ਇਹ ਲਿਖਣਾ ਵੀ ਤੈਨੂੰ ਲੁਧਿਆਣਾ ਨੀ ਟੱਪਣ ਦਿੰਦੇ ਤੈਨੂੰ ਇਹ ਨੀ ਕਰਨ ਦਿੰਦੇ ਤੈਨੂੰ ਉਹ ਨੀ ਕਰਨ ਦਿੰਦੇ ਇਹੋ ਜਿਹੀਆਂ ਗੱਲਾਂ ਉਹ ਵੀ ਇੱਕ ਪੇਜ ਦੇ ਉੱਤੇ ਪਾਉਣੀਆਂ ਸੋਸ਼ਲ ਮੀਡੀਆ ਦੇ ਪੇਜ ਦੇ ਉੱਤੇ ਪਾਉਣੀਆਂ ਤਾਂ ਉਹ ਕਿਤੇ ਨਾ ਕਿਤੇ ਆ ਕੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਤੇਲ ਪਾਉਣ ਵਾਲਾ ਕੰਮ ਕੀਤਾ ਅੱਗ ਦੇ ਉੱਤੇ ਹੁਣ ਉਸ ਤੋਂ ਬਾਅਦ ਦਾ ਜਿਹੜਾ ਘਟਨਾਕ੍ਰਮ ਆ ਸਾਡੇ ਸਾਹਮਣੇ ਆ ਜੀ ਵੀ ਉਹ ਇਸੇ ਕਲਾ ਨੂੰ ਜਾ ਰਹੇ ਸਨ ਦਿਵਾਉਣ ਲਈ ਤਾਂ ਪਰ ਜਦੋਂ ਉਹ ਕਹਿੰਦੇ ਆ ਵੀ 7:30 ਪੌਣੇ 8 ਵਜੇ ਦੇ ਲਾਗੇ ਕਹਿੰਦੇ ਅਸੀਂ ਉੱਥੇ ਪਹੁੰਚੇ ਹਾਂ ਤਾਂ ਉੱਥੇ ਇੱਕ ਟੈਂਟ ਲੱਗਿਆ ਹੋਇਆ ਟੈਂਟ ਦੇ ਵਿੱਚ ਇੱਕ ਛਬੀਲ ਤੇ ਛਬੀਲ ਦੇ ਵਿੱਚ ਕਹਿੰਦੇ ਮੈਨੂੰ ਹੈਰਾਨੀ ਹੋਈ ਜਦੋਂ ਮੈਂ ਕੋਕ ਦੀਆਂ ਬੋਤਲਾਂ ਲੋਕਾਂ ਦੇ ਫਰੂਟੀਆਂ ਹੱਥ 'ਚ ਦੇਖੀਆਂ ਤੇ ਉਹ ਵੀ ਸ਼ਾਮ ਨੂੰ 7:40 ਜੇ ਦੇਖੀਏ ਪੰਜਾਬ ਦੇ ਇਸ ਟਾਈਮ ਗਰਮੀ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਹਨੇਰਾ ਹੋਣ ਦੇ ਲਾਗੇ ਹੁੰਦਾ ਹਨੇਰਾ ਹੋ ਹੀ ਚੱਲਿਆ ਹੁੰਦਾ ਕਿਤੇ ਨਾ ਕਿਤੇ ਥੋੜਾ ਬਹੁਤ ਤਾਂ ਉਹੋ ਜਿਹੇ ਟਾਈਮ ਦੇ ਉੱਤੇ ਉਹਨਾਂ ਨੇ ਕੋਸ਼ਿਸ਼ ਤਾਂ ਇਹ ਹੋਣੀ ਆ ਸ਼ਾਇਦ ਉਹਨਾਂ ਨੂੰ ਉਮੀਦ ਹੋਵੇ ਵੀ ਉਹਨਾਂ ਦੇ ਜਿਹੜੇ ਸੂਹੀਆਂ ਨੇ ਦੱਸਿਆ ਹੋਵੇ ਵੀ ਉਹ ਪਹਿਲਾਂ ਲੰਘਣਗੇ ਇੱਥੋਂ ਦੀ ਤੇ ਉਹ ਬਾਬੇ ਲੇਟ ਹੋ ਗਏ ਹੁਣ ਪਰ ਜਦੋਂ ਉੱਥੇ ਪਹੁੰਚੇ ਆ ਤੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਜੀ ਪਹਿਲੀ ਗੱਡੀ ਵਾਲਿਆਂ ਨੂੰ ਪੁੱਛਿਆ ਵੀ ਬਾਬਾ ਜੀ ਕਿੱਥੇ ਆ ਤਾਂ ਉਹਨਾਂ ਨੇ ਦੂਜੀ ਗੱਡੀ ਦੇ ਵਿੱਚ ਦੱਸਿਆ ਤਾਂ ਦੂਜੀ ਗੱਡੀ ਦੇ ਵਿੱਚ ਬਾਬਾ ਜੀ ਨੇ ਵੀ ਕੱਲ ਇੰਟਰਵਿਊ ਦੇ ਵਿੱਚ ਪਹਿਲਾਂ ਤਾਂ ਕਿਹਾ ਜੀ ਮੈਂ ਹਮੇਸ਼ਾ ਅੱਗੇ ਬੈਠਦਾ ਫਿਰ ਉਹਨਾਂ ਨੇ ਕਹਿੰਦੀ ਮੈਂ ਹਮੇਸ਼ਾ ਬਦਲ ਕੇ ਬੈਠਦਾ ਇਹ ਵੀ ਗੱਲਾਂ ਕਹੀਆਂ ਪਰ ਉਹ ਕਹਿੰਦੇ ਮੈਂ ਪਿੱਛੇ ਬੈਠਾ ਸੀ ਮੈਂ ਸਿਰਫ ਇਸ ਲਈ ਪਿੱਛੇ ਬੈਠਾ ਸੀ ਵੀ ਮੈਂ ਥੱਕ ਬਹੁਤ ਜਾਂਦਾ ਤੇ ਤਾਂ ਮੈਂ ਆਉਂਦਾ ਤਾਂ ਕਈ ਵਾਰੀ ਦੀਵਾਨ ਤੋਂ ਪੈ ਜਾਂਦਾ ਆਉਣ ਵੇਲੇ ਤਾਂ ਚੱਲ ਇਹ ਗੱਲ ਹੋ ਜਾਂਦੀ ਹੈ ਜਾਣ ਵੇਲੇ ਕਹਿੰਦੇ ਮੈਂ ਤਾਂ ਬੈਠਾ ਸੀ ਵੀ ਲਾਈਟਾਂ ਬਹੁਤ ਅੱਗੋਂ ਪੈਂਦੀਆਂ ਅੱਖਾਂ ਚ ਤੇ ਮੈਂ ਚਾਹੁੰਦਾ ਸੀ ਵੀ ਪਿੱਛੇ ਬੈਠ ਕੇ ਮੈਂ ਆਰਾਮ ਕਰਾਂ ਸੋ ਉਹ ਪਿੱਛੇ ਬੈਠੇ ਸੀ ਜੀ ਤੇ ਉਹਨਾਂ ਵਾਲਾ ਉਹਨਾਂ ਨੇ ਸ਼ੀਸ਼ਾ ਵੀ ਭੰਨਿਆ ਪਰ ਜਿਹੜਾ ਸ਼ੂਟਰ ਨੇ ਜਿਹੜੀ ਗੋਲੀ ਆ ਕਿਉਂਕਿ ਜਿਹੜੇ ਬਾਬਾ ਭੁਪਿੰਦਰ ਸਿੰਘ ਦੀ ਮੌਤ ਹੋਈ ਆ ਉਹਨਾਂ ਦੇ ਵੀ ਪੱਗ ਕਹਿੰਦੇ ਉਹੋ ਜਿਹੀ ਦਸਤਾਰ ਸਜਾਈ ਹੋਈ ਸੀ ਤੇ ਉਹੋ ਜਿਹੇ ਉਹ ਲੱਗਦੇ ਸਨ ਦੇਖਣ ਨੂੰ ਤਾਂ ਉਹਨਾਂ ਨੇ ਜਿਹੜੀ ਮੂਹਰਲੇ ਵਿੰਡੋ ਦੇ ਵਿੱਚ ਦੀ ਉਹਨਾਂ ਦੇ ਜਿਹੜੇ ਸਿਰ ਦੇ ਵਿੱਚ ਜਿਹੜੀ ਗੋਲੀ ਮਾਰੀ ਆ ਤਾਂ ਇਸ ਦੌਰਾਨ ਉਹ ਕਹਿੰਦੇ ਵੀ ਮੈਂ ਲੰਮਾ ਪੈ ਗਿਆ ਥੱਲੇ ਤੇ ਸੀਟਾਂ ਦੇ ਥੱਲੇ ਲੰਮਾ ਪੈਣ ਤੋਂ ਬਾਅਦ ਉਹ ਚਾਰ ਜਣੇ ਉਸ ਗੱਡੀ ਚ ਸਨ ਤੇ ਪਰ ਉਹਨਾਂ ਦੇ ਦੱਸਣ ਮੁਤਾਬਕ ਬੜੀ ਹੈਰਾਨੀ ਦੀ ਜਿਹੜੀ ਗੱਲ ਇਹ ਹੁੰਦੀ ਆ ਵੀ ਕੁਹਾੜੀਆਂ ਨਾਲ ਟਾਇਰ ਵੱਢ ਦਿੱਤੇ ਗਏ ਕੱਲੇ ਰਿਮਾਂ ਦੇ ਉੱਤੇ ਗੱਡੀ ਗਈ ਆ 3-4 ਕਿਲੋਮੀਟਰ ਤੇ ਬਹੁਤ ਘੱਟ ਚਾਂਸ ਹੁੰਦੇ ਆ ਵੀ ਗੱਡੀ ਨੂੰ ਅੱਗ ਨਾ ਲੱਗੇ ਜਦੋਂ ਰਿਮ ਦੇ ਉੱਤੇ ਗੱਡੀ ਚੱਲਦੀ ਹੈ ਨਾ ਤੇ ਸਭ ਤੋਂ ਪਹਿਲੇ 500 ਮੀਟਰ ਦੇ ਵਿੱਚ ਹੀ ਅੱਗ ਲੱਗਣ ਦੇ ਗੱਡੀ ਨੂੰ ਚਾਂਸਿਸ ਹੋ ਜਾਂਦੇ ਆ ਕਿਉਂਕਿ ਰਿਮ ਚਿੰਗਾੜੀਆਂ ਛੱਡਦੇ ਆ ਪਰ ਫਿਰ ਉਹਨਾਂ ਨੇ ਕੱਚੇ ਰਾਹ ਦੱਸਿਆ ਵੀ ਕੱਚੇ ਰਾਹਾਂ ਚ ਜਾ ਕੇ ਉੱਥੇ ਬਣ ਨਹੀਂ ਰਿਹਾ ਸੀ ਇਸ ਕਰਕੇ ਸ਼ਾਇਦ ਬਚਤ ਰਹਿ ਗਈ ਆ ਤੇ ਉੱਥੇ ਦਿੱਲੀ ਪਬਲਿਕ ਸਕੂਲ ਦੀ ਬਿਲਡਿੰਗ ਦੇ ਵਿੱਚ ਰਾਤ ਨੂੰ ਕੰਮ ਚੱਲ ਰਿਹਾ ਸੀ ਤਾਂ ਉੱਥੇ ਉਹਨਾਂ ਨੇ ਭੱਜ ਕੇ ਜਾ ਕੇ ਜਿਹੜੀ ਜਾਨ ਜਿਹੜੀ ਆਪਣੀ ਬਚਾਈ ਆ ਸੋ ਉਸ ਦੇ ਦੌਰਾਨ ਕਹਿੰਦੇ ਉਹਨਾਂ ਨੇ ਪਿੱਛਾ ਵੀ ਕੀਤਾ ਪਰ ਪਿੱਛਾ ਕਰਨ ਵੇਲੇ ਜਿਹੜੀਆਂ ਉਹਨਾਂ ਦੀਆਂ ਗੱਡੀਆਂ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਜਿਹੜੀਆਂ ਕਿਤੇ ਨਾ ਕਿਤੇ ਆਈਆਂ ਤੇ ਉਹਨਾਂ ਤੋਂ ਅੱਜ ਕੱਲ ਹੁਣ ਬਹੁਤ ਜ਼ਿਆਦਾ ਸੁਖਾਲਾ ਹੋ ਗਿਆ ਭਾਰਤ ਦੇ ਵਿੱਚ ਵੀ ਜਿਹੜਾ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਹੋਇਆ ਤੇ ਉਹਦੇ ਨਾਲ ਆਮ ਲੋਕਾਂ ਨੇ ਵੀ ਉਹਨਾਂ ਦੇ ਗੱਡੀਆਂ ਦੇ ਨੰਬਰ ਭਰ ਕੇ ਤੇ ਉਹਨਾਂ ਦੇ ਮਾਲਕਾਂ ਦੀ ਲਿਸਟ ਜਿਹੜੀ ਕੱਲ ਪਰਸੋਂ ਦੀ ਜਾਰੀ ਕਰ ਦਿੱਤੀ ਸੀ ਭਾਵੇਂ ਸਿੱਧੇ ਰੂਪ ਚ ਹਜੇ ਬਾਬਾ ਜੀ ਨੇ ਆਪਦੀ ਇੰਟਰਵਿਊ ਚ ਨਹੀਂ ਇਹ ਗੱਲਾਂ ਕਹੀਆਂ ਪਰ ਆਮ ਲੋਕਾਂ ਨੇ ਸਾਰਿਆਂ ਨੇ ਜਾਰੀ ਕਰ ਰੱਖੀ ਆ ਵੀ ਉਹ ਜਿਹੜੇ ਟਕਸਾਲ ਦੇ ਕੁਝ ਇੱਕ ਬੰਦਿਆਂ ਦੇ ਜਾਂ ਖੁਦ ਰਾਮ ਸਿੰਘ ਧੁੰਮਾ ਦੇ ਨਾਂ ਦੇ ਉੱਤੇ ਉਹ ਗੱਡੀਆਂ ਰਜਿਸਟਰਡ ਆ ਜੀ ਕਾਰ ਸੇਵਾ ਦੇ ਨਾਂ ਦੇ ਉੱਤੇ ਪਰ ਹੁਣ ਉਦੋਂ ਅਗਲਾ ਸਟੈਪ ਇਹ ਹੈ ਵੀ ਜਦੋਂ ਇਨਵੈਸਟੀਗੇਸ਼ਨ ਹੋਈ ਹੈ, ਇਨਵੈਸਟੀਗੇਸ਼ਨ ਹੋਣ ਸਾਰ ਜਦੋਂ ਸੋਝੀ ਨਾਲ ਜਿਹਦਾ ਕੋਈ ਅਟੈਕ ਕੀਤਾ ਗਿਆ ਹੋਵੇ, ਜਿਵੇਂ ਹੁਣ ਪਿੱਛੇ ਜੇ ਸਾਡੇ ਨਾਮਧਾਰੀ ਮਾਤਾ ਜੀ ਦੇ ਉੱਤੇ ਅਟੈਕ ਹੋਇਆ, ਕੋਈ ਭਾਫ਼ ਹੀ ਨਹੀਂ ਨਿਕਲੀ ਬਾਹਰ, ਜੋ ਮਾਸਟਰ ਮਾਇੰਡ ਸੀ ਜਾਂ ਜਿਵੇਂ ਵੀ ਸੀ ਉਹਨੇ ਪਤਾ ਨਹੀਂ ਕਿਹੋ ਜਿਹੇ ਢੰਗ ਨਾਲ ਕੀਤਾ, ਅੱਜ ਤੱਕ ਭਾਫ਼ ਨਹੀਂ ਨਿਕਲੀ। ਇਹੋ ਜਿਹੇ ਹੋਰ ਬਹੁਤ ਸਾਰੇ ਤੁਹਾਨੂੰ ਮੈਂ ਜਿਹੜੇ ਪਲਾਨਿੰਗ ਦਿਖਾ ਸਕਦਾ ਜਿਨ੍ਹਾਂ ਦਾ ਕੋਈ ਪਤਾ ਨਹੀਂ ਲੱਗਦਾ, ਪਰ ਇਹ ਤਾਂ ਇੱਕ ਬੜੀ ਅਜੀਬ ਗਰੀਬ ਕਿਸਮ ਦਾ ਕੰਮ ਸੀ ਵੀ ਨਾਰਮਲ ਇਹ ਜਿਹਾ ਕੰਮ ਆ ਜਿਹੜਾ ਬੜਾ ਇੱਕ ਜਿਹੜਾ ਕਹਿ ਸਕਦੇ ਲੁਕੋ ਕੇ ਕੀਤਾ ਜਾਂਦਾ, ਬਹੁਤ ਘੱਟ ਬੰਦੇ ਇਨਵੋਲਵ ਕਰਕੇ ਕੀਤਾ ਜਾਂਦਾ, ਪਰ ਇੱਥੇ ਜਦੋਂ 40 ਬੰਦੇ ਇਨਵੋਲਵ ਹੋ ਕੇ ਕੰਮ ਕੀਤਾ ਗਿਆ, 40 ਜਣੇ ਟੋਟਲ ਉੱਥੇ ਦੱਸਿਆ ਸੀ, ਤਾਂ 4 ਗੱਡੀਆਂ ਇਨਵੋਲਵ ਕੀਤੀਆਂ ਗਈਆਂ ਤੇ ਇਦਾਂ ਕੀਤਾ ਗਿਆ, ਤਾਂ ਉਹ ਗੱਲ ਨੂੰ ਲੁਕਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਪਰ ਹੁਣ ਦੂਜਾ ਪੱਖ ਜੇ ਦੇਖੀਏ ਤਾਂ ਦੂਜੇ ਪਾਸੇ ਤੋਂ ਕੀ ਆ ਰਹੀ ਹੈ ਗੱਲ, ਦੂਜੇ ਪਾਸੇ ਤੋਂ ਗੱਲ ਇਹ ਆ ਰਹੀ ਹੈ ਵੀ ਜਦੋਂ 4 ਨੌਜਵਾਨ ਫੜੇ ਗਏ ਆ ਤੇ ਉਹਨਾਂ ਚ 20 ਸਾਲ ਦਾ ਮੁੰਡਾ ਫੜਿਆ ਗਿਆ, ਤਾਂ ਉਹ ਮੁੰਡਿਆਂ ਦੇ ਮਾਪਿਆਂ ਦੇ ਜੇ ਬਿਆਨ ਸੁਣੋ ਜਾਂ ਮਾਪਿਆਂ ਦੀ ਗੱਲਾਂ ਸੁਣੋ ਤਾਂ ਤੁਹਾਨੂੰ ਉਹੀ ਹੈਰਾਨੀ ਹੋਊਗੀ। ਮੈਨੂੰ ਤਾਂ ਬਹੁਤ ਦੁੱਖ ਲੱਗਿਆ, ਮੇਰੇ ਤਾਂ ਉਹੀ ਮੇਰਾ ਖੁਦ ਦਾ ਲਿਖਿਆ ਉਹ ਆਰਟੀਕਲ ਚੇਤੇ ਆ ਗਿਆ ਜਿਹਦੇ ਚ ਮੈਂ ਲਿਖਿਆ ਸੀ ਵੀ ਨਿਸ਼ਾਨੇ ਤੁਹਾਡੇ ਬਗਾਨੇ ਮੋਢੇ, ਉਸ ਆਰਟੀਕਲ ਦੇ ਵਿੱਚ ਮੈਂ ਇਹੋ ਜਿਹੇ ਅੰਕਲਾਂ ਦਾ ਇਹੋ ਜਿਹੇ ਲੋਕਾਂ ਦਾ ਜ਼ਿਕਰ ਕੀਤਾ ਸੀ ਵੀ ਕਿਉਂ ਯਾਰ ਸਾਡੀ ਨੌਜਵਾਨੀ ਨੂੰ ਮਰਵਾਈ ਜਾਂਦੇ ਹੋ, ਕਿਉਂ ਨੌਜਵਾਨਾਂ ਨੂੰ ਬਿਨਾਂ ਦੱਸੇ ਹੋ ਕਰੀ ਜਾਂਦੇ ਹੋ। ਹੁਣ ਉਹ ਨੌਜਵਾਨ ਦੇ ਮਾਪੇ ਕਹਿ ਰਹੇ ਆ ਵੀ ਅਸੀਂ ਤਾਂ ਜੀ ਟਕਸਾਲ ਨਾਲ ਜੁੜੇ ਸੀ, ਅਸੀਂ ਉਸ ਟਕਸਾਲ ਨਾਲ ਜੁੜੇ ਸੀ ਜਿਹੜੀ ਬਾਬਾ ਦੀਪ ਸਿੰਘ ਦੀ ਟਕਸਾਲ ਚਲਾਈ ਹੋਈ ਆ, ਜਿਨ੍ਹਾਂ ਨੇ ਬਾਬਾ ਦੀਪ ਸਿੰਘ ਨੂੰ ਇੱਕ ਗੱਲ ਅਕਸਰ ਤੁਸੀਂ ਸੁਣਨ ਨੂੰ ਮਿਲਦੀ ਹੋਊਗੀ, ਅਸੀਂ ਉਸ ਟਕਸਾਲ ਦੇ ਬਾਨੀ ਆ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੀ, ਗੁਰੂ ਗੋਬਿੰਦ ਸਿੰਘ ਬੰਨੀ ਉਹ ਥਾਪੀ, ਦਮਦਮੀ ਟਕਸਾਲ ਦੇ ਅਸੀਂ ਬਾਨੀ ਆ, ਅਸੀਂ ਉਹਦੇ ਹਿੱਸਾ, ਇਹ ਗੱਲ ਅਕਸਰ ਕਹੀ ਜਾਂਦੀ ਆ। ਪਰ ਹੁਣ ਤੁਸੀਂ ਇੱਕ ਗੱਲ ਇਹਦਾ ਪਿਛੋਕੜ ਫਰੋੜਿਆ ਕਿਹੜੇ ਵੀ ਗੁਰੂ ਗੋਬਿੰਦ ਸਿੰਘ ਨੇ ਇਹ ਟਕਸਾਲ ਕਾਸ ਲਈ ਥਾਪੀ ਸੀ, ਪਹਿਲਾਂ ਤਾਂ ਇਹ ਪੜਤਾਲ ਵਾਲੀ ਗੱਲ ਆ, ਤੇ ਬਾਬਾ ਦੀਪ ਸਿੰਘ ਦੀ ਡਿਊਟੀ ਕੀ ਲਾਈ ਗਈ ਸੀ, ਤਾਂ ਉਹ ਬਾਬਾ ਦੀਪ ਸਿੰਘ ਦੀ ਡਿਊਟੀ ਲਾਈ ਸੀ ਜੀ ਗੁਰੂ ਗ੍ਰੰਥ ਸਾਹਿਬ ਦਾ ਸਾਂਭ ਸੰਭਾਲ ਦੀ, ਵੀ ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਹੋਣ ਚ ਆ ਗਏ ਆ, ਉਦੋਂ ਬਾਅਦ ਜਿਹੜੀ ਦੀ ਸਾਂਭ ਸੰਭਾਲ ਰੱਖ ਰਖਾਵ ਇਹਦਾ ਸਤਿਕਾਰ ਇਹ ਤੁਸੀਂ ਰੱਖਣਾ, ਤੁਹਾਡੀ ਜਿੰਮੇਵਾਰੀ ਹੈ, ਇਸ ਟਕਸਾਲ ਦੀ ਜਿੰਮੇਵਾਰੀ ਵੀ ਕਿਵੇਂ ਉਹਦੀ ਸੰਥਿਆ ਦੇਣੀ ਵੀ ਕਿਵੇਂ ਇਹਦਾ ਇਹਨੂੰ ਤੁਸੀਂ ਪੜ੍ਹਨਾ, ਕਿਵੇਂ ਉਚਾਰਨ ਕਰਨਾ, ਕੀ ਤੁਸੀਂ ਇਹਨਾਂ ਦਾ ਰੱਖ ਰਖਾਵ ਸੁਖ ਆਸਣ ਪ੍ਰਕਾਸ਼ ਇਹ ਚੀਜ਼ ਦੀ ਸਿੱਖਿਆ ਜਿਹੜੇ ਆਮ ਲੋਕਾਂ ਨੂੰ ਵੀ ਜਿਹੜੇ ਮੌਕੇ ਦੇ ਗੁਰੂ ਦੇ ਸੇਵਾਦਾਰ ਜਾਂ ਗੁਰੂ ਦੇ ਵਜ਼ੀਰ ਹੋਣਗੇ ਉਹਨਾਂ ਨੂੰ ਤੁਸੀਂ ਦੇਣੀ ਆ ਇਹ ਸੰਸਥਾ। ਉਦੋਂ ਬਾਅਦ ਲੋੜ ਪੈਣ ਤੇ ਜਦੋਂ ਇੱਕ ਮਾਹੌਲ ਇਹੋ ਜਿਹਾ ਆਇਆ ਵੀ ਜਦੋਂ ਸਿੰਘਾਂ ਨੂੰ ਲੋੜ ਪਈ ਵੀ ਕੋਈ ਬੰਦਾ ਜੁਝਾਰੂ ਚਾਹੀਦਾ ਜਿਹੜਾ ਕਿ ਦਰਬਾਰ ਸਾਹਿਬ ਨੂੰ ਛੁਡਵਾ ਸਕੇ ਜਿਹੜਾ ਉਸ ਟਾਈਮ ਦੇ ਅਟੈਕ ਤੋਂ, ਤਾਂ ਉਸ ਟਾਈਮ ਬਾਬਾ ਦੀਪ ਸਿੰਘ ਨੇ ਆਪਦੀ ਡਿਊਟੀ ਦੇ ਨਾਲ ਉਸ ਚੀਜ਼ ਨੂੰ ਛੱਡ ਕੇ ਆਪਣੀ ਕੁਰਬਾਨੀ ਦਿੱਤੀ। ਉਹ ਇੱਕ ਅੱਡ ਚੀਜ਼ ਸੀ, ਇੱਕ ਅੱਡ ਚੈਪਟਰ ਆ, ਉਹਨਾਂ ਨੇ ਇੱਕ ਮਹਾਨਤਾ ਦਿਖਾਈ ਵੀ ਮੈਂ ਜੇ ਲਿਖ ਪੜ ਸਕਦਾ, ਮੈਂ ਇੱਕ ਸੇਵਾ ਸੰਭਾਲ ਚ ਕਰ ਸਕਦਾ, ਤਾਂ ਮੈਂ ਆਹ ਲੋੜ ਪੈਣ ਤੇ ਜਾਨ ਵੀ ਵਾਰ ਸਕਦਾ, ਮੈਂ ਲੜ ਵੀ ਸਕਦਾ। ਪਰ ਹੁਣ ਇੱਥੇ ਕੀ ਆ ਗਿਆ, ਹੁਣ ਦਮਦਮੀ ਟਕਸਾਲ ਦਾ ਜਿਹੜਾ ਰੋਲ ਆ ਉਹ ਇਹ ਆ ਗਿਆ ਜ਼ਿਆਦਾ ਲੜਨਾ ਭਿੜਨਾ ਤੇ ਜਿਹੜਾ ਹਰ ਬੰਦੇ ਨੂੰ ਇੱਕ ਜੁਝਾਰੂ ਬਣਾਉਣ ਦਾ। ਦਮਦਮੀ ਟਕਸਾਲ ਦੇ ਵਿੱਚੋਂ ਹਰ ਬੰਦੇ ਦੇ ਵਿੱਚ ਇਹ ਗੱਲ ਮੈਂ ਮਾਫੀ ਚਾਹੁੰਦਾ, ਸ਼ਾਇਦ ਮੈਨੂੰ ਵੀ ਇਸ ਚੀਜ਼ ਦੇ ਉੱਤੇ ਮਾੜਾ ਚੰਗਾ ਕਿਹਾ ਜਾਵੇ, ਮੈਂ ਟਕਸਾਲ ਨੂੰ ਨਹੀਂ ਮਾੜਾ ਕਹਿੰਦਾ, ਮੈਂ ਉਹਦੇ ਵਿੱਚ ਆਏ ਕੁਝ ਬੰਦਿਆਂ ਦੀ ਗੱਲ ਕਰਦਾ। ਉਹ ਬੰਦੇ ਕੀ ਕਰ ਰਹੇ ਆ, ਉਹ ਯੂਜ਼ ਕਰ ਰਹੇ ਜਿਹੜੇ ਬਿਲਕੁਲ ਉਹਨਾਂ ਨੂੰ ਭੜਕਾ ਕੇ ਇਹ ਜਿਹੀਆਂ ਗੱਲਾਂ ਕਰਦੇ ਆ, ਆਪ ਪਿਉਣ ਪਤਾ ਨੀ ਕਿਉਂ ਨੀ ਕਰਦੇ। ਕੱਲ ਪਰਸੋਂ ਕਿਸੇ ਦੀ ਖ਼ਬਰ ਲੱਗੀ ਪਈ ਸੀਗੀ ਵੀ ਕਹਿੰਦਾ ਜੀ ਮੈਂ $50,000 ਦੇਊਂਗਾ ਜੇ ਕੋਈ ਫਲਾਨੇ ਬੰਦੇ ਨੂੰ ਕੋਈ ਮਾਰ ਕੇ ਲਿਆਊਗਾ ਜਾਂ ਫਲਾਨੇ ਬੰਦੇ ਨੂੰ ਸੋਧੂਗਾ ਤੇ ਮੈਂ ਉਹਦੇ ਉਹਦਾ ਪਰਿਵਾਰ ਦਾ ਜ਼ਿੰਦਗੀ ਸੁਧਾਰ ਦੂੰ। ਤਾਂ ਅਸੀਂ ਉੱਥੇ ਇਹ ਗੱਲ ਦੀ ਚਰਚਾ ਆਮ ਦੇਖੀ ਸੁਣੀ ਵੀ ਉਹ 50,000 ਆਪਦੇ ਲਈ ਕਿਉਂ ਨੀ ਸੇਵ ਕਰਦਾ, ਉਹ ਆਪ ਹੀ ਇਹ ਕੰਮ ਕਰ ਲਏ, ਕਿਸੇ ਨੂੰ ਕਿਉਂ ਕਹਿ ਰਿਹਾ, ਉਹ ਸੇਵ ਕਰੇ ਆਪਦਾ 50,000 ਤੇ ਜਾ ਕੇ ਕੰਮ ਕਰਿਆ ਵੀ ਜਿਹੜਾ ਕੰਮ ਉਹ ਲੋਕਾਂ ਨੂੰ ਕਹਿ ਰਿਹਾ, ਲੋਕਾਂ ਤੋਂ ਆਸ ਰੱਖ ਰਿਹਾ। ਪਰ ਗੱਲ ਤਾਂ ਇੱਥੇ ਆ ਰਹਿੰਦੀ ਹੈ ਜੀ ਵੀ ਉਹ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਫੜਿਆ ਗਿਆ ਉਹਨਾਂ ਨੌਜਵਾਨਾਂ ਦੇ ਮਾਪਿਆਂ ਨੇ ਕਿਹਾ ਜੀ ਅਸੀਂ ਜੁੜੇ ਸੀ ਉਸ ਬਾਬਾ ਦੀਪ ਸਿੰਘ ਦੀ ਦਮਦਮੀ ਟਕਸਾਲ ਨਾਲ, ਸਾਡੇ ਪਰਿਵਾਰ ਜਿੱਥੋਂ ਕਿ ਸਾਨੂੰ ਸੇਵਾ ਦਾ ਮੌਕਾ ਮਿਲਦਾ, ਜਿੱਥੋਂ ਕਿ ਅਸੀਂ ਵੀ ਗੁਰੂ ਦੀ ਸੇਵਾ ਕਰਕੇ ਆਪਦਾ ਜੀਵਨ ਸਫਲਾ ਕਰ ਸਕਦੇ, ਪਰ ਸਾਨੂੰ ਤਾਂ ਪਤਾ ਹੀ ਨਹੀਂ ਵੀ ਇਹ ਕੀ ਘਟਨਾਕ੍ਰਮ ਆ। ਹੁਣ ਗੱਲ ਇਹ ਸਾਹਮਣੇ ਆ ਰਹੀ ਆ ਵੀ 3 ਬੰਦਿਆਂ ਨੂੰ ਪਤਾ ਸੀ, ਟੋਟਲ 40 ਬੰਦਿਆਂ ਚੋਂ 3 ਬੰਦਿਆਂ ਨੂੰ ਪਤਾ ਸੀ ਵੀ ਕੀ ਘਟਨਾ ਵਾਪਰਨ ਵਾਲੀ ਆ। ਕਹਿੰਦੇ ਸਿਰਫ 2-3 ਮਿੰਟ ਪਹਿਲਾਂ ਉੱਥੇ ਕਿਸੇ ਬੰਦੇ ਨੂੰ ਲੀਕ ਹੋਈ ਗੱਲ ਤੇ ਉਹਨੇ ਕਿਹਾ ਵੀ ਇੱਥੇ ਬਹੁਤ ਵੱਡਾ ਵਾਕਾ ਹੋਣ ਵਾਲਾ, ਬਚ ਜਾਓ ਜੇ ਬਚੀਦਾ ਤਾਂ। ਉਹਦੇ ਚੋਂ ਕਹਿੰਦੇ 40 ਬੰਦਿਆਂ ਚੋਂ 10 ਵੀ ਬੰਦੇ ਉਦੋਂ ਵੀ ਭੱਜ ਗਏ ਉੱਥੋਂ, ਜਿਨ੍ਹਾਂ ਦਾ ਮਤਲਬ ਗੁਰੂ ਗੁਰਬਾਣੀ ਦੀ ਗੱਲ ਤੱਕ ਸੀ ਉਹ ਨਾ ਕੋਈ ਡਰਦੇ ਨੀ ਭੱਜੇ ਨਾ ਕੋਈ ਉਹਨਾਂ ਦਾ ਉਹ ਲੋੜ ਨੀ ਸੀ ਉਹ ਹਿੰਸਾ ਦੇ ਵਿੱਚ ਜਾਂ ਭਰਾ ਮਾਰੂ ਜੰਗ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਸੀ ਕਿਸੇ ਵਾ ਇੱਕ ਬੰਦਾ ਗੁਰੂ ਘਰ ਜਾਂਦਾ ਜੇ ਗੁਰੂ ਘਰ ਜਾਂਦਾ ਸਿੱਖ ਕੁਰਬਾਣੀ ਨਾਲ ਜੁੜਨ ਲਈ ਸ਼ਾਂਤੀ ਹਾਸਲ ਕਰਨ ਲਈ ਆਪਦੇ ਪਰਿਵਾਰ ਦੀ ਸੁੱਖ ਮੰਗਣ ਲਈ ਸਰਬੱਤ ਦਾ ਭਲਾ ਮੰਗਣ ਲਈ ਉਹ ਗੁਰੂ ਘਰ ਇਹ ਕਰਨ ਲਈ ਥੋੜਾ ਜਾਂਦਾ ਵੀ ਉਹਨੂੰ ਲਿਜਾ ਕੇ ਜਾ ਕੇ ਵੀ ਡਾਂਗਾਂ ਸੁੱਟੀਆਂ ਕਵਾੜੀਆਂ ਫੜ ਲਓ ਆਪਾਂ ਵੱਢ ਕੇ ਆਉਣਾ ਕੋਈ ਬੰਦਾ ਇਸ ਲਈ ਤਾਂ ਕੋਈ ਨੀ ਜਾਂਦਾ ਸੋ ਉਹ ਪਰਿਵਾਰ ਅੱਜ ਕਹਿ ਰਹੇ ਆ ਜੀ ਵੀ ਸਾਨੂੰ ਨੀ ਪਤਾ ਕੁਛ ਵੀ ਸਾਨੂੰ ਤਾਂ ਇਹ ਕਿਹਾ ਗਿਆ ਵੀ ਆਓ ਜੀ ਛਬੀਲ ਲਾਉਣੀ ਆ ਤੇ ਛਬੀਲ ਲਾਉਣ ਦੇ ਵਿੱਚ ਜਦੋਂ ਦੋ ਚਾਰ ਮਿੰਟ ਪਹਿਲਾਂ ਪਤਾ ਲੱਗਿਆ ਕੁਝ ਬੰਦੇ ਉੱਥੋਂ ਭੱਜੇ ਵੀ ਆ ਜਿਹੜੇ ਬਾਕੀ ਸੀ ਉਹਨਾਂ ਨੂੰ ਕੋਈ ਗੱਲ ਦਾ ਨੀ ਪਤਾ ਤੇ ਜਦੋਂ ਨੌਜਵਾਨ ਉਮਰ ਹੁੰਦੀ ਆ ਉਦੋਂ ਕਈ ਵਾਰੀ ਤਮਾਸ਼ਗੀਰੀ ਵਾਲਾ ਕੰਮ ਵੀ ਹੋ ਜਾਂਦਾ ਉਦੋਂ ਆਪਦੇ ਡੌਲਿਆਂ ਦੇ ਉੱਤੇ ਮਾਣ ਵੀ ਹੋ ਜਾਂਦਾ ਉਦੋਂ ਬਾਹੂਬਲੀ ਦਾ ਵੀ ਸਿਸਟਮ ਆ ਜਾਂਦਾ ਅੰਦਰ ਦਿਮਾਗ ਦੇ ਵਿੱਚ ਵੀ ਮੈਂ ਜ਼ੋਰਾਵਰ ਆ ਵੱਡਿਆਂ ਨੂੰ ਮੈਂ ਭਜਾ ਲਿਆ ਮੈਂ ਫਲਾਨਿਆਂ ਨੂੰ ਦਵਾ ਲਿੱਤਾ ਇਹ ਜਿਹੀਆਂ ਗੱਲਾਂ ਹੁੰਦੀਆਂ
ਜੀ ਜੀ ਮੈਂ ਪੁੱਛਣਾ ਚਾਹੁੰਦੀ ਸੀ ਵੀ ਜਿਹੜੀ ਇਹ ਘਟਨਾਕ੍ਰਮ ਹੋਈ ਆ ਇਹਦਾ ਵੀ ਆਉਣ ਵਾਲੇ ਇਲੈਕਸ਼ਨ ਤੇ ਇਹਦਾ ਕੋਈ ਫਰਕ ਪਊਗਾ ਜਿਹੜੀਆਂ ਕਿ ਅੱਗੇ ਇਲੈਕਸ਼ਨ ਆ ਰਹੀਆਂ ਨੇ
ਦੇਖੋ ਇਲੈਕਸ਼ਨ ਇੱਕ ਬਹੁਤ ਸੈਂਸਿਟਿਵ ਚੀਜ਼ ਹੁੰਦੀ ਆ ਇਲੈਕਸ਼ਨ ਦਾ ਹਰ ਇਲੈਕਸ਼ਨ ਦੇ ਉੱਤੇ ਹਰ ਉਸ ਚੀਜ਼ ਦਾ ਅਸਰ ਪੈਂਦਾ ਜਿਹੜੀ ਸਮਾਜ ਦੇ ਵਿੱਚ ਵਾਪਰ ਰਹੀ ਹੋਵੇ ਇਹ ਤਾਂ ਇੱਕ ਤਾਰ ਜੁੜਨੀ ਜੁੜਨੀ ਸਿਆਸਤ ਨਾਲ ਤਾਰ ਜੁੜਨੀ ਜੁੜਨੀ ਸਿਆਸਤ ਤੇ ਹਰ ਚੀਜ਼ ਉਸ ਦਾ ਅਸਰ ਪੈਂਦਾ ਜਿਹੜੀ ਉਸ ਰਾਜ ਦੌਰਾਨ ਰਾਜ ਦੇ ਵਿੱਚ ਵਾਪਰ ਰਹੀ ਹੋਵੇ ਸੋ ਜੇ ਕੋਈ ਘਟਨਾ ਮਾੜੀ ਵਾਪਰਦੀ ਆ ਤਾਂ ਉਹਦਾ ਮਾੜਾ ਅਸਰ ਪੈਂਦਾ ਜੇ ਕੋਈ ਘਟਨਾ ਚੰਗੀ ਵਾਪਰਦੀ ਆ ਤਾਂ ਉਹਦਾ ਚੰਗਾ ਅਸਰ ਪੈਂਦਾ ਫਿਰ ਉਹ ਚ ਵੱਖੋ ਵੱਖਰੀ ਸਿਆਸੀ ਦਲ ਹੁੰਦੇ ਜਿਹੜੇ ਉਹ ਜੇ ਢੰਗ ਨਾਲ ਲਾਹੇ ਲੈਂਦੇ ਆ ਕੋਈ ਕਿਸੇ ਢੰਗ ਨਾਲ ਲਾਹਾ ਲੈ ਲੈਂਦਾ ਕੋਈ ਕਿਸੇ ਢੰਗ ਨਾਲ ਪਰ ਜੇ ਕੁੱਲ ਮਿਲਾ ਕੇ ਹੁਣ ਜੇ ਆਪਾਂ ਉਸ ਘਟਨਾਕ੍ਰਮ ਦੀ ਗੱਲ ਕਰੀਏ ਵੀ ਹੁਣ ਤੱਕ ਦੀ ਹੋਈ ਸਮੀਖਿਆ ਚ ਕੱਲ ਜਿਹੜੀ ਚਾਹੇ ਸਿੱਧੇ ਮੂੰਹ ਨਾਲ ਜਿਹੜੇ ਆਪ ਜਾਂ ਜਿਹੜੇ ਮੇਨ ਢੱਡਰੀਆਂ ਵਾਲਾ ਜਾਂ ਵਿਕਟਮ ਜਿਹਨੂੰ ਕਹੀਏ ਉਹ ਬਾਬਾ ਨਹੀਂ ਕਹਿ ਰਹੇ ਧੁੰਮੇ ਦਾ ਨਾਂ ਲੈ ਰਹੇ ਆ ਪਰ ਮਲਮੀ ਦਬਾਵ ਜਵਾਨ ਦੇ ਵਿੱਚ ਜਾਂ ਹੋਰ ਪਰ ਜੱਗ ਜਾਹਰ ਹੋ ਚੁੱਕੀ ਹੈ ਗੱਲ ਵੀ ਇਹ ਜਿਹੜਾ ਘਟਨਾਕ੍ਰਮ ਹੋਇਆ ਹੈ ਜੀ ਹਰਨਾਮ ਸਿੰਘ ਧੁੰਮਾ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਚਾਲ ਦੀ ਜਿਹੜੀ ਗੱਲਬਾਤ ਆ ਹੁਣ ਇਸ ਗੱਲਬਾਤ ਦੇ ਵਿੱਚ ਜੇ ਇੱਕ ਵੱਡੀ ਸੰਗਤ ਜਾਂ ਵੱਡੀ ਇੱਕ ਅਦਾਰਾ ਜਾਂ ਵੱਡੀ ਇੱਕ ਛੱਡੀ ਬ੍ਰਾਂਚ ਜਾਂ ਜਥੇਬੰਦੀ ਦਮਦਮੀ ਟਕਸਾਲ ਜਿਹਦਾ ਇੱਕ ਇਤਿਹਾਸ ਰਿਹਾ ਜੀ ਚ ਜੇ ਹੁਣ ਇਸ ਗੱਲਾਂ ਨੂੰ ਕਈ ਵਾਰੀ ਨਾ ਕਈ ਲੋਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਮਿਲਾਉਂਦੇ ਆ ਗੱਲਾਂ ਵੀ ਬਾਬਾ ਜੀ ਵੀ ਐਂ ਕਹਿੰਦੇ ਸੀ ਸੋਧ ਦਾਂਗੇ ਸੋਧ ਤਾਂ ਅਸੀਂ ਬੰਦਾ ਐਂ ਕਰਤਾ ਨਹੀਂ ਇਸ ਗੱਲ ਨੂੰ ਮੈਂ ਇਸ ਗੱਲ ਤੋਂ ਮੁਨਕਰ ਹਾਂ ਇਸ ਗੱਲ ਨਾਲ ਸਾਨੂੰ ਕੰਪੇਅਰ ਨਹੀਂ ਕਰਨਾ ਚਾਹੀਦਾ ਉਹ ਸੀ ਜਿਹੜੀ ਜੰਗ ਸੀ ਨਾ ਜਿਹੜਾ ਟਾਈਮ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਟਾਈਮ ਸੀ ਉਹ ਟਾਈਮ ਸੀਗਾ ਡਿਕਲੇਅਰਡ ਟਾਈਮ ਉਹ ਡਿਕਲੇਅਰ ਕਰਕੇ ਗੱਲਾਂ ਹੁੰਦੀਆਂ ਸਨ ਡਿਕਲੇਅਰ ਕਰਕੇ ਜਿਹੜੇ ਅਟੈਕ ਜਾਂ ਡਿਕਲੇਅਰ ਕਰਕੇ ਜੋ ਵੀ ਮਾਹੌਲ ਬਣਦਾ ਸੀ ਉਹ ਡਿਕਲੇਅਰਡ ਸੀ ਤੇ ਉਹ ਸਿੱਧੀ ਗੱਲ ਸੀ ਸਿੱਧੀ ਲੜਾਈ ਸੀ ਤੇ ਸਿੱਧੀ ਬਿਆਨਬਾਜ਼ੀ ਸੀ ਪਰ ਜਿਹੜੀ ਇਹ ਹੋਈ ਆ ਛਬੀਲਾ ਲਾ ਕੇ ਮੈਂ ਤਾਂ ਕਿਤੇ ਹਜੇ ਤੱਕ ਸੁਣਿਆ ਨੀ ਵੀ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਨੇ ਕਿਹਾ ਉਹ ਵੀ ਲੋਕਾਂ ਨੂੰ ਪਾਣੀ ਦਾ ਬਹਾਨਾ ਲਾ ਕੇ ਰੋਕ ਲਿਓ ਤੇ ਉਦੋਂ ਬਾਅਦ ਮਾਰ ਦਿਓ ਇਹ ਜੀ ਮੈਂ ਤਾਂ ਉਦੋਂ ਕੋਈ ਗੱਲ ਨਹੀਂ ਸੁਣੀ ਸੀ ਸੋ ਪਰੰਪਰਾ ਜਿਹੜੀ ਬਾਬਾ ਦੀਪ ਸਿੰਘ ਵੇਲੇ ਜਿਹੜੀ ਮਹਾਨਤਾ ਸੀ ਉਹ ਸ਼ਾਇਦ ਬਾਬਾ ਜਰਨੈਲ ਸਿੰਘ ਵੇਲੇ ਨਹੀਂ ਰਹੀ ਤੇ ਜਿਹੜੀ ਬਾਬਾ ਜਰਨੈਲ ਸਿੰਘ ਵੇਲੇ ਮਹਾਨਤਾ ਸੀ ਉਹ ਅੱਜ ਹਰਨਾਮ ਸਿੰਘ ਧੁੰਮੇ ਵੇਲੇ ਨਹੀਂ ਹੈ ਪਰ ਇਹ ਸਾਰੇ ਦੌਰਾਨ ਸਾਰੇ ਘਟਨਾਕ੍ਰਮ ਦੌਰਾਨ ਜੇ ਕੋਈ ਚੀਜ਼ ਦੇ ਉੱਤੇ ਉਂਗਲ ਉੱਠ ਰਹੀ ਆ ਜਾਂ ਉਹਨਾਂ ਲੋਕਾਂ ਦੇ ਉਂਗਲ ਉੱਠ ਰਹੀ ਆ ਉਹ ਹੈ ਦਮਦਮੀ ਟਕਸਾਲ ਹੁਣ ਦਮਦਮੀ ਟਕਸਾਲ ਨਾਲ ਤਾਂ ਸਾਡੇ ਵੀ ਇੱਥੇ ਆਸਟ੍ਰੇਲੀਆ ਚ ਬਹੁਤ ਸਾਰੇ ਨੌਜਵਾਨ ਜੁੜੇ ਹੋਏ ਆ ਉਹ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਇੱਥੇ ਬੈਠਿਆਂ ਦਾ ਉਹਨਾਂ ਨੇ ਤਾਂ ਕੁਝ ਨਹੀਂ ਕੀਤਾ ਪਰ ਉਂਗਲ ਸਾਰਿਆਂ ਦੀ ਟਕਸਾਲ ਦੇ ਉੱਤੇ ਉੱਠ ਖੜੀ ਉਂਗਲ ਸਭ ਨੇ ਟਕਸਾਲ ਦਾ ਵੀ ਟਕਸਾਲ ਨੇ ਕੰਮ ਕੀਤਾ ਪਰ ਮੈਂ ਇੱਥੇ ਇੱਕ ਸਰੋਤਿਆਂ ਨੂੰ ਬੇਨਤੀ ਕਰਨੀ ਚਾਹੂੰਗਾ ਵੀ ਤੁਸੀਂ ਇਹ ਚੋਂ ਨਾ ਜਥੇਬੰਦੀਆਂ ਨੂੰ ਕੱਢ ਦਿਓ ਇਹ ਚੋਂ ਵੱਡੇ ਅਦਾਰਿਆਂ ਨੂੰ ਕੱਢ ਦਿਓ ਦਮਦਮੀ ਟਕਸਾਲ ਇੱਕ ਹੋਰ ਪਰੰਪਰਾ ਉਹਨੂੰ ਜੇ ਗੁਰੂ ਸਾਹਿਬ ਨੇ ਚਲਾਇਆ ਤਾਂ ਉਹਦਾ ਹੋਰ ਮਕਸਦ ਸੀ ਉਹਦੇ ਉਹ ਮਕਸਦ ਤੋਂ ਉਹਨੂੰ ਭੜਕਾਉਣ ਵਾਲੇ ਜਿਹੜੇ ਆਮ ਬੰਦੇ ਹੋ ਸਕਦੇ ਆ ਮਹਾਂਪੁਰਖ ਨਹੀਂ ਹੋ ਸਕਦੇ ਉਹ ਇਹੋ ਜਿਹੇ ਇਨਸਾਨ ਹੋ ਸਕਦੇ ਆ ਜਿਨ੍ਹਾਂ ਨੇ ਉਸ ਨੂੰ ਭੜਕਾ ਲਿਆ ਹੋਵੇ ਅੱਜ ਦੇ ਯੁੱਗ ਦੇ ਵਿੱਚ ਸੋ ਇਹ ਲੜਾਈ ਨੂੰ ਜੇ ਮੰਨਿਆ ਜਾਵੇ ਤਾਂ ਸਿੱਧੀ ਦੋ ਬੰਦਿਆਂ ਦੀ ਹੋਮਿਓ ਦੀ ਲੜਾਈ ਮੰਨੀ ਜਾ ਸਕਦੀ ਆ ਦੋ ਜਾਣਿਆਂ ਦੀ ਲੜਾਈ ਮੰਨੀ ਜਾ ਸਕਦੀ ਆ ਜੇ ਜਾਂ ਤੀਜਾ ਪੱਖ ਦੇਖਣਾ ਤਾਂ ਤੀਜਾ ਪੱਖ ਆ ਜੇ ਸਿਆਸਤ ਹੋ ਸਕਦੀ ਆ ਇਹਦੇ ਵਿੱਚ ਗੇਮ ਹੋ ਸਕਦੀ ਆ ਵੀ ਰਾਜਨੀਤੀ ਹੋ ਸਕਦੀ ਆ ਵੀ ਕੀ ਰਾਜਨੀਤੀ ਨਾਲ ਇਹ ਲੜਾਈ ਚੱਲ ਰਹੀ ਹੈ ਜਾਂ ਰਾਜਨੀਤੀ ਕੀ ਵਰਤੀ ਜਾ ਰਹੀ ਹੈ ਇਹਦੇ ਲਈ ਸਾਰੇ ਸਾਰੇ ਘਟਨਾਕ੍ਰਮ ਲਈ। ਸੋ ਇਸ ਚੀਜ਼ ਨੂੰ ਪਹਿਲਾਂ ਤਾਂ ਮੈਂ ਆਪਣੇ ਬੰਨਿਓ ਇਹ ਗੱਲ ਮੈਨੂੰ ਕਹਿੰਦੇ ਹੋਏ ਕੋਈ ਉਹ ਨਹੀਂ ਹੈ ਵੀ ਮੈਂ ਦਮਦਮੀ ਟਕਸਾਲ ਨੂੰ ਵਿੱਚ ਨਹੀਂ ਕਦੇ ਵੀ ਕਿਹੜੀ ਸੂਆਂ ਜਾਂ ਕਿਹੜੀ ਸਨਾ ਚਾਹੂੰਗਾ। ਮੈਂ ਦਮਦਮੀ ਟਕਸਾਲ ਨੂੰ ਇੱਕ ਵੱਖਰੇ ਇੱਕ ਰੂਪ ਚ ਦੇਖਦਾ ਤੇ ਮੈਂ ਚਾਹੁੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹੀ ਰੋਲ ਅਦਾ ਕਰੇ ਜਿਹਦੇ ਲਈ ਗੁਰੂ ਸਾਹਿਬ ਨੇ ਉਹਨੂੰ ਥਾਪਿਆ ਸੀ ਤੇ ਉਹੋ ਜਿਹੀ ਹੀ ਸਿੱਖਿਆ ਦੇਵੇ। ਜੇ ਹੁਣ ਕੁਝ ਕੁ ਮੋਹਰੀ ਬਣ ਕੇ ਨੌਜਵਾਨਾਂ ਦੇ ਮੋਢਿਆਂ ਤੇ ਰੱਖ ਕੇ ਉਹ ਚਲਾ ਰਹੇ ਆ ਤਾਂ ਬਹੁਤ ਦੁੱਖ ਦੀ ਗੱਲ ਆ। ਜੇ ਕਰਨੀ ਸੀ ਘਟਨਾਕ੍ਰਮ, ਮੰਨ ਲਓ ਹਰਨਾਮ ਸਿੰਘ ਧੁੰਮੇ ਦੇ ਉਹ ਤਿੰਨ ਬੰਦੇ ਸੀ, ਆਪਾਂ ਸਿੱਧਾ ਕਹਿ ਰਹੇ ਹਾਂ ਪਰ ਕਹਿਣਾ ਨਹੀਂ ਚਾਹੀਦਾ ਜਿੰਨਾ ਚਿਰ ਗੱਲ ਨਹੀਂ ਕਲੀਅਰ ਹੋਈ, ਪਰ ਉਹ ਤਿੰਨ ਜਾਣੇ ਜੇ ਸੀ ਤਾਂ ਉਹ ਤਿੰਨ ਜਾਣੇ ਹੀ ਘਟਨਾਕ੍ਰਮ ਨੂੰ ਉਹ ਅੰਜਾਮ ਦਿੰਦੇ। ਆਮ ਜਿਹੜੀ 40 ਸੰਗਤ ਜਿਹੜੀ ਕਿ ਟਕਸਾਲ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੇ ਇਹ ਟਕਸਾਲ ਦੀ ਮਹਾਨਤਾ ਸੁਣੀ ਪੜ੍ਹੀ ਤੇ ਉਹਨਾਂ ਨੂੰ ਲੱਗਿਆ ਵੀ ਸਾਡੇ ਪਰਿਵਾਰ ਜੇ ਜੁੜਨਗੇ ਤਾਂ ਅਸੀਂ ਸੇਵਾ 'ਚ ਅਸੀਂ ਵੀ ਕੁਛ ਖੱਟਾਂਗੇ, ਉਹਨਾਂ ਲੋਕਾਂ ਦਾ ਕੀ ਕਸੂਰ ਇਸ ਕੰਮ ਦੇ ਵਿੱਚ? ਸੋ ਇਸ ਕਰਕੇ ਇਹ ਘਟਨਾਕ੍ਰਮ ਦਾ ਹਜੇ ਆਪਾਂ ਬਹੁਤ ਸਾਰੀ ਸਮੀਖਿਆ ਕਰਨੀ ਆ, ਇਹਦੇ ਬਹੁਤ ਸਾਰੇ ਐਂਗਲ ਦੇਖਣੇ ਆ। ਕਿਸੇ ਦਿਨ ਪੂਰੇ ਦਾ ਪੂਰਾ ਇਸ ਦੇ ਉੱਤੇ ਅਸੀਂ ਪ੍ਰੋਗਰਾਮ ਕਰਾਂਗੇ। ਮੈਂ ਅਮਨਦੀਪ ਹੋਰਾਂ ਨੂੰ ਵੀ ਕਹਿ ਕੇ ਹਟਿਆ, ਰਿਕੁਐਸਟ ਕਰਕੇ ਹਟਿਆ ਵੀ ਆਪਾਂ ਇਸ ਵਿਸ਼ੇ ਦੇ ਉੱਤੇ ਨਾ ਹੋਰ ਬਹੁਤ ਸਾਰੇ ਪਹਿਲੂਆਂ ਦੇ ਉੱਤੇ ਜਿਹੜੀ ਗੱਲ ਕਰਨੀ ਬਣਦੀ ਆ ਉਹ ਕਰਾਂਗੇ। ਪਰ ਕੱਲ ਦੀ ਮੈਂ ਇਸ ਖਬਰ ਦੇ ਐਂਡ ਦੇ ਵਿੱਚ ਇਹ ਜ਼ਰੂਰ ਕਹਿਣਾ ਚਾਹੂੰਗਾ, ਕੱਲ ਦਾ ਇੱਕ ਜਿਹੜੀ ਇੰਟਰਵਿਊ ABP ਸਾਂਝਾ ਤੇ ਢੱਡਰੀਆਂ ਵਾਲੇ ਹੋਰਾਂ ਨੇ ਬਾਬਾ ਜੀ ਨੇ ਕੀਤੀ ਆ, ਉਸ ਦੇ ਉੱਤੋਂ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਉਹਦੇ ਤਹਿਤ ਮੈਂ ਇੱਕ ਉਹਨਾਂ ਨੇ ਇੱਕ ਵਾਰ ਵਾਰ ਗੱਲ ਦੁਹਰਾਈ ਆ ਵੀ ਆਉਣ ਵਾਲੇ ਮਹੀਨੇ ਦੇ ਵਿੱਚ ਜਾਂ ਥੋੜੇ ਚਿਰ ਦੇ ਵਿੱਚ ਮੈਂ ਇੱਕ ਬਹੁਤ ਵੱਡੀ ਇੱਕ ਮੀਡੀਆ ਕਾਨਫਰੰਸ ਕਰੂੰਗਾ ਜਾਂ ਮੀਡੀਆ ਦੇ ਸਾਹਮਣੇ ਕਿਸੇ ਵੀ ਰੂਪ ਦੇ ਵਿੱਚ ਮੈਂ ਇੱਕ ਗੱਲ ਲੈ ਕੇ ਆਊਂਗਾ, ਪਰ ਮੈਂ ਹਜੇ ਨਹੀਂ ਕਰਦਾ, ਆਉਣ ਵਾਲੇ ਟਾਈਮ ਚ ਕਰੂੰਗਾ। ਤਾਂ ਉਹ ਉਹਦੇ ਵਿੱਚ ਉਹਦਾ ਕਾਰਨ ਕੀ ਹੈ ਵੀ ਅੱਜ ਜਿਹੜੀ ਉਂਗਲ ਉੱਠ ਰਹੀ ਹੈ ਸਾਡੇ ਸੰਤ ਸਮਾਜ ਦੇ ਉੱਤੇ ਡੇਰਾਦਾਰਾਂ ਦੇ ਉੱਤੇ ਤਾਂ ਉਹ ਇਹ ਹੈ ਜੀ ਵੀ ਭਾਈ ਜਿਹੜੇ ਇਹ ਆਪਦੀਆਂ ਇਹਨਾਂ ਨੇ ਚਲਾ ਲਈਆਂ ਗੁਰਬਾਣੀ ਤੇ ਗੁਰੂ ਨੂੰ ਛੱਡ ਕੇ ਆਪਦੀਆਂ ਮੂਹੀਆਂ ਚਲਾ ਲਈਆਂ ਤੇ ਉਹਦੇ ਤੇ ਰੋਕ ਕਿਵੇਂ ਲਾਈ ਜਾਵੇ? ਪਰ ਉਹਨਾਂ ਦੀ ਕੱਲ ਦੀਆਂ ਭਾਵਨਾਵਾਂ ਤੋਂ ਜੇ ਮੈਂ ਆਪਦੇ ਸੋਝੀ ਮੁਤਾਬਕ ਭਵਿੱਖਬਾਣੀ ਕਰਾਂ ਤਾਂ ਤੁਸੀਂ ਹੈਰਾਨ ਨਾ ਹੋਏ ਜੇ ਮਹੀਨੇ ਦੋ ਮਹੀਨਿਆਂ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਾ ਇਹ ਕਹਿ ਰਿਹਾ ਵੀ ਮੈਂ ਆਪਦਾ ਜਿਹੜਾ ਡੇਰਾਵਾਦ ਜਾਂ ਆਪਦੀ ਜਿਹੜੀ ਜਿੰਨੀ ਹੁਣ ਤੱਕ ਬਣਾਇਆ ਆਪਦਾ ਸਰਕਲ ਬਣਾਇਆ ਉਹ ਸਾਰੇ ਦਾ ਸਾਰਾ ਸ਼੍ਰੋਮਣੀ ਕਮੇਟੀ ਜਾਂ ਗੁਰਦੁਆਰਾ ਅਕਾਲ ਤਖ਼ਤ ਸਾਹਿਬ ਨੂੰ ਸੌਂਪਦਾ ਤੇ ਮੈਂ ਉਹਦੇ ਨਾਲ ਜੁੜਦਾ ਤੇ ਆਓ ਸਾਰੇ ਪ੍ਰਚਾਰਕ ਉੱਥੇ ਜੁੜ ਕੇ ਤੇ ਇੱਕੋ ਝੰਡੇ ਥੱਲੇ ਆਈਏ। ਉਹ ਸਭ ਤੋਂ ਪਹਿਲਾਂ ਆਫਰ ਕਰਨ ਦੀ ਕੋਸ਼ਿਸ਼ ਦੇ ਵਿੱਚ ਆ, ਇਸ ਚੀਜ਼ ਦੀ ਆਫਰ ਕਰ ਸਕਦੇ ਆ ਉਹ, ਕਿਉਂਕਿ 2 ਸਾਲਾਂ ਚ ਬਹੁਤ ਵੱਡਾ ਬਦਲਾਵ ਆਇਆ ਤੇ ਕੱਲ ਪਰਸੋਂ ਦੇ ਜਿਹੜੇ ਘਟਨਾਕ੍ਰਮ ਨੇ ਜਿਹੜੇ ਉਹਨਾਂ ਦੀ ਅੰਦਰਲੀ ਜਿਹੜੀ ਹਲੂਣ ਆ ਤੇ ਮੈਨੂੰ ਲੱਗਦਾ ਵੀ ਚਾਹੇ ਉਹਨੂੰ ਸਿਆਸੀ ਸਟੰਟ ਮੰਨਿਆ ਜਾਵੇ ਚਾਹੇ ਦੂਜਿਆਂ ਲਈ ਭਾਵੇਂ ਬਹੁਤ ਦੁਰਲਭ ਆ ਹੋਣਾ ਬਹੁਤ ਔਖਾ, ਪਰ ਉਹ ਇਹ ਆਫਰ ਕਰਨ ਦੀ ਜਿਹੜੀ ਉਹਨਾਂ ਦੀ ਕੱਲ ਦੀ ਜਿਹੜੀ ਵੀਡੀਓ ਦੇ ਵਿੱਚੋਂ ਮੈਨੂੰ ਲਾਲਸਾ ਝਲਕੀ ਆ। ਹੋ ਸਕਦਾ ਮੈਂ ਗਲਤ ਹੋਵਾਂ, ਇਹ ਮਹੀਨੇ 20 ਦਿਨਾਂ ਚ ਪਤਾ ਲੱਗ ਜੂਗਾ ਵੀ ਮੇਰਾ ਅੰਦਾਜ਼ਾ ਗਲਤ ਨਿਕਲਿਆ। ਪਰ ਕੱਲ ਜਿਹੜੀ ਉਹਨਾਂ ਦੀ ਗੱਲਾਂ ਇਹ ਸੀ ਵੀ ਮੈਂ ਦੱਸੂਗਾ ਵੀ ਕਿਵੇਂ ਇਕੱਠਾ ਹੋਣਾ, ਕੀ ਕਰ ਸਕਦੇ ਹਾਂ ਅਸੀਂ, ਕਿਵੇਂ ਕੀਤਾ ਜਾਵੇ। ਪਰ ਅਸੀਂ ਇੱਥੇ ਹੀ ਕਹਾਂਗੇ ਵੀ ਸਾਨੂੰ ਚਾਹੀਦਾ ਜੀ ਵੀ ਅਸੀਂ ਗੁਰਬਾਣੀ ਦੀ ਸੇਧ ਲੈ ਕੇ ਤੇ ਇੱਕ ਖਾਲਸਾ ਮੇਰਾ ਰੂਪ ਹੈ ਜਿਹੜਾ ਖਾਲਸਾ ਦਾ ਇੱਕ ਰੂਪ ਉਹ ਤਾਂ ਜ਼ਰੂਰ ਕਰ ਲਈਏ ਜਥੇਬੰਦੀਆਂ ਤੇ ਇਹਨਾਂ ਚੀਜ਼ਾਂ ਚੋਂ ਨਿਕਲ ਜਾਈਏ ਤਾਂ ਚੰਗੇ ਰਹਾਂਗੇ, ਨਹੀਂ ਤਾਂ ਜਿਹੜੇ ਸਿਆਸੀ ਲੋਕ ਆ ਇਹ ਸਾਨੂੰ ਵਰਤਦੇ ਰਹਿਣਗੇ, ਸਦਾ ਵਰਤਦੇ ਰਹੇ ਆ। ਤੇ ਇਹ ਤਾਂ ਇਹਦੇ ਵਿੱਚ ਜੇ ਹੁਣ ਅਸੀਂ ਗੱਲ ਕਰੀਏ ਨਾ ਡੇਰਾਵਾਦ ਦੀ ਜਾਂ ਹੋਰ ਦੀ, ਕਈ ਥਾਵਾਂ ਦੇ ਨਾ ਮੇਰਾ ਮੈਂ ਕਰੀ ਕਵਿਤਾ ਲਿਖੀ ਸੀ ਬੱਲੇ ਬਾਬਾ ਬਾਦਲਾ ਤੇਰੇ, ਉਹ ਮੇਰੀ ਕਵਿਤਾ ਸ਼ਾਇਦ ਫੇਸਬੁੱਕ ਤੇ ਅਜੇ ਵੀ ਪਈ ਹੋਵੇ ਤੇ ਮੈਂ ਉਹਦੇ ਚ ਨਾ ਮੱਲੋ ਜੋਰੀ ਕਈ ਵਾਰੀ ਤੁਹਾਨੂੰ ਕਹਿਣਾ ਤੁਹਾਡੇ ਅੰਦਰੋਂ ਨਿਕਲ ਜਾਂਦਾ ਵੀ ਕਿਆ ਬਾਤ ਹੋ ਗਈ। ਹੁਣ ਚਾਹੇ ਬਹੁਤ ਸਾਰੇ ਲੋਕ ਸਾਡੇ ਅੰਦਾਜ਼ਾ ਲਾ ਰਹੇ ਆ ਵੀ ਬਾਦਲ ਨੇ ਸਕੀਮ ਲੜਾਈ ਆ ਵੀ ਢੱਡਰੀਆਂ ਵਾਲਾ ਮਰ ਜੂਆ ਧੁੰਮਾ ਉਹਦੇ ਚ ਕੇਸ ਚ ਫਸ ਜੂਆ ਤੇ ਚਲੋ ਜੀ ਖਤਮ ਹੋ ਜਾਣਗੇ ਦੋ। ਪਰ ਜੇ ਅੰਦਰਲੀ ਗੱਲ ਦੇਖੀਏ ਤਾਂ ਜਿਹੜਾ ਬਾਦਲ ਦਲ ਦਾ ਸਿਆਸੀ ਦਾ ਚੱਲ ਰਹੇ ਆ ਡੇਰਾਵਾਦ ਦੇ ਖਿਲਾਫ਼ ਪਿਛਲੇ 2-3 ਸਾਲ ਤੋਂ, ਜੇ ਉਹਨੂੰ ਅਸੀਂ ਕੱਲਾ ਨੈਗੇਟਿਵ ਨਾ ਦੇਖੀਏ ਉਹਨੂੰ ਪੋਜ਼ਿਟਿਵਲੀ ਦੇਖੀਏ ਤਾਂ ਤੁਸੀਂ ਨੋਟ ਕਰਿਓ ਵੀ 2 ਸਾਲਾਂ ਦੇ ਵਿੱਚ ਬਾਬਾ ਬਾਦਲ ਨੇ ਨਾ ਜਿਹੜਾ ਡੇਰੇਵਾਦ ਦੀ ਜਿਹੜੀ ਇੱਕ ਜਾੜ ਆ ਉਹ ਕੁਤਰਨੀ ਸ਼ੁਰੂ ਕਰ ਦਿੱਤੀ ਆ। ਇਸ ਕੁਤਰਨ ਦੇ 2 ਨਤੀਜੇ ਆ ਵੀ ਚੁੱਕੇ ਆ। ਨੰਬਰ 1 ਤਾਂ ਸਰਸੇ ਡੇਰੇ ਦਾ ਨਤੀਜਾ ਆ ਚੁੱਕਿਆ, ਵੋਟ ਜਿਹੜਾ ਡੇਰੇ ਹੁੰਦਾ ਡੇਰੇ ਚ ਹੁੰਦੇ ਭਗਤ, ਭਗਤ ਹੁੰਦੇ ਆ ਵੋਟ, ਭਗਤ ਹੀ ਵੋਟ ਹੁੰਦੇ ਆ। ਇਹ ਚੀਜ਼ ਨੋਟ ਕਰਨ ਵਾਲੀ ਆ ਜੀ ਵੀ ਜਿਹੜਾ ਕਿਸੇ ਬੰਦੇ ਦਾ ਕੋਈ ਭਗਤ ਆ ਨਾ ਉਹ ਵੋਟ ਹੁੰਦਾ, ਸਿਆਸੀ ਲੋਕ ਉਹਨੂੰ ਵੋਟ ਮੰਨਦੇ ਆ ਤੇ ਉਹਨੂੰ ਵੋਟ ਚ ਕਨਵਰਟ ਹੋ ਜਾਂਦੇ ਆ ਬਹੁਤ ਸੌਖੇ। ਜਦੋਂ ਬਾਬਾ ਇਹ ਕਹਿ ਦਿੰਦਾ ਨਾ ਵੀ ਭਗਤੋ ਆਪਾਂ ਮਦਦ ਕਰਨੀ ਆ ਫਲਾਨੇ ਦੀ ਤਾਂ ਵੋਟ ਬੈਂਕ ਬਣ ਜਾਂਦਾ। ਤਾਂ ਸਰਸੇ ਵਾਲੇ ਬਾਬੇ ਨਾਲ ਜਿਹੜੀ ਕੀ ਗੇਮ ਹੋਈ ਆ, ਸਰਸੇ ਵਾਲੇ ਬਾਬੇ ਨਾਲ ਇਹ ਹੋਈ ਆ ਵੀ ਜਿਹੜੇ ਉਹਦੇ ਭਗਤ ਸੀ ਨਾ ਉਹਨਾਂ ਦਾ ਰੁਤਬਾ ਬਦਲਤਾ ਉਹਨਾਂ ਨੇ। ਬਾਦਲ ਫੈਮਿਲੀ ਨੇ ਨਾ ਮੇਰੇ ਕੋਲੇ ਬਹੁਤ ਸਾਰੇ ਸਬੂਤ ਆ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਕਰ ਰਿਹਾ, ਪਰ ਉਹਨਾਂ ਨੇ ਇਹ ਰੁਤਬਾ ਬਦਲਤਾ ਵੀ ਜਿਹੜੇ ਭਗਤ ਸੀ ਭਗਤਾਂ ਤੋਂ ਫੈਨ ਬਣਾਤੇ। ਜਿਹੜਾ ਹੁਣ ਇੱਕ ਫੈਨ ਆ, ਮੰਨ ਲਓ ਕਿਸੇ ਨੂੰ ਮੈਂ ਅਮਿਤਾਬ ਬੱਚਨ ਨੂੰ ਚਾਹੁੰਦਾ, ਮੈਂ ਹਰਭਜਨ ਮਾਨ ਨੂੰ ਚਾਹੁੰਦਾ, ਮੈਂ ਗੁਰਦਾਸ ਮਾਨ ਨੂੰ ਚਾਹੁੰਦਾ, ਪਰ ਮੈਂ ਗੁਰਦਾਸ ਮਾਨ ਦੇ ਕਹੇ ਵੋਟ ਨਹੀਂ ਪਾਊਂਗਾ, ਇਹ ਮੇਰੀ ਗਰੰਟੀ ਆ। ਫੈਨ ਕਦੇ ਵੀ ਕਿਸੇ ਦੇ ਕਹੇ ਵੋਟ ਨਹੀਂ ਪਾਊਗਾ, ਆਪਦੇ ਚਾਹੁਣ ਵਾਲੇ ਦੇ ਕਹੇ ਤੇ ਵੋਟ ਪਾਉਂਦਾ ਭਗਤ। ਜਿਹੜਾ ਅੰਨਾ ਭਗਤ ਹੋ ਜਾਂਦਾ ਫੈਨ ਹੁੰਦਾ, ਉਹ ਕਲਾ ਦਾ ਫੈਨ ਹੁੰਦਾ। ਸੋ ਜਿਹੜੇ ਬਾਬੇ ਸਰਸੇ ਵਾਲੇ ਦੇ ਜਿਹੜੇ ਭਗਤ ਸਨ ਨਾ, ਉਹਨਾਂ ਨੂੰ ਫੈਨ ਦੇ ਵਿੱਚ ਕਨਵਰਟ ਕਰਤਾ ਤੇ ਉਹਨੂੰ ਇੱਕ ਕਲਾਕਾਰ ਬਣਾਤਾ, ਮਹਿਜ਼ ਇੱਕ ਕਲਾਕਾਰ ਦੇ ਰੂਪ ਚ ਉਹਨੂੰ ਲਿਆ ਕੇ ਛੱਡਤਾ। ਤੇ ਅੱਜ ਉਹ ਬੰਦਾ ਆਪਦੇ ਜਿਹੜੇ ਦੀਵਾਨ ਭੁੱਲ ਗਿਆ ਲਾਉਣੇ, ਸਿੱਖਿਆ ਦੇਣੀਆਂ ਭੁੱਲ ਗਈਆਂ, ਅੱਜ ਉਹ ਆਪਦੇ ਕਲਾ ਦੇ ਮੁਜ਼ਾਹਰੇ ਕਰ ਰਿਹਾ ਤੇ ਉਹਨੂੰ ਇੱਕ ਕਲਾਕਾਰ ਤੇ ਲੋਕ ਠੀਕ ਆ ਵੀ ਜੋਕਰ ਤੱਕ ਵੀ ਸ਼ਬਦ ਵਰਤ ਰਹੇ ਆ। ਉਹ ਮੈਂ ਨਹੀਂ ਕਹਿ ਰਿਹਾ ਜੀ ਉਹ ਲੋਕ ਵਰਤ ਰਹੇ ਆ, ਉਹ ਹੁਣ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਸੱਚ ਹੁੰਦੀ ਆ, ਮੇਰੀ ਤਾਂ ਝੂਠੀ ਵੀ ਹੋ ਸਕਦੀ ਆ। ਸੋ ਉਸ ਦੇ ਵਿੱਚ ਉਹਨੂੰ ਤਬਦੀਲ ਕਰਕੇ ਰੱਖਤਾ ਜੀ। ਤੇ ਦੂਜਾ ਡੇਰਾ ਹੁਣ ਲਾਈਏ ਗੱਲ, ਤਾਂ ਦੂਜਾ ਡੇਰਾ ਜਿਹੜਾ ਇੱਕ ਆਪਣਾ ਬਾਪੂ ਕੀ ਕਹਿੰਦੇ ਸੀ ਇਹਨੂੰ, ਬਾਪੂ ਹੀ ਕਹਿੰਦੇ ਪਤਾ ਨੀ, ਜਿਹੜਾ ਫ੍ਰੀਜ ਚਲਾ ਰੱਖਿਆ ਮੇਰੇ ਹੁਣ ਦਿਮਾਗ ਚ ਸਕਿਪ ਹੋ ਗਿਆ ਜੀ, ਤੇ ਆਪਣੇ ਜਿਹੜੇ ਨੂਰ ਮਹਿਲ ਵਾਲੇ, ਨੂਰ ਮਹਿਲ ਵਾਲੇ ਬਾਬੇ ਨੂੰ ਜਿਹੜਾ ਫ੍ਰੀਜ ਕਰ ਰੱਖਿਆ ਜੀ, ਉਹ ਫ੍ਰੀਜ ਕਰਨ ਦਾ ਜਿਹੜਾ ਕਾਰਨ ਕੀ ਆ, ਉਹ ਫ੍ਰੀਜ ਕਰਨ ਉਹਨੂੰ ਗਵਰਨਮੈਂਟ ਸਿਕਿਉਰਿਟੀ ਕਿਉਂ ਦੇ ਰਹੀ ਆ, ਇਸ ਬਾਰੇ ਵੀ ਤੁਹਾਨੂੰ ਸੋਚਣਾ ਪੈਣਾ। ਇਹ ਸੋਚਣਾ ਇਹ ਪੈਣਾ ਵੀ ਜਿਹੜੀ ਬਾਬਾ ਉਹ ਫ੍ਰੀਜ ਕਰਨ ਦਾ ਕਾਰਨ ਜਾਂ ਉਹਨੂੰ ਉੱਥੇ ਲਾਉਣ ਦਾ ਕਾਰਨ, ਉਹ ਵੀ ਇਹ ਆ ਵੀ ਕੋਈ ਉਹਦਾ ਉੱਤਰਾਧਿਕਾਰੀ ਨਾ ਖੜਾ ਹੋਵੇ। ਜੇ ਉਹਦਾ ਉੱਤਰਾਧਿਕਾਰੀ ਖੜਾ ਹੋਵੇ, ਡੇਰਾ ਚੱਲਦੇ ਦਾ ਚੱਲਦਾ ਰਹਿ ਜੂਗਾ ਤੇ ਪਰੋਕਾਰ ਉਵੇਂ ਰਹਿ ਜਾਣਗੇ। ਕਿਉਂ ਨਾ ਇਸ ਬਾਬੇ ਦੇ ਇੱਥੇ ਇਹਨੂੰ ਫ੍ਰੀਜ ਕਰਕੇ ਰੱਖੀ ਰੱਖਿਆ ਜਾਵੇ ਤੇ ਉਹਦੇ ਸ਼ਰਧਾਲੂ ਨੂੰ ਕੋਈ ਵੀ ਗਾਈਡਲਾਈਨ ਮਿਲੇ ਨਾ ਕਿਸੇ ਕਿਸਮ ਦੀ, ਕਿਉਂਕਿ ਗਾਈਡਲਾਈਨ ਤਾਂ ਅਕਸਰ ਜਿਉਂਦੇ ਜੀ ਨੇ ਦੇਣੀ ਆ। ਉਹ ਤਾਂ ਉਡੀਕ ਰਹੇ ਆ ਵੀ ਦੁਬਾਰੇ ਖੜੇ ਹੋਣਗੇ ਜੀ ਨੂਰ ਮਹਿਲੀਆ ਸਾਹਿਬ ਤੇ ਦੁਬਾਰੇ ਫੇਰ ਉਹ ਆਪਣਾ ਸਾਨੂੰ ਗਾਈਡਲਾਈਨ ਦੇਣਗੇ ਜਾਂ ਸਾਨੂੰ ਹੁਕਮ ਦੇਣਗੇ। ਉਹ ਹੁਕਮ ਹੋਣਾ ਨੀ ਤੇ ਫੇਰ ਕੀ ਹੋਊਗਾ, ਜਿਹੜੀ ਜਾਇਦਾਦ ਦੇ ਮਾਮਲੇ ਚ ਹੌਲੀ ਹੌਲੀ ਨਿੱਕੀਆਂ ਨਿੱਕੀਆਂ ਵਿੱਚ ਸੁਰਲੀਆਂ ਛੱਡ ਕੇ ਉਹਦੀਆਂ ਚਾਰ ਪੰਜ ਉਹਦੇ ਦਾਅਵੇਦਾਰ ਖੜੇ ਕਰ ਦਿੱਤੇ ਜਾਣਗੇ, ਉਹ ਦਾਅਵੇਦਾਰ ਕੋਰਟਾਂ ਦੇ ਵਿੱਚ ਕੇਸ ਝੜਕਦੇ ਰਹਿਣਗੇ ਤੇ ਉਹ 5-7 ਸਾਲਾਂ ਦੇ ਵਿੱਚ ਜਿਹੜਾ ਨੂਰ ਮਹਿਲੀਏ ਬਾਬੇ ਨੇ ਭਗਤਾਂ ਦਾ ਜਿਹੜਾ ਇੱਕ ਵਿਸ਼ਾਲ ਜਿਹੜਾ ਇੱਕ ਆਪਦਾ ਸਮੁੰਦਰ ਠਾਠਾ ਮਾਰਨ ਲਾਤਾ ਸੀ, ਉਹ ਸਮੁੰਦਰ ਆ ਜਿਹੜਾ ਸੁੱਕ ਜੂਗਾ। ਸੋ ਇਸ ਤਰੀਕੇ ਨਾਲ ਇੱਕ ਡੇਰਾ ਹੋਰ ਜਿਹੜਾ ਉਹ ਨਿਕਲਿਆ ਜਾਊਗਾ। ਸੋ ਵਾਕਈ ਬੱਲੇ ਬਾਬਾ ਬਾਦਲਾ ਤੇਰੇ ਵਾਲੀ ਗੱਲ ਆ ਜੀ, ਤੇ ਉਹ ਡੇਰਾ ਬਾਦ ਇੱਦਾਂ ਕਰਕੇ ਵੀ ਜਿਹੜਾ ਅੰਦਰੋਂ ਕੁਤਰਿਆ ਜਾ ਰਿਹਾ, ਇਹਦੇ ਚ ਕੋਈ ਅਤਕਥਨੀ ਨੀ, ਪਰ ਇਹਦੇ ਬਹੁਤ ਸਾਰੇ ਹੋਰ ਪਹਿਲੂ, ਬਹੁਤ ਸਾਰੇ ਹੋਰ ਪੱਖ ਆ ਜੀ। ਉਹ ਹੁਣ ਮੈਨੂੰ ਲੱਗਦਾ ਇੱਕ ਨਿਊਜ਼ ਦੇ ਵਿੱਚ ਜ਼ਿਆਦਾ ਹੀ ਹੋ ਗਿਆ, ਪ੍ਰੋਗਰਾਮ ਸਪੈਸ਼ਲ ਇਸ ਤੇ ਕਰਾਂਗੇ, ਜਿਹੜੇ ਉਹਦੇ ਵਿੱਚ ਹੀ ਗੱਲਾਂ ਬਾਤਾਂ ਕਰਾਂਗੇ। ਸੋ ਅਗਲੀ ਨਿਊਜ਼ ਤੇ ਚੱਲੋ ਜੀ, ਜੇ 2-4 ਮਿੰਟ ਤੁਹਾਡੇ ਕੋਲ ਹੈ ਤਾਂ।
ਜੀ ਜੀ ਬ੍ਰਾਜ ਸਾਹਿਬ, ਅਗਲੀ ਖਬਰ ਦੇ ਵਿਚ ਜੀ, ਪੰਜ ਰਾਜਾਂ ਦੀਆਂ ਚੋਣਾਂ ਨਤੀਜਿਆਂ ਦੇ ਭਾਜਪਾ ਦੀ ਝੋਲੀ ਪਈਆਂ ਖੁਸ਼ੀਆਂ ਤੇ ਕਾਂਗਰਸ ਨੂੰ ਮਿਲਿਆ ਜ਼ੋਰਦਾਰ ਝਟਕਾ। ਸੋ ਇਹ ਝਟਕਾ ਕੀ ਆ ਜੀ ਤੇ ਭਾਜਪਾ ਵਾਲਿਆਂ ਨੂੰ ਕਿੰਨੀਆਂ ਖੁਸ਼ੀਆਂ ਮਿਲੀਆਂ, ਉਸੇ ਬਾਰੇ ਥੋੜਾ ਜਿਹਾ ਸਾਡੇ ਲਿਸਨਰ ਨੂੰ ਚਾਨਣਾ ਪਾਓ।
ਦੇਖੋ ਕਦੇ ਆਪ ਕੀ ਕਦੇ ਬਾਪ ਕੀ, ਚਾਰ ਕੁ ਦਿਨਾਂ ਬਾਅਦ ਹੀ ਕੋਈ ਨਤੀਜੇ ਕਿਵੇਂ ਆਉਣ ਲੱਗ ਜਾਂਦੇ ਆ। ਕਿਤੇ ਤਾਂ ਭਾਜਪਾ ਕਿਸੇ ਸਟੇਟ ਚੋਂ ਹਾਰ ਜਾਂਦੀ ਆ ਤਾਂ ਕਹਿੰਦੇ ਭਾਜਪਾ ਦਾ ਮੋਹ ਭੰਗ ਹੋ ਗਿਆ, ਤੇ ਜਦੋਂ ਜਿੱਤ ਜਾਂਦੀ ਆ ਤਾਂ ਫੇਰ ਉਦੋਂ ਕਹਿੰਦੇ ਆ ਵੀ ਭਾਜਪਾ ਫੇਰ ਆਪਦੇ ਪੈਰ ਜਮਾ ਰਹੀ ਆ। ਪਰ ਜਦੋਂ ਅਸਾਮ ਨੂੰ ਨਾ ਇੱਕ ਜਿਹੜਾ ਪੂਰਬ ਦਾ ਗੇਟ ਕਿਹਾ ਜਾਂਦਾ ਵੀ ਅਸਾਮ ਦੇ ਆਲੇ ਪਾਸੇ ਪੂਰਬ ਦਾ ਦਰਵਾਜ਼ਾ ਕਿਹਾ ਜਾਂਦਾ, ਤਾਂ ਉਹ ਦਰਵਾਜ਼ੇ ਦੇ ਵਿੱਚ ਉਹ ਦਰਵਾਜ਼ਾ ਖੁੱਲਿਆ ਅਸਾਮ ਦੇ ਵਿੱਚ ਜਿਹੜੀ ਜਿੱਤ ਮਿਲੀ ਆ ਭਾਜਪਾ ਨੂੰ, ਉਹ ਬਾ ਕਮਾਲ ਆ ਜੀ। ਤੇ ਉਹਦੇ ਵਿੱਚ ਭਾਜਪਾ ਦੀ ਸੋਚ ਵੀ ਨਹੀਂ ਸੀਗੀ ਇੱਥੇ ਵੀ ਜਿੱਤ ਸਕੇਗੀ। ਕੇਰਲ ਤੱਕ ਦੇ ਵਿੱਚ ਜਿਹੜੀ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਆ ਭਾਜਪਾ ਦੀ। ਸੋ ਜਿਹੜਾ ਮੋਦੀ ਜਾਦੂ ਆ ਉਹ ਹੋ ਸਕਦਾ ਪੂਰਬ ਦੇ ਵਿੱਚ ਹੁਣ ਚੱਲਿਆ ਹੋਵੇ, ਹੋ ਸਕਦਾ ਉਹਨਾਂ ਕੋਲੇ ਦੇਰੀ ਨਾਲ ਆਇਆ ਹੋਵੇ, ਪਰ ਵੱਖਰੇ ਵੱਖਰੇ ਰਾਜਾਂ ਚ ਕਹਿੰਦੇ ਨੇ ਉਹਨਾਂ ਦੇ ਹਰ ਲਈ ਇੱਕੋ ਜਿੱਕਾ ਨਹੀਂ ਹੁੰਦਾ, ਕਿਸੇ ਲਈ ਚੰਗਾ ਹੁੰਦਾ ਕਿਸੇ ਲਈ ਮਾੜਾ ਹੁੰਦਾ। ਸੋ ਉੱਥੇ ਇਹਦਾ ਫਰਕ ਆਇਆ। ਪਰ ਜੇ ਗੱਲ ਕਰੀਏ ਬੰਗਾਲ ਦੀ ਤਾਂ ਬੰਗਾਲ ਦੇ ਵਿੱਚ ਜਿੱਥੇ 40-45 ਸਾਲ ਕਾਮਰੇਡਾਂ ਨੇ ਰਾਜ ਕੀਤਾ, ਉਸ ਰਾਜ ਦੀ ਜਿਹੜੀ ਚੁਣੌਤੀ ਸੀ ਉਹਨੂੰ ਤੋੜਿਆ ਜਿਹੜਾ ਉਹ ਜਿਹੜੀ ਤ੍ਰਿਣਮੂਲ ਕਾਂਗਰਸ ਆਈ ਉਹਨੇ ਉਹਦੇ ਮਮਤਾ ਬੈਨਰਜੀ ਨੇ ਜਿਹੜਾ ਉਹ ਤੋੜਿਆ ਬੜੀ ਤੇਜ਼ ਤਰ੍ਹਾਂ। ਨੇਤਾ ਜੀ ਮੈਨੂੰ ਉਹਨਾਂ ਨਾਲ ਕਾਫੀ ਨੇੜੇ ਤੋਂ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ, ਮੈਂ ਉਹਨਾਂ ਨੂੰ ਨੇੜੇ ਤੋਂ ਮਾਣਿਆ। ਪਰ ਉਹਨਾਂ ਦੀ ਇੱਕ ਕੁਆਲਿਟੀ ਸੀ ਜੀ ਵੀ ਅਸੀਂ ਜਦੋਂ ਵੀ ਕੋਈ ਕੰਮ ਕਰਾਉਣਾ ਹੁੰਦਾ ਸੀ, ਅੰਦਰੂਨੀ ਕੰਮ ਕਰਾਉਣਾ ਹੁੰਦਾ ਸੀ, ਤਾਂ ਉਹ ਅੰਦਰੂਨੀ ਪਾਰਟੀ ਦੇ ਵਿੱਚ ਦੀਦੀ ਦੇ ਨਾਂ ਨਾਲ ਮਸ਼ਹੂਰ ਆ ਜੀ, ਤੇ ਕਹਿੰਦੇ ਸੀ ਦੀਦੀ ਨੂੰ ਕਹਿ ਦਿਓ ਜੇ ਦੀਦੀ ਨੇ ਕਰਤਾ ਫੋਨ ਜਾਂ ਦੀਦੀ ਨੇ ਕਹਿਤਾ ਤਾਂ ਫਿਰ ਕੰਮ ਨੀ ਅਟਕੂਆ। ਉਹ ਜੁਰਤ ਨੀ ਹੁੰਦਾ ਜਿਹੜਾ ਜੁਰਤ ਨਾਲ ਗੱਲ ਕਰਨੀ ਜਾਂ ਹਿੱਕ ਠੋਕ ਕੇ ਕੰਮ ਕਰਨੇ, ਉਹ ਨੀਤੀ ਉਹਨਾਂ ਦੀ ਕਾਂਗਰਸ ਚ ਸੀ ਜਦੋਂ ਉਦੋਂ ਵੀ ਸੀਗੀ, ਤੇ ਉਦੋਂ ਬਾਅਦ ਉਹਨਾਂ ਨੇ ਕਾਂਗਰਸ ਚੋਂ ਨਿਕਲ ਕੇ ਤ੍ਰਿਣਮੂਲ ਕਾਂਗਰਸ ਜਿਹੜੋਂ ਬਣਾਈ, ਤਾਂ ਉਹੀ ਜਿਹੜੇ ਉਹਨਾਂ ਦੇ ਤੇਵਰ ਜਿਹੜੇ ਤਿੱਖੇ ਤੇਵਰ ਆ ਉਹ ਤੇਵਰ ਰਹੇ ਆ, ਤੇ ਉਹਨਾਂ ਤੇਵਰਾਂ ਦੇ ਜ਼ਰੀਏ ਦੁਬਾਰਾ ਆ ਗਿਆ ਜੀ, ਤੇ ਆਏ ਵੀ ਬੜੇ ਵੱਡੇ ਬਹੁਮਤ ਨਾਲ ਆ ਜੀ। 211 ਸੀਟਾਂ 294 ਸੀਟਾਂ ਚੋਂ ਲੈਣੀਆਂ ਕੋਈ ਖਾਲਾ ਜੀ ਦਾ ਬੜਾ ਨਹੀਂ ਹੈ ਜੀ, ਬਹੁਤ ਵੱਡੀ ਉਹਨਾਂ ਨੇ ਗਿਣਤੀ ਦੇ ਵਿੱਚ ਜਿਹੜੀਆਂ ਸੀਟਾਂ ਲਈਆਂ। ਜਿਹੜੀ ਕਾਂਗਰਸ ਆ ਉਹ ਵੀ ਸਿਮਟੀ ਆ 44 ਸੀਟਾਂ ਤੇ, ਖੱਬੇ ਪੱਖੀ ਜਿਹੜੇ ਕਿਸੇ ਟਾਈਮ ਚ 45 ਸਾਲ ਰਾਜ ਕਰਕੇ ਸਿਰਫ 27 ਸੀਟਾਂ ਤੇ ਰਹਿ ਗਏ ਜੀ। ਸੋ ਇਹ ਚੀਜ਼ਾਂ ਦੇਖਣੀਆਂ ਪੈਣੀਆਂ, ਭਾਜਪਾ ਨੂੰ ਸਿਰਫ 3 ਸੀਟਾਂ ਮਿਲੀਆਂ ਜੀ, ਤੇ ਇਹ ਤ੍ਰਿਣਮੂਲ ਦੀ ਜਿਹੜੀ ਜਿੱਤ ਆ ਜਾਂ ਇਹ ਕਹਿ ਸਕਦੇ ਆ ਮੇਰੇ ਹਿਸਾਬ ਨਾਲ, ਮੈਂ ਜਿੱਥੋਂ ਤੱਕ ਸੋਚਦਾ, ਇਹ ਇੱਕ ਵਿਅਕਤੀਗਤ ਜਿੱਤ ਆ ਜੀ। ਜਿਹੜੀ ਉਹਦਾ ਕੰਮ ਕਰਨ ਦਾ ਸਟਾਈਲ ਆ, ਕਈ ਵਾਰੀ ਸਾਨੂੰ ਲੱਗਦਾ ਵੀ ਬੜਾ ਧੱਕਾ ਕਰਦੇ ਉਹ ਬੋਲਦੇ, ਪਰ ਉਹ ਕੰਮ ਕਰਨਾ ਲੋਕਾਂ ਨੂੰ ਉਹ ਜਿਹਾ ਚੰਗਾ ਲੱਗਦਾ, ਸੋ ਉਹਦਾ ਮਿਲਿਆ। ਜਿਹੜੀ ਅੰਨਾ ਡੀਐਮਕੇ ਨੂੰ ਮਿਲੀ ਆ, ਜਿਹੜੀ ਜੈਲਲਿਤਾ ਨੂੰ ਜਿਹੜੀ ਮਿਲੀ ਆ ਚੌਧਰ, ਉਹ ਥੋੜੀ ਜੀ ਕਿਤੇ ਨਾ ਕਿਤੇ ਮੈਨੂੰ ਹੈਰਾਨ ਕੀਤਾ ਉਸ ਚੀਜ਼ ਨੇ। ਉਹਨੂੰ 134 ਸੀਟਾਂ ਜਿਹੜੀਆਂ ਮਿਲੀਆਂ ਜੀ, ਤੇ ਉਹਦੇ ਚੋਂ 234 ਦੇ ਵਿਚੋਂ, ਤੇ ਕਾਫੀ ਵੱਡੀ ਜਿੱਤ ਆ। ਪਰ ਡੀਐਮਕੇ ਵੀ 89 ਸੀਟਾਂ ਲੈ ਕੇ ਕਾਫੀ ਉਹਨੇ ਮੁਕਾਬਲਾ ਕੀਤਾ, ਕਾਂਗਰਸ ਸਿਰਫ 8 ਚ ਰਹਿ ਗਈ ਆ ਜੀ। ਤੇ ਇਸ ਕਰਕੇ ਜਿਹੜੀ ਸਰਕਾਰ ਆ ਫੇਰ ਜੈਲਲਿਤਾ ਦੀ ਉੱਥੇ ਆ ਗਈ ਆ, ਤੇ ਜੈਲਲਿਤਾ ਦੇ ਉੱਤੇ ਕਦੇ ਵੀ ਮੈਨੂੰ ਭਰੋਸਾ ਨਹੀਂ ਰਿਹਾ ਜੀ। ਉਹਦੇ ਤੇ ਭ੍ਰਿਸ਼ਟਾਚਾਰ ਦੇ ਵੀ ਦੋਸ਼ ਲੱਗੇ ਆ, ਉਹ ਚ ਸਟਾਰਡਮ ਦੇ ਵੀ ਦੋਸ਼ ਆ, ਉਹਦੇ ਇਹਦੇ ਤੇ ਇਹ ਵੀ ਦੋਸ਼ ਆ ਵੀ ਉਹ ਆਮ ਪਬਲਿਕ ਦੇ ਕੋਲੇ ਜਾਣਾ ਵਿਚਰਨਾ ਨਹੀਂ ਪਸੰਦ ਕਰਦੀ, ਮਹਿਲ ਚ ਰਹਿ ਕੇ ਹੀ ਕੰਮ ਕਰਨੇ ਪਸੰਦ ਕਰਦੀ ਆ। ਸੋ ਇਹ ਜਿਹੀਆਂ ਜਿਹੜੀਆਂ ਗੱਲਾਂ, ਜਿਹੜੇ ਸਾਬਕਾ ਫਿਲਮ ਸਟਾਰ ਆ ਜੀ ਉਹ ਬਹੁਤ ਜਿਹੜੀ ਦੱਖਣ ਦੀ, ਤੋ ਉਹਨੇ ਉਹਨੂੰ ਜਿਹੜੀ ਜਿੱਤ ਮਿਲੀ ਆ ਉਹ ਹੈਰਾਨੀਜਨਕ ਜਿੱਤ ਆ ਜੀ। ਤੇ ਉਹ ਉਮੀਦ ਨਹੀਂ ਸੀ ਮੈਨੂੰ ਵੀ ਉਹਨੂੰ ਜਿੱਤ ਮਿਲੂਗੀ, ਕਿਉਂਕਿ ਉਹਦਾ ਪਿਛੋਕੜ ਦੱਸਦਾ ਸੀ ਪਿੱਛੇ ਜੇ ਜੇਲ੍ਹ ਦੇ ਆਏ ਆ ਜੀ ਉਹ, ਤੇ ਪਰ ਫਿਰ ਵੀ ਜਿਹੜੇ ਲੋਕ ਉਹਨਾਂ ਨੂੰ ਚਾਹੁੰਦੇ ਆ, ਸੋ ਆਪਾਂ ਕੀ ਕਰ ਸਕਦੇ ਆ ਜੀ। ਪਰ ਕੁੱਲ ਮਿਲਾ ਕੇ ਭਾਜਪਾ ਦੇ ਜਿਹੜੇ ਰਾਜ ਸੀ ਜਿਨ੍ਹਾਂ ਚ ਭਾਜਪਾ ਦਾ ਸਾਥ ਸੀ ਉਹਨਾਂ ਨੂੰ ਜਿੱਤ ਮਿਲੀ ਆ, ਤੇ ਫਿਰ ਹੁਣ ਮੋਦੀ ਦਹਾੜਨਗੇ ਜੀ।
ਜੀ ਸੋ ਬ੍ਰਾਡ ਸਾਹਿਬ ਅੱਗੇ ਸਾਡੇ ਨਾਲ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹ ਗੱਲ ਕਰਨਾ ਚਾਹੁੰਦੇ ਆ ਜੀ ਆਟਾ ਦਾਲ ਸਕੀਮ। ਕਹਿੰਦੇ ਕਿ ਸਰਕਾਰ 7 ਲੱਖ ਪਰਿਵਾਰ ਹੋਰ ਆਟਾ ਦਾਲ ਸਕੀਮ ਚ ਲੈ ਕੇ ਆ ਰਹੀ ਹੈ, ਜਿਸ ਨਾਲ ਪਹਿਲਾਂ ਵਾਲੀ ਗਿਣਤੀ ਚ ਵਾਧਾ ਹੋਇਆ। 1.3 ਕਰੋੜ ਦੀ ਗਿਣਤੀ 28 ਲੱਖ ਦਾ ਵਾਧਾ ਹੋਇਆ। ਹੁਣ ਪੰਜਾਬ ਦੀ ਕੁੱਲ ਪਾਪੂਲੇਸ਼ਨ ਦਾ 50% ਤੋਂ ਉੱਪਰ ਦਾ ਹਿੱਸਾ ਆਟਾ ਦਾਲ ਸਕੀਮ ਚ ਸ਼ਾਮਲ ਹੋ ਗਿਆ ਵਾ, ਤੇ ਸਰਕਾਰਾਂ ਹਜੇ ਵੀ ਕਹਿ ਰਹੀਆਂ ਨੇ ਕਿ ਸੂਬਾ ਵਾ ਜਿਹੜਾ ਉਹ ਵਿਕਾਸ ਦੇ ਰਾਹ ਤੇ ਆ।
ਦੇਖੋ ਆਟਾ ਦਾਲ ਸਕੀਮ ਦਾ ਜਿਹੜਾ ਵਾਧਾ ਹੋ ਰਿਹਾ, ਉਹ ਪਹਿਲੀ ਗੱਲ ਤਾਂ ਵਾਧਾ ਹੋਣ ਦੇ ਵਿੱਚ ਹੀ ਮੈਂ ਰਾਜੀ ਨਹੀਂ ਆਇਆ। ਮੈਂ ਰਾਜੀ ਨਹੀਂ ਹਾਂ ਵੀ ਕਿਸੇ ਨੂੰ ਆਟਾ ਦਾਲ ਐ ਸਸਤੇ ਭਾਅ ਦੇ ਵਿੱਚ ਦਿੱਤਾ ਜਾਵੇ, ਚਾਹੇ ਉਹ ਗਰੀਬ ਆ। ਮੈਂ ਇਸ ਗੱਲ ਦਾ ਇਹਦਾ ਦੂਜੇ ਪਹਿਲੂ ਤੋਂ ਸੋਚ ਕੇ ਦੇਖੋ ਤੁਸੀਂ ਵੀ ਜੇ ਕਿਸੇ ਬੰਦੇ ਨੂੰ ਇੱਦਾਂ ਆਟਾ ਦਾਲ ਪਹੁੰਚਦੀ ਆ ਕਾਰਡਾਂ ਦੇ ਜ਼ਰੀਏ ਪਹੁੰਚਦੀ ਆ, ਤਾਂ ਉਹ ਫਿਰ ਜੇ ਅੱਜ ਅਸੀਂ ਆਸਟ੍ਰੇਲੀਆ ਚ ਬੈਠੇ ਕਹਿ ਦਿੰਦੇ ਆ ਵੀ ਭਾਈ ਇਹ ਤਾਂ ਸੈਂਟਰ ਲਿੰਕ ਹੀ ਆ, ਸਾਡਾ ਇੱਕ ਆਪਦਾ ਹੀ ਨਾਂ ਬਣਾਇਆ ਹੋਇਆ, ਇਹ ਤਾਂ ਡੋਲ ਤੇ ਆ, ਡੋਲ ਤੇ ਬੈਠਾ ਹੋਇਆ, ਤੇ ਅਸੀਂ ਉਹਨੂੰ ਕਿੰਨਾ ਬੁਰਾ ਸਮਝਦੇ ਹਾਂ। ਅਸੀਂ ਉਹ ਸਵਰਵਾਂ ਦੇ ਵਿੱਚ ਜਾਣਾ ਨਹੀਂ ਪਸੰਦ ਕਰਦੇ, ਉੱਥੇ ਘਰ ਨਹੀਂ ਲੈਣਾ ਪਸੰਦ ਕਰਦੇ ਜਿੱਥੇ ਕਹਿਣੇ ਵੀ ਇੱਥੇ ਤਾਂ ਸੈਂਟਰ ਲਿੰਕ ਹੀ ਰੋਕ ਰਹਿੰਦੇ ਆ। ਤਾਂ ਜੇ ਇਹੀ ਮੁਹਿੰਮ ਅਸੀਂ ਉੱਥੇ ਚਲਾ ਕੇ ਤੇ ਲੋਕਾਂ ਨੂੰ ਘਰੇ ਬੈਠਿਆਂ ਨੂੰ ਆਟਾ ਦਾਲ ਦਿੰਨੇ ਆ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਇਦਾਂ ਦੀ ਗਿਣਤੀ ਹਰ ਸਾਲ ਹੀ ਵਧੂਗੀ, ਇਹ ਘਟਦੀ ਨਹੀਂ, ਇਹ ਹਰ ਸਾਲ ਵਧੂਗੀ। ਜੇ ਇਸ ਦੀ ਥਾਂ ਦੇ ਉੱਤੇ ਜਿਵੇਂ ਨਰੇਗਾ ਸਕੀਮ ਆਈ ਸੀ, ਉਹ ਵੱਖਰੀ ਗੱਲ ਆ ਵੀ ਸਾਡੀ ਨਰੇਗਾ ਸਕੀਮ ਕਿਸੇ ਨੂੰ ਵਰਤਣੀ ਨਹੀਂ ਆ ਰਹੀ। ਨਰੇਗਾ ਸਕੀਮ ਸਿਰਫ ਸਰਪੰਚ ਮੈਂਬਰਾਂ ਲਈ ਸਿਉਣੇ ਦੇ ਆਂਡੇ ਦੇਣ ਵਾਲੀ ਮੁਰਗੀ ਬਣ ਕੇ ਰਹਿ ਗਈ ਆ, ਜਾਂ ਉਹਨਾਂ ਮਜ਼ਦੂਰਾਂ ਬੁੜੀਆਂ ਲਈ ਜਿਹੜੇ ਕੰਮ ਕਰਨ ਵਾਲਿਆਂ ਲਈ ਜਿਨ੍ਹਾਂ ਨੂੰ ਆਇਆ ਵੀ ਜਾਓ ਨਰੇਗਾ ਦੀ ਹਾਜ਼ਰੀ ਲਾਇਓ ਮਾੜੀ ਜੀ, 80 ਰੁਪਏ ਦੇਣਗੇ, 20 ਸਰਪੰਚ ਨੂੰ ਦੇ, 60 ਤੁਸੀਂ ਲੈ ਆਓ। ਉਸ ਢੰਗ ਨਾਲ ਜਿਹੜੇ ਵਰਤ ਰਹੇ ਆ ਉਹਨਾਂ ਨਾਲ ਦੇਸ਼ ਦਾ ਦੂਰਾ ਨੁਕਸਾਨ ਹੋ ਰਿਹਾ, ਇੱਕ ਪਾਸੇ ਪੈਸਾ ਜਾ ਰਿਹਾ ਦੂਜੇ ਪਾਸੇ ਕੰਮ ਨਹੀਂ ਹੋ ਰਿਹਾ। ਹੁਣ ਜਿਹੜੀ ਨਰੇਗਾ ਸਕੀਮ ਬਣੀ ਸੀ ਉਹ ਬਣੀ ਤਾਂ ਇਸ ਲਈ ਸੀ ਵੀ ਜਿਹਨੂੰ ਕੰਮ ਨਹੀਂ ਆ ਉਹਨੂੰ ਕੰਮ ਦੀ ਸ਼ਿਓਰਟੀ ਸੀ ਵੀ ਘੱਟੋ ਘੱਟ ਇੰਨੇ ਦਿਨ ਮਿਨੀਮਮ ਨੂੰ ਕੰਮ ਮਿਲੇ ਤਾਂ ਕਿ ਉਹਦੀ ਰੋਜੀ ਰੋਟੀ ਚੱਲਦੀ ਰਹੇ। ਸੋ ਆਟਾ ਦਾਲ ਫਰੀਆਂ ਚ ਵੰਡਣ ਲਈ ਸਭ ਤੋਂ ਬੈਟਰ ਆਜ਼ਾਦ ਜਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤੀ ਜਾਵੇ। ਹੁਣ ਇੱਕ ਪਿੰਡ ਦੇ ਵਿੱਚ ਕਰਨ ਨੂੰ ਕਿੰਨੇ ਕੰਮ ਹੁੰਦੇ ਆ, ਉਹਦੀ ਸਫਾਈ, ਉਹਦੇ ਚ ਗਲੀਆਂ ਨਾਲੀਆਂ ਨੂੰ ਮੇਨਟੇਨ ਕਰਨਾ, ਉਹਦੇ ਚ ਦਰਖਤ ਲਾਉਣੇ, ਉਹਨਾਂ ਨੂੰ ਪਾਣੀ ਪਾਉਣਾ, ਉਹਨਾਂ ਨੂੰ ਜਾਨਵਰਾਂ ਤੋਂ ਬਚਾਉਣਾ, ਬਹੁਤ ਸਾਰੇ ਟੋਭਾ ਸਾਫ ਕਰਨਾ, ਹੋਰ ਕਰਨਾ। ਪਰ ਸਾਡੇ ਤਾਂ ਨਰੇਗਾ ਸਕੀਮ ਚ ਕੀ ਕਰਦੇ ਆ, ਇੱਕ ਟੋਭੇ ਕੋਲੇ ਬੱਠਲ ਰੱਖ ਦਿੰਦੇ ਆ 10, ਵੀ ਜਿਹੜਾ ਬੰਦਾ ਆ ਕੇ 10 ਬੱਠਲ ਸਿੱਟ ਕੇ ਉੱਥੋਂ ਚਲਾ ਜਾਂਦਾ ਉਹ ਆਪਦੀ ਦਿਹਾੜੀ ਖਰੀ ਕਰਕੇ ਸਰਪੰਚ ਕੋਲੇ ਸਾਈਨ ਕਰਕੇ ਚਲਾ ਜਾਂਦਾ। ਚਲੋ ਜੀ, ਉਹਦੇ ਨਾਲ ਨਾ ਪਿੰਡ ਦਾ ਭਲਾ ਹੁੰਦਾ ਨਾ ਕਾਸੀ ਦਾ। ਪਰ ਮੈਂ ਤਾਂ ਗਰੰਟੀ ਕਰਦਾ ਵੀ ਜਿੰਨਾ ਫੰਡ ਆਉਂਦਾ ਇੱਕ ਪਿੰਡ ਦੇ ਵਿੱਚ ਤੇ ਜੇ ਨਰੇਗਾ ਸਕੀਮ ਚ ਪੰਜ ਨੌਜਵਾਨ ਬਾਹਰ ਆ ਕੇ ਇੱਕ ਆਪਦਾ ਗਰੁੱਪ ਬਣਾਉਣ ਤੇ ਉਹ ਕਹਿਣ ਜੀ ਆਜੋ ਜੀ ਨਰੇਗਾ ਵਾਲੇ ਜਿਹੜੇ ਆਉਣਗੇ ਅਸੀਂ ਉਹਨਾਂ ਨੂੰ ਚੈੱਕ ਕਰਾਂਗੇ ਤੇ ਉਹਨਾਂ ਦੀ ਅਸੀਂ ਵੀਡੀਓ ਪਾਵਾਂਗੇ ਫੇਸਬੁੱਕ ਤੇ ਅਸੀਂ ਉਹਦੇ ਸਰਪੰਚ ਦੀ ਵੀਡੀਓ ਪਾਵਾਂਗੇ ਵੀ ਅੱਜ ਨਰੇਗਾ ਵਾਲੇ 800 ਰੁਪਇਆ ਲਗਾਏ ਆ ਤੇ 800 ਦਾ ਉਹਨਾਂ ਨੇ ਪਿੰਡ ਚ ਕੀਤਾ ਕੀ ਆ ਇਹ ਦੱਸੋ ਸੋ ਇੱਥੇ ਇਹ ਕੰਮ ਕਰਨੇ ਪੈਣਗੇ ਸਾਡੇ ਲੋਕਾਂ ਨੇ ਤਾਂ ਇਹਨੂੰ ਇੱਕ ਤਮਾਸ਼ਾ ਬਣਾ ਲਿਆ ਮੁਫ਼ਤਖੋਰੀ ਦਾ ਸਾਧਨ ਬਣਾ ਲਿਆ ਦੂਜੀ ਇਹ ਆ ਵੀ ਜਿਹੜੀ ਗਿਣਤੀ ਵਧੀਆ ਉਹ ਇਲੈਕਸ਼ਨਾਂ ਕਰਕੇ ਵੀ ਵਧੀਆ ਜੀ ਵੋਟਾਂ ਲੈਣ ਲਈ ਕਈ ਵਾਰੀ ਨਾ ਉੱਥੇ ਪੀਲੇ ਕਾਰਡ ਵੰਡੇ ਜਾਂਦੇ ਆ ਮੈਂ ਇੱਕ ਵਾਰੀ ਨਾ ਇੱਕ ਮੈਂ ਆਪਣਾ ਪਰਸਨਲ ਤਜਰਬਾ ਦੱਸਦਾ ਜੀ ਮੈਂ ਖੁਦ ਆਪਣੇ ਆਪ ਨੂੰ ਪੀਲਾ ਕਾਰਡ ਜਾਰੀ ਕਰਵਾ ਲਿਆ ਸੀ ਜੀ ਜਿਹੜਾ ਕਿ ਪੀਲਾ ਕਾਰਡ ਇੱਕ ਸਪੈਸ਼ਲ ਵਰਗ ਸਮੂਹ ਇੱਕ ਸਪੈਸ਼ਲ ਜਾਤੀ ਨੂੰ ਇਸ਼ੂ ਹੁੰਦਾ ਪਰ ਮੈਂ ਥੋੜੇ ਜੇ ਪੈਸੇ ਦੇ ਕੇ ਕਿਸੇ ਨੂੰ ਕਹਿ ਕੇ ਆਪਦਾ ਯੈਲੋ ਕਾਰਡ ਬਣਾ ਲਿਆ ਸੀ ਸਿਰਫ ਇਹ ਦਿਖਾਉਣ ਲਈ ਬਠਿੰਡੇ ਦੇ ਵਿੱਚ ਵੀ ਮੈਂ ਭਾਈ ਕੋਈ ਵੀ ਗਲਤ ਕੰਮ ਕਿਤੋਂ ਵੀ ਬੰਦਾ ਕੋਈ ਕਰਵਾ ਸਕਦਾ ਸੋ ਯੈਲੋ ਕਾਰਡ ਐ ਵੰਡੇ ਜਾਂਦੇ ਆ ਉੱਥੇ ਇਸ ਢੰਗ ਨਾਲ ਕਾਰਡ ਬਣਾਏ ਜਾਂਦੇ ਆ ਸੋ ਕਿਤੇ ਤਾਂ ਵੀ ਗਿਣਤੀ ਵੱਧ ਰਹੀ ਹੈ ਵੀ ਵੋਟਰ ਭਰਮਾ ਲਈਏ ਹੋਰ ਦਾਲ ਆਟਾ ਦੇ ਕੇ
ਜੀ ਸੋ ਮਰਾਜ ਸਾਹਿਬ ਖਬਰਾਂ ਦੇ ਵਿਚ ਅੱਗੇ ਆਪਾਂ ਥੋੜੀ ਜੀ ਗੱਲ ਕਰ ਲਈਏ ਜੀ ਇੰਡੀਆ ਦੇ ਮੌਸਮ ਦੀ ਬਿਕੋਜ਼ ਮੈਨੂੰ ਪਤਾ ਜੀ ਤੁਹਾਡਾ ਵੀ ਟਾਈਮ ਹੋਣ ਵਾਲਾ ਹੀ ਆ ਕੰਮ ਤੇ ਜਾਣ ਦਾ ਪਰ ਜਾਂਦੇ ਜਾਂਦੇ ਪਲੀਜ਼ ਇੰਡੀਆ ਦੀ ਜੋ ਮੌਸਮ ਦਾ ਹਾਲ ਚਾਲ ਆ ਕਾਫੀ ਜ਼ਿਆਦਾ ਗਰਮੀ ਪੈ ਰਹੀ ਆ ਉਸ ਦੇ ਬਾਰੇ ਵੀ ਥੋੜੀ ਜੀ ਗੱਲ ਕਰ ਦੀ
ਬਿਲਕੁਲ ਜੀ ਗਰਮੀ ਸੁਭਾਵਿਕਾ ਪੈਣੀ ਇਸ ਟਾਈਮ ਦੇ ਵਿਚ ਪਰ ਜਿਹੜਾ ਰਾਜਸਥਾਨ ਦੇ ਵਿਚ ਟੈਂਪਰੇਚਰ 51 ਤੋਂ ਉੱਤੇ ਚਲਾ ਗਿਆ ਉਹ ਵਾਕਈ ਇੱਕ ਹੈਰਾਨੀਜਨਕ ਟੈਂਪਰੇਚਰ ਹੈ ਜੀ 51 ਟੈਂਪਰੇਚਰ ਝੱਲਣਾ ਬਹੁਤ ਔਖਾ ਤੁਸੀਂ ਸਾਡਾ ਸਰੀਰ ਆ ਜਿਹੜਾ ਉਹ ਸਾਡਾ ਸਰੀਰ ਇੱਕ ਇਹੋ ਜਿਹੇ ਢੰਗ ਦਾ ਸਰੀਰ ਡਿਵੈਲਪ ਕੀਤਾ ਕੁਦਰਤ ਨੇ ਰੱਬ ਨੇ ਵਾਹਿਗੁਰੂ ਨੇ ਅਕਾਲ ਪੁਰਖ ਨੇ ਵੀ ਜਿਹੜਾ 37 ਡਿਗਰੀ ਟੈਂਪਰੇਚਰ ਤੇ ਚੱਲਦਾ ਜੀ ਜਿਹੜਾ ਇਹਦਾ ਟੈਂਪਰੇਚਰ ਮੇਨਟੇਨੈਂਸ ਆ ਉਹ 37 ਹੋਣਾ ਚਾਹੀਦਾ ਤੇ 37 ਤੋਂ ਬਾਅਦ ਆਪਾਂ ਕਹਿੰਦੇ ਨੀ ਵੀ ਬੁਖਾਰ ਹੋ ਗਿਆ ਹੁਣ ਜੇ ਟੈਂਪਰੇਚਰ ਵਧਣ ਲੱਗ ਗਿਆ ਇਹ ਕੁਦਰਤ ਨੇ ਇੱਕ ਇਹੋ ਜਿਹਾ ਸਿਸਟਮ ਬਣਾਇਆ ਵੀ ਜਦੋਂ ਸਰੀਰ ਦੇ ਵਿੱਚ ਹੀ ਰੇਡੀਟਰ ਲਾਏ ਆ ਸਰੀਰ ਦੇ ਵਿੱਚ ਹੀ ਫਿਲਟਰ ਲਾਏ ਆ ਜਦੋਂ ਬਲੱਡ ਦਾ ਟੈਂਪਰੇਚਰ 37 ਡਿਗਰੀ ਤੋਂ ਉੱਤੇ ਟੱਪਣ ਲੱਗਦਾ ਤਾਂ ਉਹ ਰੇਡੀਟਰ ਜਿਹੜੇ ਆਨ ਹੋ ਜਾਂਦੇ ਆ ਅੰਦਰਲੇ ਏਸੀ ਕੂਲਿੰਗ ਸਿਸਟਮ ਆਨ ਹੋ ਜਾਂਦਾ ਉਹ ਖੂਨ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰਦਾ ਫਿਰ ਪਸੀਨਾ ਆਉਂਦਾ ਤਾਂ ਹੀ ਸਾਨੂੰ ਕਿਹਾ ਜਾਂਦਾ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ ਤੇ ਪਾਣੀ ਪੀ ਕੇ ਤੇ ਉਹ ਪਸੀਨਾ ਆਵੇ ਤਾਂ ਤੁਹਾਡਾ ਜਿਹੜਾ ਕੂਲਿੰਗ ਸਿਸਟਮ ਸਹੀ ਚੱਲਦਾ ਰਹੇ ਤੇ ਨਹੀਂ ਜਿਹੜਾ ਅਸੀਂ ਕਹਿੰਦੇ ਨਾ ਵੀ ਹੀਟ ਸਟ੍ਰੋਕ ਹੋ ਗਿਆ ਜਾਂ ਕਿਸੇ ਨੂੰ ਗਰਮੀ ਲੱਗ ਗਈ ਜਾਂ ਇਹ ਜਿਹੀਆਂ ਗੱਲਾਂ ਅਕਸਰ ਅਸੀਂ ਸੁਣਨ ਨੂੰ ਮਿਲਦੀਆਂ ਪਰ ਕਈ ਵਾਰੀ ਨੌਜਵਾਨ ਜਾਂ ਵਰਗ ਸਾਡਾ ਮੰਨਦਾ ਨਹੀਂ ਇਹ ਗੱਲ ਵੀ ਐਂ ਕਿਵੇਂ ਹੋਜੂਗਾ ਪਰ ਇਹ ਸੱਚਾਈ ਹੈ ਜੀ ਜਦੋਂ ਪਾਣੀ ਦੀ ਕਮੀ ਰਹਿ ਜਾਂਦੀ ਹੈ ਖੂਨ ਗਾੜਾ ਹੋ ਜਾਂਦਾ ਤੇ ਉਦੋਂ ਉਹ ਉਵੇਂ ਸਰਕਲ ਨਹੀਂ ਕਰਦਾ ਤਾਂ ਉਸ ਦੇ ਨਾਲ ਕੀ ਹੁੰਦਾ ਸਾਨੂੰ ਹੀਟ ਸਟ੍ਰੋਕ ਹੋਣ ਦਾ ਖਤਰਾ ਸੋ ਇਹ ਜਿਹੜਾ ਟੈਂਪਰੇਚਰ ਵੱਧ ਰਿਹਾ ਇਹ ਤਾਂ ਅਸੀਂ ਇਮੀਡੀਏਟਲੀ ਘਟਾ ਨਹੀਂ ਸਕਦੇ ਸਾਡੇ ਕੋਲ ਕੋਈ ਸਾਧਨ ਨਹੀਂ ਲੰਮੀ ਸੋਚ ਨਾਲ ਤਾਂ ਅਸੀਂ ਆਪਦੇ ਜਵਾਕਾਂ ਨੂੰ ਸੇਵ ਕਰਨ ਲਈ ਕੋਈ ਦਰਖਤ ਲਾਈਏ ਕੋਈ ਇਹੋ ਜਿਹਾ ਗ੍ਰੀਨ ਹਾਊਸਿਸ ਦੀ ਜਿਹੜੀ ਗੱਲ ਆ ਗ੍ਰੀਨ ਗੈਸਿਸ ਦੀ ਜਿਹੜੀ ਗੱਲ ਆ ਉਹਦੇ ਤੇ ਅਮਲ ਕਰੀਏ ਤਾਂ ਵੱਖਰੀ ਗੱਲ ਆ ਵੀ ਅਸੀਂ ਆਉਣ ਵਾਲੀਆਂ ਜਨਰੇਸ਼ਨ ਨੂੰ ਬਚਾ ਸਕਦੇ ਹਾਂ ਪਰ ਫਿਲਹਾਲ ਦੀ ਜਿਹੜੀ ਘੜੀ ਆ ਉਹ ਇਹ ਹੈ ਜੀ ਵੀ ਆਪਣੀ ਕੇਅਰ ਕਰਨ ਦੀ ਆ ਪੰਜਾਬ ਦੇ ਵਿੱਚ ਵੀ ਆਪਦੇ ਜਿੰਨੇ ਵੀ ਰਿਸ਼ਤੇ ਨਾਤੇ ਆ ਜੀ ਸਾਰਿਆਂ ਨੂੰ ਸਮਝਾਓ ਵੀ ਭਾਈ ਵੱਧ ਤੋਂ ਵੱਧ ਪਾਣੀ ਵਰਤਣ ਤੇ ਉਸ ਟਾਈਮ ਦੇ ਵਿੱਚ ਸ਼ਾਇਦ ਬਾਹਰ ਨਾ ਨਿਕਲਣ ਜਦੋਂ ਤੁਹਾਨੂੰ ਲੱਗੇ ਵੀ ਤੁਹਾਡਾ ਸਰੀਰ ਆ ਜਿਹੜਾ ਉਹ 37 ਡਿਗਰੀ ਦੀ ਟੈਂਪਰੇਚਰ ਮੇਨਟੇਨ ਕਰਨ ਵਾਸਤੇ ਜੇ 51 ਦੇ ਵਿੱਚ ਬਾਡੀ ਨੂੰ 37 ਡਿਗਰੀ ਮੇਨਟੇਨ ਕਰਨਾ ਪਊਗਾ ਤਾਂ ਹੀਟ ਸਟ੍ਰੋਕ ਦੇ ਖਤਰੇ ਬਹੁਤ ਜ਼ਿਆਦਾ ਵੱਧ ਜਾਂਦੇ ਆ ਸੋ ਤੁਸੀਂ ਇਹ ਤਾਂ ਖਿਆਲ ਰੱਖਣ ਲਈ ਟਾਈਮ ਆ ਜੀ ਜਿਹੜਾ ਖਾਸ ਕਰਕੇ ਇਹ ਮਹੀਨਾ
ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਇਸ ਤੋਂ ਇਲਾਵਾ ਕੋਈ ਹੋਰ ਖਬਰ ਆ ਜਿਹੜੀ ਤੁਸੀਂ ਸਾਡੇ ਲਿਸਨਰ ਨਾਲ ਸਾਂਝੀ ਕਰਨਾ ਚਾਹੋ
ਬਸ ਹੋਰ ਖਬਰ ਨੀ ਜੀ ਹੋਰ ਤਾਂ ਮੈਂ ਤਾਂ ਆਪਣੇ ਬੰਨਿਓ ਇਹੀ ਕਹਿਣਾ ਚਾਹੂੰਗਾ ਵੀ ਮੈਂ ਵੀ ਇੱਕ ਤੁੱਛ ਬੁੱਧੀ ਇਨਸਾਨ ਆ ਜੀ ਜੋਸ਼ ਚ ਆ ਜਾਂਦਾ ਕਈ ਵਾਰੀ ਪਤਾ ਨੀ ਲੱਗਦਾ ਬੋਲਦੇ ਬੋਲਦੇ ਜਦੋਂ ਤੁਹਾਡੇ ਕੋਲ ਬੋਲਣ ਨੂੰ ਮੈਕ ਹੱਥ ਚ ਹੋਵੇ ਨਾ ਤੇ ਬੋਲਦੇ ਬੋਲਦੇ ਥੋੜਾ ਜਿਹਾ ਆਪੇ ਤੋਂ ਬਾਹਰ ਦੀਆਂ ਗੱਲਾਂ ਵੀ ਹੋ ਜਾਂਦੀਆਂ ਆਪੇ ਤੋਂ ਬਾਹਰ ਤਾਂ ਅਸੀਂ ਥੋੜੀ ਸੱਭਿਅਕ ਭਾਸ਼ਾ ਚ ਕਹਿ ਦਿੰਦੇ ਹਾਂ ਪਰ ਔਕਾਤ ਤੋਂ ਬਾਹਰ ਦੀਆਂ ਗੱਲਾਂ ਕਹਿਣੀਆਂ ਇਹਦੇ ਲਈ ਜਾਇਜ਼ ਹੋਊਗਾ ਕਈ ਵਾਰੀ ਔਕਾਤ ਤੋਂ ਬਾਹਰ ਚਲੇ ਜਾਈ ਜਾਈ ਔਕਾਤ ਤੋਂ ਬਾਹਰ ਦੀਆਂ ਗੱਲਾਂ ਕਰ ਦਈਦੀਆਂ ਤੇ ਉਹ ਜੇ ਵੱਡੇ ਅਦਾਰੇ ਵੱਡੀਆਂ ਚੀਜ਼ਾਂ ਜਿਵੇਂ ਕਿ ਮਸਲਾਂ ਚ ਦਮਦਮੀ ਟਕਸਾਲ ਬਾਰੇ ਗੱਲਾਂ ਕੀਤੀਆਂ ਉਹਨਾਂ ਅਦਾਰਿਆਂ ਵੇਲੇ ਬਾਰੇ ਬੋਲਣਾ ਜਾਂ ਉਹਨਾਂ ਬਾਰੇ ਕਹਿਣਾ ਮੇਰੇ ਵਰਗੇ ਤੁੱਛ ਬੁੱਧੀ ਲੋਕਾਂ ਲਈ ਬਹੁਤ ਔਖਾ ਕੰਮ ਆ ਪਰ ਉਹ ਕਈ ਵਾਰੀ ਕੀ ਆ ਵੀ ਆਮ ਇਨਸਾਨ ਆ ਜੀ ਅਸੀਂ ਕਿਹੜਾ ਕੋਈ ਨਾ ਕੋਈ ਸਾਡੇ ਤੇ ਰਹਿਮਤ ਹੋਈ ਆ ਅਸੀਂ ਤਾਂ ਇੱਕ ਜਮਾਂ ਹੀ ਸਿੰਪਲ ਬੰਦੇ ਆ ਬੋਲਦੇ ਚੱਲਦੇ ਕਈ ਵਾਰੀ ਬਾਅਦ ਘੱਟ ਹੋ ਜਾਂਦੀ ਹੈ ਗੱਲ ਦੀ ਪਰ ਇਹਦੇ ਵਿੱਚ ਕੋਈ ਲਾਗ ਡਾਟ ਜਾਂ ਅਸੀਂ ਇਸ ਲਈ ਨਹੀਂ ਕੋਈ ਖਬਰ ਦੀ ਕਰਦੇ ਗੱਲ ਵੀ ਕਿਸੇ ਦਾ ਦਿਲ ਦਿਖਾਉਣਾ ਜਾਂ ਕਿਸੇ ਨੂੰ ਅਸੀਂ ਮਾੜਾ ਚੰਗਾ ਸਮਝਦੇ ਹਾਂ ਇਹ ਤਾਂ ਦਿਲ ਦੀਆਂ ਭਾਵਨਾ ਦੇ ਵਾਲ ਹੁੰਦੇ ਆ ਆਮ ਬੰਦੇ ਦੀਆਂ ਭਾਵਨਾਵਾਂ ਦੇ ਵਾਲ ਉਹ ਆਵਾਜ਼ ਨਿਕਲਦੇ ਆ ਜੀ ਤੇ ਉਹ ਕਹਿ ਦੇਈਦੇ ਆ। ਪਰ ਜੇ ਇਸ ਦੌਰਾਨ ਕਿਸੇ ਦਾ ਦਿਲ ਦੁਖਿਆ ਜਾਂ ਕਿਸੇ ਨੂੰ ਇਹ ਗੱਲ ਲੱਗੀ ਵੀ ਕਿਸੇ ਨੂੰ ਸਪੈਸ਼ਲ ਮੈਂ ਟਾਰਗੇਟ ਕਰ ਰਿਹਾ ਤਾਂ ਉਹਨੂੰ ਬਿਲਕੁਲ ਦਿਮਾਗ ਚੋਂ ਕੱਢ ਦਿਓ ਜੀ। ਮੈਂ ਕਿਸੇ ਨੂੰ ਕਦੇ ਨਹੀਂ ਟਾਰਗੇਟ ਕਰਦਾ, ਮੈਂ ਤਾਂ ਜੋ ਗਲਤ ਆ ਉਹਨੂੰ ਗਲਤ ਕਹਿਣਾ, ਜੋ ਸਹੀ ਆ ਉਹਨੂੰ ਸਹੀ ਕਹਿਣਾ। ਇਹੀ ਜਿਹੜਾ ਪੈਮਾਨਾ ਬਲੈਕ ਐਂਡ ਵਾਈਟ ਦਾ ਹਰਮਨ ਰੇਡੀਓ ਨੇ ਆਪਣਾ ਇੱਕ ਬਣਾਇਆ ਹੋਇਆ ਦਾਇਰਾ, ਉਸ ਦਾਇਰੇ ਦੇ ਵਿੱਚ ਹੀ ਰਹਿ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਫਿਰ ਵੀ ਜੇ ਕੁਛ ਹੋ ਗਈ ਆ ਤਾਂ ਮਾਫ਼ੀ ਮੰਗਣ ਦੇ ਵਿੱਚ ਵੀ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਕੋਈ ਛੋਟਾ ਨਹੀਂ ਹੁੰਦਾ ਜੀ। ਫਿਰ ਮੈਂ ਉਹਨਾਂ ਸੱਜਣਾ ਮਿੱਤਰਾਂ ਤੋਂ ਮਾਫ਼ੀ ਮੰਗਦਾ, ਪਰ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੱਚ ਨੂੰ ਹੋਰ ਵੱਡੇ ਪੱਧਰ ਤੇ ਫਰੋਲੀਏ। ਸੋ ਬਹੁਤ ਮਿਹਰਬਾਨੀ ਬਾਬੀ ਜੀ,
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡੇ ਲਿਸਨਰ ਨੂੰ ਖਬਰਾਂ ਬਾਰੇ। ਸੋ ਆਪਣੇ ਕੀਮਤੀ ਟਾਈਮ ਵਿੱਚੋਂ ਟਾਈਮ ਕੱਢਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਸਰ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ, ਆਈ ਥਿੰਕ ਤੁਹਾਨੂੰ ਤੁਹਾਡੇ ਸਵਾਲਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਤੇ ਅੱਗੇ ਸਾਡੇ ਨਾਲ ਸਾਡੇ ਬਹੁਤ ਸਾਰੇ ਲਿਸਨਰ ਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਜੀ। ਤੇ ਬਾਕੀ ਜੀ ਰਾਜੀ ਪੰਗੂ ਸਿੰਘਾਪੁਰ ਤੋਂ ਬਰਡੇ ਵਿਸ਼ ਕਹਿ ਰਹੇ ਆ ਜੀ, ਬਹੁਤ ਬਹੁਤ ਸ਼ੁਕਰੀਆ ਮੈਨੂੰ ਬਰਡੇ ਵਿਸ਼ ਕਰਨ ਦੇ ਲਈ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜੀ, ਉਹਨਾਂ ਨੇ ਜੋ ਵੀ ਮੈਂ ਬੁਝਾਰਤ ਪਾਈ ਸੀ ਕਿ ਬਾਹਰੋਂ ਆਇਆ ਬਾਬਾ ਧੰਨਾ ਘਰ ਦੀਆਂ ਲੱਤਾਂ ਬੰਨਾ, ਉਹਨਾਂ ਨੇ ਜੀ ਸਾਨੂੰ ਇਸ ਦਾ ਜਵਾਬ ਭੇਜਿਆ ਵਾ, ਕਹਿੰਦੇ ਟਾਂਡਾ ਔਰ ਗੰਨਾ। ਸੋ ਥੋੜਾ ਜਿਹਾ ਜਵਾਬ ਆ ਥੋੜਾ ਜਿਹਾ ਗਲਤ ਹੋ ਗਿਆ ਜੀ, ਤੇ ਚਲੋ ਕੋਈ ਗੱਲ ਨੀ ਜੀ, ਦੇਖਦੇ ਆ ਅੱਗੇ ਸਹੀ ਜਵਾਬ ਕਦੋਂ ਕੁ ਤੱਕ ਸਾਡੇ ਕੋਲ ਪਹੁੰਚਦਾ ਵਾ ਇਸਦਾ। ਤੇ ਸਨੀ ਸਿੰਘ ਜਨਮ ਦਿਨ ਦੀਆਂ ਮੁਬਾਰਕਾਂ ਕਹਿ ਰਹੇ ਆ ਭੈਣ ਜੀ, ਕਿੱਦਾਂ ਬੋਬੀ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਤੇ ਹੈਪੀ ਹੈਪੀ ਬਰਥਡੇ ਤੇ ਗੋਡ ਬਲੈਸ ਯੂ। ਬਹੁਤ ਬਹੁਤ ਸ਼ੁਕਰੀਆ ਸਨੀ ਸਿੰਘ ਜੀ ਤੁਹਾਡੀਆਂ ਬੈਸਟ ਵਿਸ਼ਿਸ਼ ਦੇ ਲਈ। ਤੇ ਹਰਮੀਤ ਸਿੰਘ ਚੰਨਾ ਉਹਨਾਂ ਨੇ ਵੀ ਜੀ ਬਰਥਡੇ ਵਿਸ਼ ਕੀਤੀ ਆ। ਤੇ ਹਰਮਨਪ੍ਰੀਤ ਸਿੰਘ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਜੀ, ਕਹਿੰਦੇ ਕਿ ਆਵਾਜ਼ ਨਹੀਂ ਆਈ। ਸਾਡੇ ਬਹੁਤ ਸਾਰੇ ਲਿਸਨਰ ਆ ਜਿਨ੍ਹਾਂ ਨੇ ਸਾਨੂੰ ਸਟੇਟਵੇ ਹੀ ਦੱਸਿਆ ਸੀਗਾ ਕਿ ਮਿੰਟੂ ਬਰਾੜ ਜੀ ਦੀ ਆਵਾਜ਼ ਆ ਜਿਹੜੀ ਉਹਨਾਂ ਤੱਕ ਨਹੀਂ ਪਹੁੰਚ ਰਹੀ ਸੀ। ਸੋ ਇਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੋ ਸਾਨੂੰ ਤੁਸੀਂ ਨਾਲ ਦੀ ਨਾਲ ਹੀ ਅਪਡੇਟ ਕਰ ਦਿੰਦੇ ਹੋ। ਤੇ ਤਲਵਿੰਦਰ ਸਿੰਘ ਜੀ ਵੀ ਉਹਨਾਂ ਨੇ ਵੀ ਇਹੀ ਕਿਹਾ ਸੀਗਾ, ਕਹਿੰਦੇ ਥੋੜੀ ਆਵਾਜ਼ ਦੀ ਪ੍ਰੋਬਲਮ ਵੀ ਦੱਸੀ ਸੀਗੀ ਉਹਨਾਂ ਨੇ। ਤੇ ਅੱਗੇ ਜੀ ਕਹਿ ਰਹੇ ਆ ਕਿ ਗੁੱਡ ਮਾਰਨਿੰਗ ਆਲ ਲਿਸਨਰ, ਤੇ ਸਾਰੀ ਟੀਮ ਨੂੰ ਕਹਿ ਰਹੇ ਆ, ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਬਰਡੇ ਵਿਸ਼ ਕਰ ਰਹੇ ਆ ਜੀ। ਤੇ ਇਹਨਾਂ ਨੇ ਨਾਲ ਹੀ ਸਾਨੂੰ ਜਵਾਬ ਦਿੱਤਾ ਵਾ, ਕਹਿੰਦੇ ਗੰਡਾ ਭੂਕਾਂ ਵਾਲਾ, ਯਾਨੀ ਕਿ ਆਨੀਅਨ ਨਹੀਂ ਸੀ, ਆਨੀਅਨ ਵੀ ਥੋੜਾ ਜਿਹਾ ਰੋਂਗ ਹੋ ਗਿਆ। ਵੈਸੇ ਮੇਰੇ ਕੋਲ ਜਿਹੜਾ ਸਹੀ ਜਵਾਬ ਆ ਸਾਡੇ ਹੀ ਕਿਸੇ ਲਿਸਨਰ ਵੱਲੋਂ ਭੇਜਿਆ ਜਾ ਚੁੱਕਾ, ਮੈਂ ਉਹ ਵੀ ਜ਼ਰੂਰ ਤੁਹਾਨੂੰ ਦੱਸੂਗੀ। ਤੇ ਸਾਡੇ ਨਾਲ ਗੁਰਮੀਤ ਸਿੰਘ ਗਿੱਲ, ਸਤਿ ਸ੍ਰੀ ਅਕਾਲ ਭੈਣ ਜੀ, ਆਈ ਥਿੰਕ ਇਟਸ ਅਨੀਅਨ। ਤੇ ਲਓ ਜੀ ਫਿਰ ਅਨੀਅਨ ਦੀ ਜਿਹੜੀ ਗਿਣਤੀ ਆ ਉਹ ਵੱਧ ਰਹੀ ਆ। ਤੇ ਨਹੀਂ ਭਾਜੀ ਇਹ ਤਾਂ ਇਸਦਾ ਜਵਾਬ ਥੋੜਾ ਜਿਹਾ ਗਲਤ ਹੋ ਗਿਆ, ਵੈਸੇ ਤੁਸੀਂ ਕੋਈ ਗੱਲ ਨੀ ਜੀ, ਕੋਸ਼ਿਸ਼ ਕੀਤੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੇ ਅੱਗੇ ਸਾਡੇ ਨਾਲ ਜੀ ਮਿੰਟੂ ਬਰਾੜ ਦੀ ਆਵਾਜ਼ ਬਾਰੇ ਹੀ ਸਾਨੂੰ ਦੱਸਿਆ ਸੀ ਤਰਸੇਮ ਸਿੰਘ ਜੀ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਅਪਡੇਟ ਦੇ ਲਈ। ਤੇ ਕਦੇ ਕਦੇ ਟੈਕਨੀਕਲ ਪ੍ਰੋਬਲਮ ਹੁੰਦੀ ਆ ਜਿਹੜੀ ਕੋਈ ਉਹਦੇ ਕਰਕੇ ਹੋ ਜਾਂਦੀ ਆ ਜੀ, ਚਲੋ ਕੋਈ ਗੱਲ ਨੀ ਜੀ। ਤੇ ਹਰਮੀਤ ਸਿੰਘ ਚੰਨਾ ਕਹਿੰਦੇ ਕਿ ਹੈਪੀ ਬਰਥਡੇ ਆਯੁਸ਼ਮਾਨ ਬਾਬਾ, ਕਿਆ ਬਾਤ ਆ ਆਯੁਸ਼ਮਾਨ ਬਾਬਾ, ਥੈਂਕ ਯੂ ਜੀ ਆਯੁਸ਼ਮਾਨ ਬਾਬਾ ਕਹਿਣ ਦੇ ਲਈ, ਕਿਉਂਕਿ ਹੁਣ ਮੈਨੂੰ ਇਹਦਾ ਪਤਾ ਨੀ ਕਿ ਹੁਣ ਮੈਂ ਅੱਗੋਂ ਕੀ ਕਵਾਂ, ਅਸੀਂ ਇੰਨਾ ਹੀ ਕਹਿ ਸਕਦੀ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦੇ ਲਈ। ਤੇ ਹਰਗੋਬਿੰਦ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਕਿ ਬਹੁਤ ਸੋਹਣੀ ਸਮੀਖਿਆ ਘਟਨਾਕ੍ਰਮ ਦੀ ਬਰਾੜ ਸਾਹਿਬ ਨੇ ਕੀਤੀ ਆ, ਤੇ ਇਸ ਬਸ ਇਸ ਵਾਰੀ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਸਭ ਰਾਜਨੀਤੀ ਹੈ ਜੀ। ਤੇ ਉਹਨਾਂ ਨੇ ਜਿਹੜੀ ਕਿ ਸੰਤ ਢੱਡਰੀਆਂ ਵਾਲਿਆਂ ਦੀ ਖਬਰ ਜੋ ਵੀ ਘਟਨਾਕ੍ਰਮ ਹੋਇਆ ਵਾ ਜੀ, ਉਸਦੇ ਬਾਰੇ ਸਮੀਖਿਆ ਕੀਤੀ ਸੀ। ਉਸਦੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਕੀਤੀ ਆ, ਤੇ ਉਹਨਾਂ ਨੇ ਮਤਲਬ ਉਸਦੀ ਤਾਰੀਫ ਕੀਤੀ ਆ, ਤੇ ਨਾਲ ਹੀ ਦੱਸਿਆ ਜੀ ਕਹਿੰਦੇ ਕਿ ਰਾਜਨੀਤੀ ਦਾ ਹਿੱਸਾ ਹੋ ਸਕਦਾ ਵਾ ਜੀ। ਮੇਰੇ ਖਿਆਲ ਦੇ ਵਿੱਚ ਬਰਾੜ ਸਾਹਿਬ ਇਸ ਦੇ ਬਾਰੇ ਆਲਰੇਡੀ ਦੱਸ ਚੁੱਕੇ ਨੇ। ਸੋ ਮੈਸੇਜ ਤਾਂ ਹਲੇ ਹੋਰ ਵੀ ਬਹੁਤ ਆ ਜੀ, ਕਿਉਂ ਨਾ ਇੱਕ ਬ੍ਰੇਕ ਵੀ ਲੈ ਲਈਏ। ਬ੍ਰੇਕ ਦਾ ਟਾਈਮ ਤਾਂ ਮੇਰੇ ਖਿਆਲ ਚ ਹੁਣ ਹੱਥੋਂ ਲੰਘ ਚੁੱਕਾ ਵਾ, ਪਰ ਦੇਖਦੇ ਹਾਂ ਜੀ, ਨਹੀਂ ਫਿਰ ਤੁਹਾਡੀ ਫਰਮਾਇਸ਼ ਦਾ ਇੱਕ ਗੀਤ ਤਾਂ ਬਣਦਾ ਹੀ ਆ, ਕਿਉਂਕਿ ਫਰਮਾਇਸ਼ਾਂ ਜੀ ਬਹੁਤ ਆਈਆਂ ਹੋਈਆਂ ਨੇ। ਸੋ ਇੱਕ ਫਰਮਾਇਸ਼ੀ ਸੌਂਗ ਵੀ ਸੁਣਦੇ ਹਾਂ, ਤੇ ਉਸ ਤੋਂ ਬਾਅਦ ਫਿਰ ਹੁੰਦੇ ਹਾਂ ਰੂਬਰੂ ਤੁਹਾਡੇ।
Saga Music and Unisys Info Solutions presents Sunday CM Saab.
ਲੋਕਾਂ ਦਾ ਸੀ ਲੋਕਾਂ ਦਾ ਆਦਤ ਬਣ ਗਈ ਵੋਟਾਂ ਲਾ ਕੇ ਸਰਕਾਰੀ ਡੰਡੇ ਖਾਉਣ ਦੀ।
ਸਟਾਰਿੰਗ ਹਰਭਜਨ ਮਾਨ ਐਸ ਜਨਤਾ ਦਾ ਖੈਰ ਖੁਆ ਜਾਂ ਕੋਈ ਭੈਰੂਪੀਆ,
ਜਿਸ ਤਰ੍ਹਾਂ ਦਾ ਮਾਹੌਲ ਉਸ ਤਰ੍ਹਾਂ ਦੀ ਸ਼ਕਲ।
ਰਾਜਨੀਤੀ ਦੇ ਚੱਕਰਵਿਊ ਤੇ ਕਾਮੇਡੀ ਦਾ ਜ਼ਬਰਦਸਤ ਕੰਬੀਨੇਸ਼ਨ ਸਾਡੇ ਸੀਐਮ ਸਾਹਿਬ ਸਟਾਰਿੰਗ ਹਰਭਜਨ ਮਾਨ ਗੁਰਪ੍ਰੀਤ ਕੁੱਗੀ ਪ੍ਰੋਡਿਊਸਡ ਬਾਏ ਸੁਮਿਤ ਸਿੰਘ ਰਿਲੀਜ਼ਿੰਗ ਵਰਲਡ ਵਾਈਡ ਔਨ 27th May 2016
ਮੈਂ ਉਹ ਨਹੀਂ ਜੋ ਤੁਸੀਂ ਸੋਚ ਰਹੇ ਹੋ
चुप कर जा मखा बोली ना जगत तमाशा वेखी जा चुप कर जा मखा बोली ना जगत तमाशा वेखी जा सुन ले तेरा प्यास ते जे चक्कर विच है पैण लोड़ पैण ते कोई हर्ज नहीं कदे नु बापू कहण इको ही गुर मंत्र सिख लो इको ही गुर मंत्र सिख लो कम कटो ते
ਬਚਪਨ ਬੀਤਿਆ ਫੇਰ ਜਵਾਨੀ ਕੱਠਿਆਂ ਉਮਰ ਲੰਘਾਈ ਇਸ ਉਮਰ ਤੱਕ ਅਜੇ ਵੀ ਤੈਨੂੰ ਜ਼ਰਾ ਅਕਲ ਨਾ ਆਈ ਇੰਨੇ ਵਧੀਆ ਯਾਰ ਹੋਣ ਤਾਂ ਇੰਨੇ ਵਧੀਆ ਯਾਰ ਹੋਣ ਤਾਂ ਚਾਰ ਚਫੇਰੇ ਵਾਹ ਬਈ ਵਾਹ
ਚਾਰ ਚਫੇਰੇ ਵਾਹ ਬਈ ਵਾਹ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਹਾਜ਼ਰ ਹਾਂ ਇੱਕ ਵਾਰੀ ਫੇਰ ਤੋਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਤੁਹਾਡੇ ਜਿਹੜੇ ਬਹੁਤ ਸਾਰੇ ਮੈਸੇਜ ਅੱਜ ਮੇਰੇ ਕੋਲ ਪਹੁੰਚ ਚੁੱਕੇ ਆ ਕਿਉਂਕਿ ਅੱਜ ਤਾਂ ਏਦਾਂ ਲੱਗ ਰਿਹਾ ਵਾ ਜਿੱਦਾਂ ਕਿ ਉਧਰ ਮੀਂਹ ਪੈ ਰਿਹਾ ਵਾ ਮੈਸੇਜ ਦਾ ਪਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਤੁਹਾਡੇ ਨਾਲ ਸਾਰਿਆਂ ਦੇ ਨਾਲ ਫਸਟ ਟਾਈਮ ਏਦਾਂ ਹੋ ਰਿਹਾ ਕਿ ਮੈਂ ਤੁਹਾਡੇ ਸਭ ਦੇ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੀ ਹਾਂ ਕਿਉਂਕਿ ਮੈਂ ਵੈਸੇ ਬਰਥਡੇ ਆਪਣਾ ਸੈਲੀਬ੍ਰੇਟ ਕਰਦੀ ਨਹੀਂ ਮੈਂ ਫਸਟ ਟਾਈਮ ਆਪਣਾ ਬਰਥਡੇ ਸੈਲੀਬ੍ਰੇਟ ਇੱਥੇ ਆਸਟ੍ਰੇਲੀਆ ਦੇ ਵਿੱਚ ਹੀ ਕੀਤਾ ਸੀ ਪਰ ਉਹ ਵੀ ਮੇਰੀ ਫਰੈਂਡਸ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਸੀ ਤੇ ਉਸ ਦਿਨ ਮੈਨੂੰ ਤੁਸੀਂ ਮੰਨਣਾ ਨੀ ਕਿ ਮੈਨੂੰ ਕਿੰਨੀ ਸੰਗ ਲੱਗੀ ਸੀ ਕੇਕ ਕੱਟਦਿਆਂ ਤੇ ਮੇਰੇ ਤੋਂ ਕੱਲੀ ਤੂੰ ਨਾ ਉਹ ਕੇਕ ਬਰਥਡੇ ਕੇਕ ਕੱਟ ਹੋਇਆ ਤੇ ਫਿਰ ਮੈਂ ਤੇ ਮੇਰੇ ਵੀਰ ਨੇ ਕੱਟਿਆ ਸੀਗਾ ਉਹ ਕੇਕ ਕਿਉਂਕਿ ਉਹ ਮੈਂ ਸ਼ਾਮ ਦੇ ਟਾਈਮ ਜਦੋਂ ਵਾਪਸ ਆਈ ਸੀ ਤਾਂ ਉਹਨਾਂ ਨੇ ਇੱਕ ਛੋਟੀ ਜਿਹੀ ਪਾਰਟੀ ਅਰੇਂਜ ਕੀਤੀ ਹੋਈ ਸੀ ਉਹ ਵਾਲਾ ਬਰਥਡੇ ਤੇ ਅੱਜ ਦਾ ਬਰਥਡੇ ਆਈ ਥਿੰਕ ਦੈਟਸ ਅ ਸਪੈਸ਼ਲ ਫੋਰ ਮੀ ਥੈਂਕ ਯੂ ਗਾਇਸ ਐਵਰੀ ਵਨ ਮੇਕ ਇਟ ਸਪੈਸ਼ਲ ਫੋਰ ਮੀ ਸੋ ਸਤਨਾਮ ਸਿੰਘ ਬਰਾੜ ਉਹਨਾਂ ਨੇ ਜੀ ਸਾਨੂੰ ਮੇਰੀ ਪਹੇਲੀ ਦਾ ਜਵਾਬ ਬੁਜ਼ਾਰਤ ਦਾ ਜਵਾਬ ਦਿੱਤਾ ਵਾ ਜੀ ਕਹਿੰਦੇ ਨਰਮੇ ਦੀਆਂ ਸ਼ਕੀਆਂ ਨਹੀਂ ਜੀ ਥੋੜਾ ਜਿਹਾ ਜਿਹੜਾ ਤੁਹਾਡਾ ਜਵਾਬ ਆ ਉਹ ਥੋੜਾ ਰੋਂਗ ਹੋ ਗਿਆ ਤੇ ਲਓ ਜੀ ਸਾਰਿਆਂ ਤੋਂ ਪਹਿਲਾਂ ਕਹਿੰਦੇ ਹੁੰਦੇ ਆ ਨਾ ਮੱਲ ਮਾਰ ਹੀ ਲਈ ਹੈ ਜੀ ਜਗਵੀਰ ਸਿੰਘ ਜੀ ਨੇ ਉਹਨਾਂ ਨੇ ਜਿਹੜਾ ਜਵਾਬ ਆ ਜੀ ਬਿਲਕੁਲ ਸਹੀ ਦਿੱਤਾ ਵਾ ਜਵਾਬ ਆ ਜੀ ਇਸ ਦਾ ਛੱਲੀ ਸੋ ਬਾਹਰੋਂ ਆਇਆ ਪਾਪਾ ਤੇ ਨਾ ਘਰ ਆਏ ਦੀਆਂ ਲੱਤਾਂ ਭੰਨਾ ਸ਼ਾਇਦ ਤੁਹਾਨੂੰ ਯਾਦ ਹੋਊਗਾ ਸਾਰਿਆਂ ਨੂੰ ਕਿ ਛੱਲੀਆਂ ਨੂੰ ਸੁਕਾ ਕੇ ਘਰੇ ਉਹਨਾਂ ਨੂੰ ਕੁੱਟਦੇ ਹੁੰਦੇ ਆ ਤਾਂ ਜੋ ਉਹਨਾਂ ਦੇ ਜਿਹੜੇ ਦਾਣੇ ਆ ਉਹ ਵੱਖ ਕੀਤੇ ਜਾਣ ਉਹਨਾਂ ਦੇ ਗੁੱਲ ਦੇ ਉੱਪਰੋਂ ਲਓ ਜੀ ਫਿਰ ਜਵਾਬ ਸਾਨੂੰ ਮਿਲ ਗਿਆ ਤੇ ਸ਼ਾਗੀ ਜਗਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਲਓ ਫਿਰ ਆਪਣੀ ਅਗਲੀ ਪਹੇਲੀ ਵੀ ਤਿਆਰ ਆ ਪਰ ਫਿਲਹਾਲ ਪਹਿਲਾਂ ਆਪਾਂ ਬਾਕੀਆਂ ਦੇ ਮੈਸੇਜ ਲੈ ਲਈਏ ਉਸ ਤੋਂ ਬਾਅਦ ਚ ਫਿਰ ਮੈਂ ਤੁਹਾਨੂੰ ਦੱਸੂਗੀ ਜੀ ਕੁਲਵੀਰ ਸਿੰਘ ਉਹਨਾਂ ਨੇ ਜੀ ਵਾਹ ਜੀ ਵਾਹ ਕਿਆ ਬਾਤ ਆ ਬਰਥਡੇ ਵਿਸ਼ ਕੀਤੀ ਆ ਤੇ ਬੜਾ ਹੀ ਪਿਆਰਾ ਜਿਹਾ ਕੇਕ ਭੇਜਿਆ ਵਾ ਜੀ ਕਹਿੰਦੇ ਕਿ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਦੁਨੀਆਂ ਦੀਆਂ ਸਭ ਖੁਸ਼ੀਆਂ ਦੇਣ ਤੇ ਨਾਲ ਨਾਲ ਮੈਂ ਇਹ ਵੀ ਕਹੂੰਗੀ ਜੀ ਕਿ ਤੁਹਾਡਾ ਸਾਰਿਆਂ ਦਾ ਸਾਥ ਵੀ ਮੈਨੂੰ ਦੇਣ ਕਿਉਂਕਿ ਇਹ ਸਾਥ ਇਸੇ ਤਰ੍ਹਾਂ ਹੀ ਬਣਦਾ ਰਹੂਗਾ ਤੇ ਫਿਰ ਖੁਸ਼ੀਆਂ ਗਮੀਆਂ ਤਾਂ ਸਭ ਸਾਂਝੀਆਂ ਹੀ ਹੋਣਗੀਆਂ ਸੋ ਬਹੁਤ ਬਹੁਤ ਸ਼ੁਕਰੀਆ ਜੀ ਮੇਰੇ ਲਈ ਅੱਜ ਦਾ ਦਿਨ ਇਹ ਸਪੈਸ਼ਲ ਬਣਾਉਣ ਦੇ ਲਈ ਤੇ ਉਸ ਤੋਂ ਬਾਅਦ ਜੀ ਕੁਲਜੀਤ ਸੰਘਾ ਜੀ ਨੇ ਸਾਨੂੰ ਬਰਾੜ ਸਾਹਿਬ ਦੀ ਆਵਾਜ਼ ਬਾਰੇ ਦੱਸਿਆ ਸੀਗਾ ਕਿ ਉਹਨਾਂ ਤੱਕ ਨਹੀਂ ਪਹੁੰਚ ਰਹੀ ਸੀ, ਸੋ ਬਹੁਤ ਬਹੁਤ ਸ਼ੁਕਰੀਆ ਜੀ. ਤੇ ਦਵਿੰਦਰ ਸਿੰਘ ਜੀ ਨੇ ਵੀ ਇਹੀ ਗੱਲ ਸਾਨੂੰ ਕਹੀ ਆ. ਤੇ ਅੱਗੇ ਜੀ ਕੁਲਵਿੰਦਰ ਢਿੱਲੋਂ ਕਹਿੰਦੇ ਕਿ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ, ਸੋ ਬੇਨਤੀ ਹੈ ਜੀ ਗਾਣਾ ਲਾ ਦਿਓ ਫੋਰ ਦੇ ਫੁਕਾਰੇ ਬਾਈ ਰਾਜਾ ਸਿੱਧੂ. ਥੈਂਕ ਯੂ. ਲਓ ਜੀ ਬੇਨਤੀ ਤੁਹਾਡੀ ਆਪਾਂ ਜ਼ਰੂਰ ਕਬੂਲ ਕਰਾਂਗੇ. ਤੇ ਜਨਮ ਦਿਨ ਦੀਆਂ ਵਿਸ਼ਿਸ ਲਈ ਬਹੁਤ ਬਹੁਤ ਥੈਂਕ ਯੂ, ਸ਼ੁਕਰੀਆ. ਤੇ ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ. ਤੇ ਬਰਾਜ ਸਾਹਿਬ ਨੂੰ ਕਹਿ ਰਹੇ ਆ ਕਿ ਅੱਜ ਤਾਂ ਪੂਰੇ ਜੋਸ਼ ਵਿੱਚ ਲੱਗਦੇ ਹੋ, ਨਜ਼ਾਰੇ ਆਈ ਜਾਂਦੇ ਆ ਤੇ ਜਾਈ ਜਾਂਦੇ ਆ. ਲਓ ਜੀ ਫਿਰ ਸਾਡੇ ਹਰਮਨ ਰੇਡੀਓ ਦਾ ਜਿਹੜਾ ਮੇਨ ਮਕਸਦ ਵੀ ਇਹੀ ਆ ਕਿ ਤੁਹਾਨੂੰ ਇਨਫੋਰਮੇਸ਼ਨ ਵੀ ਮਿਲੇ ਤੇ ਬਾਕੀ ਜਿਹੜੇ ਤੁਹਾਨੂੰ ਨਜ਼ਾਰੇ ਆ ਜੀ ਉਹ ਵੀ ਆਉਂਦੇ ਜਾਂਦੇ ਹੀ ਰਹਿਣ. ਤੇ ਕੁਲਬੀਰ ਸਿੰਘ ਹੈਪੀ ਬਰਥਡੇ ਵਿਸ਼ ਕਰ ਰਹੇ ਆ, ਸੋ ਬਹੁਤ ਬਹੁਤ ਸ਼ੁਕਰੀਆ ਜੀ. ਸੋ ਇਹ ਸਨ ਜੀ ਕੁਝ ਮੈਸੇਜ ਜੋ ਕਿ ਸਾਡੇ ਦੋਸਤ ਸਾਡੇ ਨਾਲ ਈਮੇਲ ਦੇ ਜ਼ਰੀਏ ਰਾਬਤਾ ਕਾਇਮ ਕੀਤਾ ਸੀ ਜੀ ਜਿਨ੍ਹਾਂ ਨੇ. ਤੇ ਅੱਗੇ ਜੀ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸੰਦੀਪ ਰਾਏ ਕਹਿ ਰਹੇ ਆ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹੈਪੀ ਬਰਥਡੇ ਕਹਿ ਰਹੇ ਆ. ਤੇ ਨਾਲ ਦੀ ਨਾਲ ਇਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਆ ਜੀ, ਸੋਹਣੀ ਤੇ ਸੁਨੱਖੀ ਬਲਜੀਤ ਮਾਲਵਾ ਦਾ. ਸੋ ਜ਼ਰੂਰ ਆ ਜੀ ਗਾਣਾ ਤੁਹਾਨੂੰ ਆਪਾਂ ਜ਼ਰੂਰ ਸੁਣਾਵਾਂਗੇ. ਤੇ ਹਰਪ੍ਰੀਤ ਸਿੰਘ ਕੋਹਲੀ ਉਹਨਾਂ ਨੇ ਜੀ ਇੱਕ ਨਿਊਜ਼ ਦੀ ਵੀ ਸਾਨੂੰ ਭੇਜੀ ਸੀਗੀ ਤੇ ਨਾਲ ਨਾਲ ਮੈਨੂੰ ਬਰਥਡੇ ਵਿਸ਼ ਕੀਤਾ ਵਾ. ਕਹਿੰਦੇ ਕਿ ਹੈਪੀ ਬਰਥਡੇ ਬੋਬੀ ਜੀ, ਥੈਂਕ ਯੂ ਜੀ ਬਰਥਡੇ ਵਿਸ਼ ਕਰਨ ਦੇ ਲਈ. ਤੇ ਨਰਵੈਰ ਸਿੰਘ ਨਵੀ ਇਹਨਾਂ ਦੀ ਮੈਨੂੰ ਇਹ ਗੱਲ ਬਹੁਤ ਜ਼ਿਆਦਾ ਪਸੰਦ ਆ ਕਿ ਹਿੰਮਤ ਨਹੀਂ ਹਾਰਦੇ ਤੇ ਟਰਾਈ ਟਰਾਈ ਅਗੇਨ ਤੇ ਆਖਿਰਕਾਰ ਇਹ ਨਜ਼ਦੀਕ ਪਹੁੰਚ ਹੀ ਜਾਂਦੇ ਆ. ਚਲੋ ਜੀ ਇਸ ਵਾਰੀ ਤਾਂ ਨਵੀ ਜੀ ਮੈਂ ਦੱਸ ਚੁੱਕੀ ਆ ਕਿ ਇਸ ਬੁਝਾਰਤ ਦਾ ਜਵਾਬ ਕੀ ਆ, ਪਰ ਮੇਰੀ ਨੈਕਸਟ ਬੁਝਾਰਤ ਵੀ ਰੈਡੀ ਆ ਜੀ. ਤੁਸੀਂ ਫਿਰ ਰੈਡੀ ਰਹੋ ਜੀ ਅਗਲੀ ਬੁਝਾਰਤ ਦਾ ਜਵਾਬ ਦੱਸਣ ਦੇ ਲਈ. ਤੇ ਅੱਗੇ ਜੀ ਜਗਦਾਲ ਸਿੰਘ ਹਾਂਗਕਾਂਗ ਵਾਲੇ ਕਹਿੰਦੇ ਆ ਕਿ ਸੰਸਾਰ ਵਿੱਚ ਪਧਾਰਨ ਦੇ ਦਿਨ ਤੇ ਮੁਬਾਰਕਾਂ. ਬਾਬੀ ਜੀ ਕਿਆ ਬਾਤ ਆ ਪਧਾਰਨ ਤੇ, ਬਹੁਤ ਬਹੁਤ ਥੈਂਕ ਯੂ ਜੀ. ਤੇ ਕਹਿੰਦੇ ਪਰ ਉਮਰ ਘਟਣ ਦਾ ਅਫਸੋਸ ਵੀ ਹੈ, ਗੀਤ ਸੁਣਾ ਦੇ ਕੁੜੀਏ ਆਪਣਾ. ਆਏ ਹਾਏ ਕਿਆ ਬਾਤ ਆ, ਦੇਖ ਲੋ ਜੀ ਇਹਨਾਂ ਨੇ ਮੇਰੀ ਗੱਲ ਮੰਨ ਹੀ ਲਈ. ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਏਦਾਂ ਹੀ ਲਿਖ ਦਿਆ ਕਰੋ ਕਿ ਕੁੜੀਏ ਗੀਤ ਸੁਣਾ ਦੇ. ਤੇ ਗੀਤ ਇਹਨਾਂ ਨੇ ਜਿਹੜਾ ਸੁਣਨਾ ਹੁੰਦਾ ਸੀ ਉਹ ਆਪਾਂ ਨੂੰ ਪਤਾ ਹੀ ਆ, ਹਵਾਵਾਂ ਫੋਰਐਵਰ ਸੌਂਗ. ਲਓ ਜੀ ਜ਼ਰੂਰ ਬਾਜੀ ਤੁਹਾਡੀਆਂ ਜਿਹੜਾ ਕਹਿੰਦੇ ਕਿ ਗਾਣਾ ਮਾਪਾ ਉਹ ਵੀ ਜ਼ਰੂਰ ਸੁਣਾਵਾਂਗੇ. ਤੇ ਇਹਨਾਂ ਨੇ ਜੀ ਬੁਝਾਰਤ ਦਾ ਜਵਾਬ ਵੀ ਦਿੱਤਾ ਸੀ. ਬਹੁਤ ਬਹੁਤ ਸ਼ੁਕਰੀਆ ਬੁਝਾਰਤ ਲੱਭਣ ਦੇ ਲਈ ਤੇ ਕੋਸ਼ਿਸ਼ ਕਰਨ ਦੇ ਲਈ. ਅਵਤਾਰ ਸਿੰਘ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲਦਾ ਵਾ ਤੇ ਹੈਪੀ ਬਰਥਡੇ ਕਹਿ ਰਹੇ ਆ ਸਾਰੇ ਪਰਿਵਾਰ ਨੂੰ. ਸਾਰਾ ਪਰਿਵਾਰ ਛੁੱਟੀ ਮਨਾ ਰਹੇ ਆ, ਰੇਡੀਓ ਸੁਣ ਰਹੇ ਹਾਂ, ਦੁਬਾਰਾ ਫੇਰ ਮੁਬਾਰਕਾਂ ਜੀ. ਸੋ ਬਹੁਤ ਬਹੁਤ ਸ਼ੁਕਰੀਆ ਭੁੱਲਰ ਸਾਹਿਬ. ਤੇ ਹੋਪਸੋ ਜੀ ਤੁਸੀਂ ਸਾਰਾ ਪਰਿਵਾਰ ਰੇਡੀਓ ਇੰਜੋਏ ਕਰ ਰਹੇ ਹੋ ਤੇ ਅੱਜ ਦਾ ਦਿਨ ਵੀ ਤੁਹਾਡਾ ਬਹੁਤ ਹੀ ਵਧੀਆ ਰਿਹਾ ਹੋਵੇਗਾ. ਤੇ ਲਓ ਜੀ ਬੋਬੀ ਜੀ ਕਹਿੰਦੇ ਬੁਝਾਰਤ ਦਾ ਜਵਾਬ ਜੇ ਮੈਂ ਅੱਜ ਦੇ ਹਿਸਾਬ ਨਾਲ ਦੇਵਾਂ ਤਾਂ ਜਿਹੜਾ ਜਵਾਬ ਸੀ ਉਹ ਆ ਜੀ ਬਾਬਾ ਢੰਡਰੀਆਂ ਵਾਲਾ, ਹੱਸਣਾ ਨੀ ਜੀ. ਹੁਣ ਇਹਨਾਂ ਨੇ ਕਿਹੜੇ ਹਿਸਾਬ ਨਾਲ ਦਿੱਤਾ ਜੀ ਉਹ ਤਾਂ ਮੈਨੂੰ ਪਤਾ ਨੀ, ਇਹ ਤਾਂ ਇਹਨਾਂ ਨੂੰ ਹੀ ਪਤਾ ਹੋਏਗਾ ਕਿ ਇਹਨਾਂ ਨੇ ਕਿਹੜੇ ਹਿਸਾਬ ਦੇ ਨਾਲ ਇਹ ਜਵਾਬ ਦਿੱਤਾ ਵਾ. ਤੇ ਅੱਗੇ ਸਾਡੇ ਨਾਲ ਜੀ ਸਾਡੇ ਨਵੇਂ ਲਿਸਨਰ ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਹੀ ਰਾਬਤਾ ਕਾਇਮ ਕਰ ਰਹੇ ਆ ਜੀ, ਅਮਨਵੀਰ ਸਿੰਘ ਫਰੋਮ ਸਿਡਨੀ ਤੋਂ. ਸੋ ਬਹੁਤ ਬਹੁਤ ਸ਼ੁਕਰੀਆ ਜੀ. ਤੇ ਏਦਾਂ ਹੀ ਸਾਡੇ ਨਾਲ ਸਾਥ ਦਿੰਦੇ ਰਹੋ. ਤੇ ਕਹਿ ਰਹੇ ਆ ਕਿ ਆਮ ਲਿਸਨਿੰਗ ਯੂਅਰ ਪ੍ਰੋਗਰਾਮ ਔਨ ਹਰਮਨ ਰੇਡੀਓ, ਆਈ ਗੋਟ ਯੂਅਰ ਨੰਬਰ ਫਰੋਮ ਹਰਮੀਤ ਸਿੰਘ, ਆਈ ਲਾਈਕ ਯੂਅਰ ਪ੍ਰੋਗਰਾਮ ਐਂਡ ਟੂਡੇ ਇਜ਼ ਮਾਈ ਡੇ ਵਿਦ ਯੂ ਔਨ ਰੇਡੀਓ. ਤੇ ਨਾਲ ਦੀ ਨਾਲ ਜੀ ਉਹਨਾਂ ਨੇ ਹੈਪੀ ਬਰਥਡੇ ਵਿਸ਼ ਕੀਤਾ ਮੈਨੂੰ. ਸੋ ਬਹੁਤ ਬਹੁਤ ਸ਼ੁਕਰੀਆ ਅਮਨਵੀਰ ਜੀ. ਤੇ ਨਾਲ ਦੀ ਨਾਲ ਮੈਂ ਇਹ ਵੀ ਕਹੂੰਗੀ ਕਿ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹਿਣਾ ਹਮੇਸ਼ਾ ਹਰਮਨ ਰੇਡੀਓ ਦੇ ਨਾਲ, ਇਸੇ ਤਰ੍ਹਾਂ ਹੀ ਆਪਣਾ ਰਾਬਤਾ ਕਾਇਮ ਰੱਖਣਾ. ਸੋ ਇਹ ਸਨ ਜੀ ਬਹੁਤ ਸਾਰੇ ਤੁਹਾਡੇ ਮੈਸੇਜ. ਸੋ ਕਿਉਂ ਨਾ ਇੱਕ ਗਾਣਾ ਵੀ ਸੁਣ ਲਈਏ, ਤੇ ਗਾਣੇ ਤੋਂ ਪਹਿਲਾਂ ਪਹਿਲਾਂ ਕਿਉਂ ਨਾ ਇੱਕ ਜਾਂਦੇ ਜਾਂਦੇ ਫਿਰ ਮੈਂ ਉਹ ਪਹਿਲਾਂ ਬੁਝਾਰਤ ਤੁਹਾਨੂੰ ਪਾ ਹੀ ਦੇਵਾਂ, ਕਿਉਂਕਿ ਨਹੀਂ ਤਾਂ ਫਿਰ ਜਿਹੜੀ ਉਹ ਬੁਝਾਰਤ ਆ ਮੇਰੀ ਰਹਿ ਜਾਵੇਗੀ ਤੇ ਤੁਹਾਡੇ ਕੋਲ ਵੀ ਜਿਹੜਾ ਟਾਈਮ ਆ ਓਨਾ ਬਚਣਾ ਨੀ ਹੈਗਾ ਆਂਸਰ ਦੇਣ ਦੇ ਲਈ. ਲਓ ਜੀ ਫਿਰ ਬੁਝਾਰਤ ਆ ਮੇਰੀ ਕਿ ਪੇਕੇ ਸੀ ਮੈਂ ਲਾਡ ਲੜੀਕੀ, ਸਹੁਰੇ ਆ ਕੇ ਪੈ ਗਈ ਫਿੱਕੀ, ਜਿਹਦੇ ਨਾਲ ਲਈਆਂ ਮੈਂ ਲਾਵਾਂ ਉਹਦੇ ਹੁਣ ਪਸੰਦ ਨਾ ਆਵਾਂ, ਉਹਨੇ ਕੀਤਾ ਹੋਰ ਵਿਆਹ ਮੈਨੂੰ ਦਿੱਤਾ ਘਰੋਂ ਭਜਾ. ਸੋ ਲਓ ਜੀ ਫਿਰ ਇਸ ਜਿਹੜੀ ਮੇਰੀ ਬਾਤ ਆ ਇਸਦਾ ਜਵਾਬ ਆ ਜਿਹੜਾ ਹੁਣ ਉਹ ਤੁਸੀਂ ਦੱਸਣਾ ਵਾ. ਤੇ ਚਲੋ ਫਿਰ ਮੈਂ ਤੁਹਾਨੂੰ ਇੱਕ ਵਾਰੀ ਫੇਰ ਵੀ ਦੱਸ ਦਿੰਦੀ ਹਾਂ, ਇੱਕ ਵਾਰੀ ਹੋਰ ਦੁਬਾਰਾ ਰਿਪੀਟ ਕਰ ਰਹੀ ਹਾਂ ਜੀ. ਕਹਿੰਦੇ ਕਿ ਬੁਝਾਰਤ ਆ ਮੇਰੀ ਪੇਕੇ ਸੀ ਮੈਂ ਲਾਡ ਲੜੀਕੀ, ਸਹੁਰੇ ਆ ਕੇ ਪੈ ਗਈ ਫਿੱਕੀ, ਜਿਹਦੇ ਨਾਲ ਲਈਆਂ ਮੈਂ ਲਾਵਾਂ ਉਹਦੇ ਹੁਣ ਪਸੰਦ ਨਾ ਆਵਾਂ, ਉਹਨੇ ਕੀਤਾ ਹੋਰ ਵਿਆਹ ਮੈਨੂੰ ਦਿੱਤਾ ਮਗਰੋਲਾ। ਲਓ ਜੀ ਫਿਰ ਹੁਣ ਦੇਖਦੇ ਕਿਹਦੇ ਕਿਹਦੇ ਦਿਮਾਗ ਦੇ ਵਿੱਚ ਕੀ ਆਉਂਦਾ ਵਾ। ਮੈਨੂੰ ਪਤਾ ਸੀ ਉਮੀਦ ਆ ਮੈਨੂੰ ਕਿ ਫਨੀ ਆਨਸਰ ਵੀ ਜ਼ਰੂਰ ਮਿਲਣਗੇ। ਸੋ ਦੇਖਦੇ ਹਾਂ ਜੀ ਤੁਹਾਡੀ ਸੋਚ ਆ ਜਿਹੜੀ ਕਿੱਥੋਂ ਕਿੱਥੋਂ ਤੱਕ ਜਾਂਦੀ ਆ ਤੇ ਕਿੱਥੋਂ ਕਿੱਥੋਂ ਤੱਕ ਤੁਹਾਡੀ ਸੋਚ ਦੇ ਘੋੜੇ ਦੌੜਦੇ ਆ। ਲਓ ਜੀ ਫਿਰ ਸਾਨੂੰ ਪਲਾਹੀ ਸਾਹਿਬ ਨੇ ਨਾ ਇਦੂ ਪਹਿਲਾਂ ਕਿ ਮੈਨੂੰ ਮੈਸੇਜ ਭੇਜ ਦੇਣ, ਉਹ ਅੱਗੇ ਕਹੀ ਜਾਂਦੇ ਸੀ ਕਿ ਦੱਸੀ ਨਾ ਮੇਰੇ ਬਾਰੇ, ਹੁਣ ਦੱਸਣਾ ਤਾਂ ਪੈਣਾ ਹੀ ਆ। ਗਾਣੇ ਦੀ ਫਰਮਾਇਸ਼ ਵੀ ਉਹਨਾਂ ਨੇ ਉਹੋ ਜਿਹੀ ਕੀਤੀ ਸੀ ਕਿ ਉਹਨਾਂ ਪਹਿਲਾਂ ਉਹਨਾਂ ਦਾ ਗਾਣਾ ਸੁਣ ਲਿਆ ਜਾਵੇ ਉਹਨਾਂ ਦੀ ਫਰਮਾਇਸ਼ ਤੇ, ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗ, ਕੋਈ ਹੀਰ ਕਹੂਗਾ ਤੈਨੂੰ ਕੋਈ ਵਾਂਗ ਰੰਜ ਦੇ ਮੈਨੂੰ ਤਾਹੀ ਤਾਂ ਸੰਗ ਜਈ ਲੱਗ। ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ। ਜਬ ਕੇ ਪੱਲਾ ਚੁੰਨੀ ਦਾ ਪਲਕਾਨਾ ਸਜਦਾ ਕਰਨਾ ਤੇਰੇ ਨਾਲ ਪਈ ਕੀ, ਤੇਰੇ ਨਾਲ ਪਈ ਕੀ, ਤੇਰੇ ਨਾਲ ਪਈ ਕੀ ਯਾਰੀ, ਰੂਹਾਂ ਦੀ ਰਿਸ਼ਤੇਦਾਰੀ ਮੈਨੂੰ ਤਾਂ ਪੈ ਗਈ ਲੱਗਦੀ। ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ, ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ। ਯਾਰਾਂ ਤੋਂ ਵੀ ਸਰਫਾ ਮੈਂ ਰੱਖਿਆ ਏ ਹਾਲੇ ਤੀ, ਵਿੱਚ ਜੋ ਦਿਲ ਦੇ ਵਸ ਗਈ ਕੌਣ ਸਾਹਾਂ ਤੋਂ ਨਜ਼ਦੀ, ਪੁੱਛਦੇ ਤਾਂ ਮੈਥੋਂ, ਪੁੱਛਦੇ ਤਾਂ ਮੈਥੋਂ, ਪੁੱਛਦੇ ਤਾਂ ਮੈਥੋਂ ਸਾਰੇ ਜੋ ਗਿਣਾ ਰਾਤ ਨੂੰ ਤਾਰੇ, ਕੋਈ ਨੀਂਦ ਤੇਰੀ ਲੈ ਗਈ ਲੱਗਦੀ। ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ, ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ। ਦੋਹਾਂ ਦੇ ਅਹਿਸਾਸ ਨਹੀਂ ਰੁਕਣੇ, ਅੱਖੀਆਂ ਦੇ ਵਿੱਚ ਝਲਕ ਯਾਰ ਦੀ ਸਾਂਝੇ ਨੇ ਸੁਪਨੇ, ਇਹ ਭੇਦ ਰੱਖੀ ਦੇ, ਇਹ ਭੇਦ ਰੱਖੀ ਦੇ, ਇਹ ਭੇਦ ਰੱਖੀ ਦੇ, ਕੁੱਝੇ ਕਿਸੇ ਪਾ ਕੇ ਕੋਰੇ ਕੁੱਝੇ, ਨੈਣਾ ਤੋਂ ਸ਼ੱਕ ਜਈ ਲੱਗਦੀ। ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ। ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ। ਗੀਤ ਚਣਕੋਈਆਂ ਨੇ ਤੈਨੂੰ ਚੁਣਿਆ ਲੱਖਾਂ ਚੋਂ ਡਰ ਲੱਗਦਾ ਜਦ ਖੋਣਾ ਮੈਂ ਤੈਨੂੰ ਮੇਰੇ ਹੱਥਾਂ ਚੋਂ ਆ ਸਾਂਭ ਲੈ ਹੁਣ ਤੂੰ ਹਾਂ ਸਾਂਭ ਲੈ ਹੁਣ ਤੂੰ ਹਾਂ ਸਾਂਭ ਲੈ ਹੁਣ ਸਰਦਾਰੀ ਮੈਂ ਜਾਊਂ ਉਮਰ ਗੁਜ਼ਾਰੀ ਪੱਟੀ ਨੂੰ ਜ਼ਿੰਦਗੀ ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ
ਜੀ ਦੋਸਤੋ ਗਾਣਾ ਸੀ ਦੱਸੀ ਨਾ ਮੇਰੇ ਬਾਰੇ ਤੇ ਸੁਣਨਾ ਚਾਹਿਆ ਸੀ ਦੀਪ ਲਾਹੀ ਜੀ ਨੇ ਸੋ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਜਿਹੜੀ ਫਰਮਾਇਸ਼ ਆ ਪੂਰੀ ਹੋ ਗਈ ਹੋਵੇਗੀ ਉਹ ਕਹਿੰਦੇ ਹੁੰਦੇ ਨੇ ਕਿ ਰੂਹ ਦੀ ਸਾਂਝ ਦੇ ਰਿਸ਼ਤੇ ਇਹ ਰੂਹ ਦੀ ਸਾਂਝ ਦੇ ਰਿਸ਼ਤੇ ਨਾ ਸੌਖੇ ਭਾਲਿਆਂ ਮਿਲਦੇ ਜਿਗਰ ਦਾ ਖੂਨ ਪੀਂਦੇ ਨੇ ਤੇ ਦਿਲ ਨੂੰ ਚਾਲਿਆਂ ਮਿਲਦੇ ਦਿਲ ਭਰ ਦੇ ਮਿਲਣ ਦੀ ਤਾਂਘ ਲੈ ਉਮਰਾਂ ਜਾਗਣਾ ਪੈਂਦਾ ਮੁਹੱਬਤ ਨੂੰ ਇਬਾਦਤ ਨੂੰ ਬੜਾ ਸੰਭਾਲਿਆ ਮਿਲਣਾ ਤੇ ਲਓ ਜੀ ਇਹ ਜਿਹੜੀ ਮੁਹੱਬਤ ਏ ਇਬਾਦਤ ਆ ਤੇ ਜਿਹੜੇ ਰਿਸ਼ਤੇ ਇਹਨਾਂ ਨੂੰ ਬਹੁਤ ਜ਼ਿਆਦਾ ਸਾਂਭਣਾ ਪੈਂਦਾ ਵਾ ਤੇ ਸਾਂਭਣ ਤੋਂ ਹੁਣ ਤੁਸੀਂ ਸਾਰੇ ਖੁਦ ਹੀ ਜਾਣੀ ਜਾਣੋ ਤੇ ਸਾਡੇ ਅੱਗੇ ਜੀ ਬਹੁਤ ਸਾਰੇ ਲਿਸਨਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ ਤੇ ਕੁਲਬੀਰ ਸਿੰਘ ਜੀ ਹੈਪੀ ਬਰਥਡੇ ਵਿਸ਼ ਕਰ ਰਹੇ ਆ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਵੀ ਤੇ ਮੈਨੂੰ ਬਰਥਡੇ ਵਿਸ਼ ਕਰਨ ਦੇ ਲਈ ਤੇ ਜਗਵੀਰ ਸਿੰਘ ਜੀ ਥੈਂਕਸ ਕਹਿ ਰਹੇ ਆ ਤੇ ਹੈਪੀ ਵਾਲਾ ਬਰਥਡੇ ਵੀ ਵਿਸ਼ ਕਰ ਰਹੇ ਆ ਕਹਿੰਦੇ ਵੈਰੀ ਗੁੱਡ ਜੋਬ ਥੈਂਕ ਯੂ ਜੀ ਕੇਕ ਭੇਜਿਆ ਇਹਨਾਂ ਨੇ ਥੈਂਕ ਯੂ ਜੀ ਕੇਕ ਬੜਾ ਹੀ ਪਿਆਰਾ ਵਾ ਤੇ ਮੈਨੂੰ ਲੱਗਦਾ ਜੀ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਵਾ ਤੇ ਖਾਣ ਵਿੱਚ ਵੀ ਉਨਾ ਹੀ ਸਵਾਦ ਹੋਊਗਾ ਤੇ ਮੈਂ ਜਰੂਰ ਟਰਾਈ ਕਰੂੰਗੀ ਹਾਲੇ ਨੀ ਕਰ ਸਕਦੀ ਬਿਕੋਜ਼ ਹਾਲੇ ਫਿਰ ਮੈਨੂੰ ਤੁਹਾਨੂੰ ਸਾਰਿਆਂ ਨੂੰ ਵੰਡਣਾ ਪਊਗਾ ਕੇਕ ਹਨਾ ਵੈਸੇ ਇਹਨਾਂ ਨੇ 5-6 ਕੇਕ ਭੇਜੇ ਆ ਮੇਰੇ ਖਿਆਲ ਚ ਤਾਂ ਇਨਫ ਹੋਣਗੇ ਚਲੋ ਦੇਖਦੇ ਹਾਂ ਜੀ ਟਰਾਈ ਕਰਦੇ ਹਾਂ ਬਾਅਦ ਦੇ ਵਿੱਚ ਕੇਕ ਦਾ ਕੀ ਬਣਦਾ ਵਾ ਤੇ ਬਲਦੇਵ ਸਿੰਘ ਖਹਿਰਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਜਨਮ ਦਿਨ ਦੀਆਂ ਕਹਿੰਦੇ ਲੱਖ ਲੱਖ ਨੀ ਕਰੋੜ ਕਰੋੜ ਮੁਬਾਰਕਾਂ ਵਾ ਜੀ ਵਾ ਕਿਆ ਬਾਤ ਤੇ ਸੁਣਨਾ ਸੌਂਗਾ ਜੀ ਜਿਹੜਾ ਇਹਨਾਂ ਨੇ ਸੁਣਨਾ ਚਾਹਿਆ ਵਾ ਤਰਸੇਮ ਜੱਸਰ ਦਾ ਕਰੇਜ਼ ਸੋ ਜ਼ਰੂਰ ਤੁਹਾਨੂੰ ਗਾਣਾ ਸੁਣਾਵਾਂਗੇ ਜੀ ਤੇ ਸਾਡੇ ਜਿਹੜੇ ਨਵੇਂ ਲਿਸਨਰ ਅੱਜ ਸਾਡੇ ਨਾਲ ਅੱਜ ਹੀ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਆਏ ਨੇ ਜੀ ਉਹ ਕਹਿੰਦੇ ਕਿ ਇਟਸ ਮਾਈ ਫਸਟ ਡੇ ਔਨ ਰੇਡੀਓ ਕਹਿੰਦੇ ਪਲੀਜ਼ ਮੈਨੂੰ ਸੌਂਗ ਸੁਣਾ ਦੋ ਕਰੇਜ਼ ਤਰਸੇਮ ਜੱਸਰ ਦਾ ਮਾਈ ਹੰਬਲ ਰਿਕੁਐਸਟ ਨਾ ਜੀ ਤੁਹਾਨੂੰ ਹੰਬਲ ਰਿਕੁਐਸਟ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ ਬਸ ਤੁਸੀਂ ਹੁਕਮ ਕਰਿਆ ਕਰੋ ਤੇ ਆਪਾਂ ਤੁਹਾਨੂੰ ਇਹ ਜਿਹੜਾ ਗਾਣਾ ਮੈਂ ਜ਼ਰੂਰ ਸੁਣਾਵਾਂਗੇ ਕਿਉਂਕਿ ਦੋ ਜਾਣਿਆਂ ਦੀ ਇੱਕੋ ਫਰਮਾਇਸ਼ ਹੋ ਚੁੱਕੀ ਆ ਜੀ ਤੇ ਜ਼ਰੂਰ ਆਪਾਂ ਗਾਣਾ ਇਹ ਤੁਹਾਨੂੰ ਪਲੇਅ ਕਰਾਂਗੇ ਤੇ ਉਸ ਤੋਂ ਬਾਅਦ ਚ ਜੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਅੱਜ ਕੱਲ੍ਹ ਦਿਨਾਂ ਵਿੱਚ ਹਰ ਇੱਕ ਦੇ ਦਿਮਾਗ ਵਿੱਚ ਇੱਕੋ ਸਵਾਲ ਦੌੜ ਰਿਹਾ ਹੈ ਕਿ ਬਾਬਾ ਟੰਟੀਆਂ ਵਾਲੇ ਤੇ ਹਮਲਾ ਤਾਂ ਹੀ ਵੀਰ ਨੇ ਕਿਹਾ ਕਿ ਅੱਜ ਹਰ ਸਵਾਲ ਦਾ ਜਵਾਬ ਟੰਡਰੀਆਂ ਵਾਲਾ ਹੈ ਹਾਂਜੀ ਉਹੀ ਗੱਲ ਆ ਜੀ ਉਹਨਾਂ ਨੇ ਵੀ ਇਹੀ ਦੱਸਿਆ ਬਾਅਦ ਚ ਕਲੀਅਰ ਕੀਤਾ ਸੀ ਕਹਿੰਦੇ ਜੇਕਰ ਅੱਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹੀ ਆ ਕਿ ਬਾਬੇ ਦੀਆਂ ਲੱਤਾਂ ਭੰਨਾਂ ਦਾ ਜਵਾਬ ਤਾਂ ਇਹੀ ਆ ਜੀ ਕਿ ਟੰਡੜੀਆਂ ਵਾਲਾ ਕਹਿੰਦੇ ਕਿ ਹੱਸਣਾ ਨੀ ਜੀ ਹਾਂ ਉਹਨਾਂ ਨੇ ਜਿਹੜਾ ਜਵਾਬ ਆ ਇਸੇ ਹਿਸਾਬ ਨਾਲ ਹੀ ਦਿੱਤਾ ਸੀ ਹੋਰ ਤਾਂ ਕੁਛ ਨੀ ਜੋ ਅੱਜ ਕੱਲ੍ਹ ਦੇ ਹਾਲਾਤ ਆ ਉਸ ਹਿਸਾਬ ਦੇ ਨਾਲ ਸੋ ਜ਼ਰੂਰ ਜੀ ਸਾਰਿਆਂ ਦੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਨੀਆਂ ਤੇ ਸਾਨੂੰ ਗਾਣੇ ਦੀ ਫਰਮਾਇਸ਼ ਕੀਤੀ ਸੀ ਮੈਂ ਵੀ ਤਾਂ ਦੇਖਾਂ ਜੀ ਕਿੱਦਾਂ ਦਾ ਗਾਣਾ ਡੈਡੀਕੇਟ ਮੈਨੂੰ ਹੋਇਆ ਵਾ ਦਿਲ ਵਾਲੇ ਮੂਵੀ ਦਾ ਤੇ ਸੁਣ ਲਈਏ ਜੀ ਪਹਿਲਾਂ ਇਹੀ ਗਾਣਾ ਗਾਣਾ ਸੁਣਨ ਤੋਂ ਪਹਿਲਾਂ ਜੋਗੇਸ਼ ਵਰਮਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆ ਰਹੇ ਆ ਜੀ ਕਹਿੰਦੇ ਕਿ ਜਿਹੜੀ ਬੁਝਾਰਤ ਆ ਪੇਕੇ ਵਾਲੀ ਬੁਝਾਰਤ ਕਹਿੰਦੇ ਕਿ ਦੁਬਾਰਾ ਰਿਪੀਟ ਕਰਨਾ ਸੋ ਜ਼ਰੂਰ ਜੀ ਬੁਝਾਰਤ ਆ ਜਿਹੜੀ ਮੈਂ ਤੁਹਾਨੂੰ ਜ਼ਰੂਰ ਰਿਪੀਟ ਕਰੂੰਗੀ ਤੇ ਮੇਰੇ ਖਿਆਲ ਚ ਹੁਣ ਤੁਸੀਂ ਸਾਰੇ ਹੀ ਧਿਆਨ ਨਾਲ ਸੁਣ ਲਓ ਤੇ ਕਿਉਂਕਿ ਫਿਰ ਇਸ ਦੇ ਜਿਹੜੇ ਜਵਾਬ ਹੋਣੇ ਉਹ ਵੀ ਥੋੜੇ ਫਨੀ ਫਨੀ ਆਉਣੇ ਆ ਨਾ ਤੇ ਲਓ ਜੀ ਬੁਝਾਰਤ ਸੀਗੀ ਪੇਕੇ ਸੀ ਮੈਂ ਲਾਡ ਲੜੀਕੀ ਸਹੁਰੇ ਆ ਕੇ ਪੈ ਗਈ ਫਿੱਕੀ ਜਿਹਦੇ ਨਾਲ ਲਈਆਂ ਮੈਂ ਲਾਵਾਂ ਉਹਦੇ ਹੁਣ ਪਸੰਦ ਨਾ ਆਵਾਂ ਉਹਨੇ ਕੀਤਾ ਹੋਰ ਵਿਆਹ ਮੈਨੂੰ ਦਿੱਤਾ ਮਗਰੋਲਾ ਇੱਕ ਵਾਰੀ ਫਿਰ ਬੋਲਦਾ ਸੀ ਜੇ ਨਹੀਂ ਸੁਣਿਆ ਥਰਡ ਟਾਈਮ ਸੋ ਪੇਕੇ ਸੀ ਮੈਂ ਲਾਡ ਲੜੀਕੀ ਸਹੁਰੇ ਆ ਕੇ ਪੈ ਗਈ ਫਿੱਕੀ ਜਿਹਦੇ ਨਾਲ ਲਈਆਂ ਮੈਂ ਲਾਵਾਂ ਉਹਦੇ ਹੁਣ ਪਸੰਦ ਨਾ ਆਵਾਂ ਉਹਨੇ ਕੀਤਾ ਹੋਰ ਵਿਆਹ ਮੈਨੂੰ ਦਿੱਤਾ ਮਗਰੋਲਾ ਲਓ ਜੀ ਫਿਰ ਬੁੱਝੋ ਹੁਣ ਕੀ ਆ ਵੈਸੇ ਪਾਚੀ ਦੇ ਦਾਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਹਰ ਇੱਕ ਦੇ ਕੋਲ ਹੈਗੀ ਆ ਸੋ ਹੁਣ ਤੁਸੀਂ ਆਪੇ ਆਈਡੀਆ ਲਾ ਲਓ ਕਿ ਇਹ ਚੀਜ਼ ਕਿਹੜੀ ਆ ਤੇ ਕਿਹੜੀ ਚੀਜ਼ ਦਾ ਜਵਾਬ ਫਿਰ ਤੁਸੀਂ ਮੈਨੂੰ ਕਿੱਦਾਂ ਭੇਜ ਰਹੇ ਹੋ ਮੈਂ ਵੇਟ ਕਰ ਰਹੀ ਹਾਂ ਜੀ ਤੁਹਾਡੇ ਆਨਸਰ ਦੀ ਤੇ ਉਹਨਾਂ ਚਿਹਰਾ ਆਪਾਂ ਸੁਣਦੇ ਹਾਂ ਜੀ ਦਿਲ ਵਾਲੇ ਮੂਵੀ ਚੋਂ ਗਾਣਾ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ
Oh प्यारी आंखें, कितना हसीन चेहरा, कितनी प्यारी आंखें, कितनी प्यारी आंखें हैं, आंखों से झलकता प्यार, कुदरत ने बनाया होगा फुर्सत से तुझे मेरे यार, कुदरत ने बनाया होगा फुर्सत से तुझे मेरे यार, कितना हसीन चेहरा, कितनी प्यारी आंखें, कितना हसीन चेहरा, कितनी प्यारी आंखें, कितनी प्यारी आंखें हैं, आंखों से झलकता प्यार, कुदरत ने बनाया होगा फुर्सत से तुझे मेरे यार, कुदरत ने बनाया होगा फुर्सत से तुझे मेरे यार। तेरी नजर झुके तो शाम ढले, जो उठे नजर तो सुबह चले, तेरी महकी महकी सांस, तेरी कोयल जैसी बोली, तेरी मीठी मीठी बातें, जी चाहे मेरा मैं यूं ही तेरा करता रहूं दीदार, कुदरत ने बनाया होगा फुर्सत से तुझे मेरे यार, कुदरत ने बनाया होगा फुर्सत से तुझे मेरे यार, कितना हसीन चेहरा, कितनी प्यारी आंखें।
जी दोस्तों, गाना सी दिल वाले मूवी दे विचो, वैसे गाना डेडिकेट होया सी, गाना बहुत प्यारा, पर चलो अगे अंद्रिया जी गाना सानू फरमाइश कीती सीगी कलविंदर ढिल्लों ने फोड़ दे फुकारी, वो गाना भी असि जरूर सुना गे, उस तो पहला जी लो मैं तो सोचा सी कि मैं काफी औखी जी बजारत पाई है, इनू लभण दे विच भी थोड़ा टाइम लगूगा, सो पर साडे लिसनर बड़े ही ज्यादा जी समझदार ने, तेज तरार दिमाग वाले, तो उन्होंने इस बजारत का जवाब मेनू भेज भी दिता वा। जसपाल सिरनी जी कहंदे के अवतार दिहाड़ा मुबारक बोवी जी, वाह जी वाह क्या बात है, इन्होंने भी केक काफी ज्यादा 5-6 केक भेजे जी, नाल फुल चढ़िया भी पटाके भी भेजे लगते हैं, सो बहुत बहुत शुक्रिया जी, सो मेरे ख्याल दे विच केक हुण काफी ज्यादा हो गया, आप सारे मिल के खा सकते हैं, सो बहुत वधिया जी, केक सारिया नूं फिर जरूर मिलेगा। तो कहंदे के नरवैर सिंह नवी जी उन्होंने जी सानू बजारत का जिहड़ा जवाब गुजारन का जवाब हो सकता, चलो नहीं आया क्योंकि प्रोग्राम के चलते चलते मैं उसका जवाब दे दी, जे मैं बिल्कुल सही जवाब दिता जी, पता नहीं तुहाडे दिमाग के घोड़े कितने कितने दौड़ते हो गए, इसका जवाब है जी जुत्तियां का जोड़ा, तो जुत्तियां का जोड़ा मेरे ख्याल से थानू सारिआं नूं समझ आ ही गया होगा कि जदों कोई जुत्ती लैके आउंदा वा तां उहदे नाल ही घर आउंदी है, ते जदों काफी ज्यादा मतलब कि पाउण तों बाद जदों कस जांदी है तां उहनूं सुट दित्ता जांदा ते फिर नवीं जुत्ती लै आउंदी आ, सो इह सी जी इस बजारत का जवाब, ते नाल ही उन्हां ने जी हैप्पी बर्थडे भी विश कीता वा, सो बहुत बहुत शुक्रिया, कहंदे कि उन्हां ने एक बजारत पाई आ, नवी जी गल दसा बजारत दा जवाब ते मैनूं तुहाडी दा पता वा पर मैं बजारत दा जवाब दे नहीं सकदी ऑन एयर, कहंदे कि दो गलियां एक बाजार विचों निकलिया थानेदार चाके मारो कंध दे नाल, तुसीं लिख दो जे लिख सकदे हो, क्योंकि मैनूं इसदा जवाब ऑनेस्टली पता वा पर मैं दे नहीं सकदी, ਲਓ ਜੀ ਫੇਰ ਤੁਸੀਂ ਦੱਸ ਦੋ ਬਜ਼ਾਰੇ ਤੇ ਇੱਕ ਵਾਰੀ ਫੇਰ ਦੱਸ ਦਿੰਦੀ ਹਾਂ। ਦੋ ਗਲੀਆਂ ਇੱਕ ਬਾਜ਼ਾਰ, ਵਿੱਚੋਂ ਨਿਕਲਿਆ ਥਾਣੇਦਾਰ, ਚੌਕੇ ਮਾਰੋ ਕੰਧ ਦੇ ਨਾਲ। ਸੋ ਇਸਦਾ ਬਹੁਤ ਈਜ਼ੀ ਜੀ ਅਜੀ ਬਜ਼ਾਰੇ ਤਾਂ ਇਹ ਜਿਹੜੀ, ਕਿਉਂਕਿ ਇਹ ਬਜ਼ਾਰੇ ਤੁਸੀਂ ਬਚਪਨ ਤੋਂ ਹੀ ਪਾਉਂਦੇ ਤੇ ਸੁਣਦੇ ਆ ਰਹੇ ਹਾਂ। ਸੋ ਉਮੀਦ ਕਰਦੇ ਹਾਂ ਜੀ ਤੁਸੀਂ ਇਸਦਾ ਜਵਾਬ ਤੁਸੀਂ ਹੀ ਮੈਨੂੰ ਭੇਜ ਦੇਵੋ, ਕਿਉਂਕਿ ਮੈਂ ਤਾਂ ਨਹੀਂ ਦੱਸ ਸਕਦੀ ਇਸਦਾ ਜਵਾਬ, ਐਡੀ ਵੀ ਨਹੀਂ, ਥੋੜਾ ਫਨੀ ਆ। ਤੇ ਚਲੋ ਫਿਰ ਆਪਾਂ ਗਾਣਾ ਸੁਣ ਲਈਏ ਜੀ ਅੱਗੇ, ਕਿਉਂਕਿ ਢਿੱਲੋਂ ਸਾਹਿਬ ਨੇ ਵੀ ਫਰਮਾਇਸ਼ ਕੀਤੀ ਸੀਗੀ ਫੋੜ ਦੇ ਫੁਕਾਰੇ ਰਾਜਾ ਸਿੱਧੂ ਦਾ ਗੀਤ ਗਾਇਆ ਹੋਇਆ ਗੀਤ, ਤੇ ਉਸ ਦੇ ਨਾਲ ਹੀ ਫਿਰ ਕ੍ਰੇਜ਼ ਗਾਣਾ ਵੀ ਉਸ ਤੋਂ ਬਾਅਦ ਜ਼ਰੂਰ ਸੁਣਾਂਗੇ, ਕਿਉਂਕਿ ਸਾਡੇ ਲਿਸਨਰ ਜਿਹੜੇ ਕਿ ਸਾਡੇ ਨਾਲ ਅੱਜ ਹੀ ਜਿਨ੍ਹਾਂ ਨੇ ਰਾਬਤਾ ਕਾਇਮ ਕੀਤਾ ਉਹਨਾਂ ਨੇ ਹੰਬਲ ਰਿਕੁਐਸਟ ਕੀਤੀ ਹੈ ਜੀ, ਉਹਨਾਂ ਦੀ ਰਿਕੁਐਸਟ ਅਸੀਂ ਟਾਲ ਨਹੀਂ ਸਕਦੇ, ਤੇ ਸੇਮ ਕੀਤੀ ਫਰਮਾਇਸ਼ ਸਾਨੂੰ ਬਲਦੇਵ ਸਿੰਘ ਖਹਿਰਾ ਜੀ ਨੇ ਵੀ ਕੀਤੀ ਆ। ਸੋ ਪਹਿਲਾਂ ਸੁਣਦੇ ਹਾਂ ਜੀ ਫੋੜ ਦੇ ਫੁਕਾਰੇ, ਤੇ ਉਸ ਤੋਂ ਬਾਅਦ ਸੁਣਾਂਗੇ ਗਾਣਾ ਕ੍ਰੇਜ਼, ਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਰੂਬਰੂ ਇੱਕ ਵਾਰ ਫੇਰ ਤੋਂ।
ਬੜੀਆਂ ਸੀ ਉਹਦੇ ਪਿੱਛੇ ਗੁੱਡੀਆਂ ਕਸਾਈਆਂ, ਕਰਕੇ ਇਸ਼ਾਰੇ ਉਹਨੂੰ ਗੱਲਾਂ ਸਮਝ ਆਈਆਂ। ਬੜੀਆਂ ਸੀ ਉਹਦੇ ਪਿੱਛੇ ਗੁੱਡੀਆਂ ਕਸਾਈਆਂ, ਕਰਕੇ ਇਸ਼ਾਰੇ ਉਹਨੂੰ ਗੱਲਾਂ ਸਮਝ ਆਈਆਂ। ਪੈ ਗਿਆ ਅਖੀਰ ਸਾਡੇ ਗੇੜਿਆਂ ਦਾ ਮੁੱਲ, ਉਹੀ ਜਿੱਦ ਵੇਖ ਲੋ ਪੁਗਾਲੀ ਜੱਟ ਨੇ। ਪਹਿਲਾਂ ਜਿਹੜੀ ਨਖਰੇ ਜ ਕਰਦੀ ਹੁੰਦੀ ਸੀ, ਫੋੜ ਦੇ ਫੁਕਾਰੇ ਉੱਤੇ ਲਾਲੀ ਜੱਟ ਨੇ। ਪਹਿਲਾਂ ਜਿਹੜੀ ਨਖਰੇ ਜ ਕਰਦੀ ਹੁੰਦੀ ਸੀ, ਫੋੜ ਦੇ ਫੁਕਾਰੇ ਉੱਤੇ ਲਾਲੀ ਜੱਟ ਨੇ। ਯਾਰ ਫੋੜ ਦੇ ਫੁਕਾਰੇ ਉੱਤੇ ਲਾਲੀ ਜੱਟ ਨੇ।
ਗਾਣਾ ਸੀਗਾ ਜੀ ਰਾਜਾ ਸਿੱਧੂ ਦੀ ਆਵਾਜ਼ ਵਿਚ, ਤੇ ਕੁਲਵਿੰਦਰ ਢਿੱਲੋਂ ਨੇ ਸੁਣਨਾ ਚਾਹਿਆ ਸੀ। ਅੱਗੇ ਜੀ ਸਾਨੂੰ ਗਾਣੇ ਦੀ ਫਰਮਾਇਸ਼, ਤਰਸੇਮ ਜੱਸਰ ਦੇ ਗਾਣੇ ਦੀ ਫਰਮਾਇਸ਼ ਕਾਫੀ ਆ ਰਹੀ ਆ ਜੀ, ਤੇ ਮੈਂ ਸਾਡੇ ਜਿਹੜੇ ਲਿਸਨਰ ਸਾਡੇ ਨਾਲ ਅੱਜ ਹੀ ਜੁੜੇ ਆ ਉਹਨਾਂ ਨੇ ਫਿਰ ਤੋਂ ਦੁਬਾਰਾ ਫਰਮਾਇਸ਼ ਕੀਤੀ ਆ, ਕਹਿੰਦੇ ਕਿ ਪਲੀਜ਼ ਮੈਂ ਹਜੇ ਵੀ ਵੇਟ ਕਰ ਰਿਹਾ ਵਾਂ ਸੌਂਗ ਦਾ, ਐਂਡ ਮਾਈ ਫਰੈਂਡਸ ਆਲਸੋ ਵੇਟ ਟੂ ਲਿਸਨ ਦਾ ਸੌਂਗ, ਕੈਨ ਯੂ ਟੈਲ ਟਾਈਮ ਵਟ ਇਟ ਵਾਜ ਪਲੇਡ। ਅਮਨਵੀਰ ਫਰੋਮ ਸਿਡਨੀ, ਅਮਨਵੀਰ ਜੀ ਨੋ ਪ੍ਰੋਬਲਮ, ਤੁਹਾਡਾ ਗਾਣਾ ਹੁਣ ਆਪਾਂ ਪਲੇ ਕਰਨ ਜਾ ਰਹੇ ਹਾਂ ਜੀ, ਤਰਸੇਮ ਜੱਸਰ ਦਾ ਗਾਇਆ ਹੋਇਆ। ਸੋ ਤੁਹਾਨੂੰ ਆਪਾਂ ਵੇਟ ਜ਼ਿਆਦਾ ਨਹੀਂ ਕਰਾਉਂਦੇ, ਮਾਫ਼ੀ ਚਾਹਵਾਂਗੇ ਕਿ ਥੋੜੀ ਵੇਟ ਵੀ ਕਰਨੀ ਪਈ, ਪਰ ਕਿੱਦਾਂ ਮਨਾ ਕਿ ਫਰਮਾਇਸ਼ਾਂ ਜੀ ਜਿਹੜੀਆਂ ਗਾਣਿਆਂ ਦੀਆਂ ਉਹ ਬਹੁਤ ਆ ਜਾਂਦੀਆਂ ਨੇ ਤੇ ਫਿਰ ਉਸ ਹਿਸਾਬ ਦੇ ਨਾਲ ਫਿਰ ਵਨ ਬਾਏ ਵਨ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੀਆਂ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਹੋ ਜਾਣ ਤੇ ਲਓ ਜੀ ਜਿਹੜੀ ਉਹਨਾਂ ਨੇ ਬੁਝਾਰਤ ਪਾਈ ਸੀ ਉਸ ਦਾ ਜਵਾਬ ਵੀ ਆ ਗਿਆ ਵਾ ਸਾਰਿਆਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਉਸਦਾ ਜਵਾਬ ਦਿੱਤਾ ਵਾ ਜਿੱਦਾਂ ਕਿ ਪੰਜਾਬੀ ਦੇ ਵਿੱਚ ਦਿੰਦੇ ਆ ਪਰ ਇਸ ਦਾ ਜਵਾਬ ਆ ਜੀ ਜਿਹੜਾ ਦੇਣਾ ਹੋਵੇ ਉਹ ਹੋ ਗਿਆ ਜੀ ਠੀਕ ਆ ਤੁਸੀਂ ਵੀ ਸਿਆਣੇ ਹੋ ਵਗਦਾ ਨੱਕ ਸੋ ਵਾਕਈ ਜੀ ਬੁਝਾਰਤ ਉਹਨਾਂ ਦੀ ਬਿਲਕੁਲ ਠੀਕ ਸੀ ਕਿ ਦੋ ਗਲੀਆਂ ਇੱਕ ਬਜ਼ਾਰ ਵਿੱਚੋਂ ਨਿਕਲਿਆ ਥਾਣੇ ਦਾ ਚੋਕੇ ਮਾਰੂ ਕੰਧ ਦੇ ਨਾਲ ਤੇ ਸਾਨੂੰ ਇਸ ਦਾ ਜਿਹੜਾ ਸਹੀ ਜਵਾਬ ਆ ਜੀ ਉਹ ਦਿੱਤਾ ਵਾ ਮਨੀ ਸਲੇਮਪੁਰਾ ਨੇ ਤੇ ਜਸਪਾਲ ਸਿਡਨੀ ਨੇ ਸੋ ਉਹਨਾਂ ਨੇ ਇਸਦਾ ਜਵਾਬ ਆ ਜਿਹੜਾ ਬਿਲਕੁਲ ਸਹੀ ਦਿੱਤਾ ਵਾ ਤੇ ਲਓ ਜੀ ਫਿਰ ਇਸ ਬੁਝਾਰਤ ਦਾ ਜਵਾਬ ਵੀ ਹੋ ਗਿਆ ਕਿਉਂ ਨਾ ਅੱਜ ਇੱਕ ਹੋਰ ਬੁਝਾਰਤ ਪਾ ਜੇ ਵੀ ਤੁਹਾਡੇ ਲਈ ਪਾਰਟੀ ਵੀ ਹੋਜੂਗੀ ਨਾ ਫਿਰ ਇੱਦਾਂ ਹੀ ਚੱਲ ਜੂ ਨਾ ਪਾਰਟੀ ਕਿਉਂਕਿ ਉਹਦਾ ਖਾਣ ਪੀਣ ਦਾ ਸਿਸਟਮ ਆ ਵੀਕਐਂਡ ਤੇ ਹੀ ਹੋਊਗਾ ਤੇ ਅੱਜ ਆਪਾਂ ਥੋੜੀ ਜਿਹੀ ਰਿਫਰੈਸ਼ਮੈਂਟ ਨਾਲ ਦੀ ਨਾਲ ਕਰ ਲੈਂਦੇ ਹਾਂ ਲਓ ਜੀ ਫਿਰ ਮੇਰੀ ਅਗਲੀ ਬੁਝਾਰਤ ਆ ਕਿ ਬਾਹਰੋਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ ਸੋ ਇੱਕ ਵਾਰੀ ਫਿਰ ਤੋਂ ਬੋਲਦੀ ਹਾਂ ਜੀ ਕਿ ਬਾਹਰੋਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ ਸੋ ਲਓ ਫਿਰ ਤੁਸੀਂ ਦੱਸੋ ਜੀ ਤੁਹਾਡੇ ਨਾਲ ਕਿੱਦਾਂ ਕਿੱਦਾਂ ਦੀਆਂ ਮਸ਼ਕਰੀਆਂ ਹੋਈਆਂ ਨੇ ਤੇ ਨਾਲ ਹੀ ਸੁਣਦੇ ਹਾਂ ਜੀ ਤਰਸੇਮ ਚੱਸਰ ਦਾ ਗਾਇਆ ਹੋਇਆ ਗੀਤ ਤੇ ਇਸ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ
ਰੁੱਖਾ ਰੁੱਖਾ ਰਹਿਣਾ ਸੋਹਣਿਆ ਜ਼ਰਾ ਪਿਆਰੇ ਅਜ਼ਮਾ ਕੇ ਦੇਖ ਲੈ ਨਾ ਤਾਂ ਟੁੱਟਣ ਕਲੀਜ਼ ਤੇਰੀ ਵੇ ਜੱਟੀ ਨੂੰ ਆਪਣਾ ਕੇ ਵੇਖ ਲੈ ਵੇ ਤੇਰਾ ਵੇੜਾ ਸਾਰਾ ਖੁਸ਼ੀਆਂ ਨਾ ਭਰ ਦੋ ਬੇਬੇ ਦੀ ਬਣਾ ਕੇ ਦੇਖ ਲੈ ਵੇ ਕਦੋਂ ਰੁੱਖਾ ਰੁੱਖਾ ਰਹਿਣਾ ਸੋਹਣਿਆ ਜ਼ਰਾ ਪਿਆਰ ਅਜ਼ਮਾ ਕੇ ਦੇਖ ਲੈ ਨਾ ਤਾਂ ਟੁੱਟਣ ਕਰੀਜ਼ ਤੇਰੀ ਵੇ ਤੇਰੇ ਪੱਗਾਂ ਵਾਲਾ ਰੱਖਣਾ ਸਵਾਰ ਤੂੰ ਦੇਖੀ ਹੋਣਗੀਆਂ ਕਿਵੇਂ ਚਿਣੀਆਂ ਵੇ ਮੇਰੇ ਦਿਲ ਵਿੱਚ ਕਿਵੇਂ ਸਦਰਾਂ ਤੇਰੇ ਕੋਲੋਂ ਜਾਣੀਆਂ ਨੀ ਮਿਣੀਆਂ ਵੇ ਆਪੇ ਆਖੀ ਜਾਨਾ ਬਾਪੂ ਨੇ ਨੀ ਮੰਨਣਾ ਵੇ ਆਪੇ ਆਖੀ ਜਾਨਾ ਬਾਪੂ ਨੇ ਨੀ ਮੰਨਣਾ ਵੇ ਚੋਲਾ ਤਾਂ ਵੇ ਪਾ ਕੇ ਦੇਖ ਲੈ ਵੇ ਕਦੋਂ ਰੁੱਖਾ ਰੁੱਖਾ ਰਹਿਣਾ ਸੋਹਣਿਆ ਜ਼ਰਾ ਪਿਆਰ ਅਜ਼ਮਾ ਕੇ ਦੇਖ ਲੈ ਨਾ ਤਾਂ ਟੁੱਟਣ ਕਰੀਜ਼ ਤੇਰੀ ਵੇ ਜੱਟੀ ਨੂੰ ਆਪਣਾ ਕੇ ਵੇਖ ਲੈ ਸੁੱਖ ਦੀ ਸੁੱਖਮਾ ਨੀ ਕਰਦੀ ਮੈਂ ਨੱਕੇ ਪੈਰੀ ਜਾ ਕੇ ਵੇ ਉਹ ਸੁੱਖ ਸੁੱਖ ਦੀ ਸੁੱਖਮਾ ਨੀ ਕਰਦੀ ਮੈਂ ਨੱਕੇ ਪੈਰੀ ਜਾ ਕੇ ਵੇ ਉਹ ਕਿੰਨਾ ਬਦਲ ਲਿਆਏ ਮੈਂ ਤਾਂ ਖੁਦ ਨੂੰ ਤੇਰੇ ਪਿੱਛੇ ਲਾ ਕੇ ਵੇ ਨਾ ਐਵੇਂ ਤੋੜ ਵੇ ਤੜਕ ਕਰ ਦਿਲ ਨੂੰ ਨਾ ਐਵੇਂ ਤੋੜ ਵੇ ਤੜਕ ਕਰ ਦਿਲ ਨੂੰ ਕੋਈ ਲਾਰਾ ਜਿਹਾ ਤਾਂ ਲਾ ਕੇ ਦੇਖ ਲੈ ਵਿਕਾ ਤੋ ਰੁੱਖਾ ਰੁੱਖਾ ਰਹਿਣਾ ਸੋਹਣਿਆ ਜ਼ਰਾ ਪਿਆਰ ਅਜ਼ਮਾ ਕੇ ਦੇਖ ਲੈ ਨਾ ਤਾਂ ਟੁੱਟਣ ਕਰੀਜ਼ ਤੇਰੀ ਵੇ ਜੱਟੀ ਨੂੰ ਆਪਣਾ ਕੇ ਵੇਖ ਲੈ ਜੱਸੜਾ ਵੇ ਕਾਦੀਆਂ ਨੇ ਆਕੜਾਂ ਜਾਂਦੀ ਹੋਰ ਤੇਰੇ ਬਿਨਾਂ ਮਰਦੀ ਹੋ ਜੱਸੜਾ ਵੇ ਕਾਦੀਆਂ ਨੇ ਆਕੜਾਂ ਜਾਂਦੀ ਹੋਰ ਤੇਰੇ ਬਿਨਾਂ ਮਰਦੀ ਮੈਂ ਜਿਵੇਂ ਰੱਖੇ ਘਰ ਸੱਚ ਰਾਜ਼ੀ ਰਹਿ ਲੂੰਗੀ ਨਾ ਤੇਰੀ ਰਜ਼ਾ ਬਿਨਾਂ ਪੈਰ ਤਰਦੀ ਮੈਂ ਗੀਤ ਲਿਖੀ ਜਾਂਦਾ ਸਾਰੇ ਯਾਰਾਂ ਵਾਸਤੇ ਮੈਂ ਗੀਤ ਲਿਖੀ ਜਾਂਦਾ ਸਾਰੇ ਯਾਰਾਂ ਵਾਸਤੇ ਇੱਕ ਮੇਰੇ ਲਈ ਵੀ ਗਾ ਕੇ ਦੇਖ ਲੈ ਵਿਕਾ ਤੋ ਰੁੱਖਾ ਰੁੱਖਾ ਰਹਿਣਾ ਸੋਹਣਿਆ ਜ਼ਰਾ ਪਿਆਰ ਅਜ਼ਮਾ ਕੇ ਦੇਖ ਲੈ ਵੇ ਤੇਰਾ ਵੇੜਾ ਸਾਰਾ ਖੁਸ਼ੀਆਂ ਨਾ ਭਰ ਦੋ ਬੇਬੇ ਦੀ ਬਣਾ ਕੇ ਦੇਖ ਲੈ ਗੀਤ ਛੱਡ ਕਾਪੀ ਪੂਰੀ ਲਿਖ ਦੋ ਪਰ ਅੜ ਬਸ ਪਾਦਾ ਥੋੜਾ
ਮੇਰਾ ਯਾਰ ਹੈ ਉਹ ਜਿੱਤਾ ਨਹੀਂ ਹੁੰਦਾ ਸਾਥੋਂ ਬੋਲ ਕੇ ਇਹੀ ਸਰਦਾਰਾਂ ਦਾ ਪਿਆਰ ਹੈ ਨੀਆਂ ਲੈ ਚੱਕ ਲਿਆ ਵਾਜਾ ਤੇਰੇ ਕਰਕੇ ਨੀਆਂ ਲੈ ਚੱਕ ਲਿਆ ਵਾਜਾ ਤੇਰੇ ਕਰਕੇ ਤੂੰ ਵੀ ਪਹਿਲਾਂ ਕਾਲਾ ਲਾ ਕੇ ਦੇਖ ਲੈ ਉਹ ਜਿਹਦੀ ਫੜ ਲਈਏ ਮਾਂ ਨਹੀਂਓ ਛੱਡ ਦੇ ਸਾਂਝ ਜਨਮਾਂ ਦੀ ਪਾ ਕੇ ਵੇਖ ਲੈ ਫੁਜੀ ਦੀ ਫੜ ਲਈਏ ਮਾਂ ਨਹੀਂਓ ਛੱਡ ਦੇ ਸਾਂਝ ਜਨਮਾਂ ਦੀ ਪਾ ਕੇ ਵੇਖ ਲੈ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਤਰਸੇਮ ਜੱਸਰ ਦਾ ਗਾਇਆ ਹੋਇਆ ਤੇ ਜਿਸ ਦੀ ਸਾਨੂੰ ਫਰਮਾਇਸ਼ ਕੀਤੀ ਸੀਗੀ ਸੁਣਨਾ ਚਾਹਿਆ ਸੀ ਜੀ ਗਾਣਾ ਸਾਡੇ ਅੱਜ ਨਵੇਂ ਜੁੜੇ ਲਿਸਨਰ ਅਮਨਵੀਰ ਨੇ ਫਰੋਮ ਸਿਡਨੀ ਤੋਂ ਲਓ ਜੀ ਫਿਰ ਤੁਹਾਡੀ ਫਰਮਾਇਸ਼ ਆ ਜਿਹੜੀ ਉਹ ਜ਼ਰੂਰ ਪੂਰੀ ਹੋ ਗਈ ਹੋਵੇਗੀ ਤੇ ਸਾਡੀਆਂ ਜਿਹੜੀਆਂ ਪਹੇਲੀਆਂ ਦਾ ਜਵਾਬ ਜਿਹੜਾ ਮੈਂ ਪਾਇਆ ਸੀ ਜੀ ਉਸਦਾ ਵੀ ਜਵਾਬ ਆ ਜਿਹੜਾ ਮੈਨੂੰ ਪਹੁੰਚ ਚੁੱਕਾ ਵਾ ਤੇ ਜਵਾਬ ਦਿੱਤਾ ਮਨੀ ਸਲੇਮਪੁਰਾ ਨੇ ਜਵਾਬ ਬਿਲਕੁਲ ਠੀਕ ਆ ਜੀ ਤੇ ਅੱਗੇ ਜਸਪਾਲ ਸਿੰਘ ਨੇ ਉਹਨਾਂ ਨੇ ਫੇਰ ਦੇਖੋ ਜੀ ਇਹ ਜਵਾਬ ਦੇ ਰਹੇ ਆ ਅੱਜ ਦੇ ਹਾਲਾਤਾਂ ਦੇ ਹਿਸਾਬ ਦੇ ਨਾਲ ਮੈਨੂੰ ਕਹਿੰਦੇ ਕਿ ਹੱਸਣਾ ਫੇਰ ਨਹੀਂ ਜੇਕਰ ਅੱਜ ਦੇ ਹਿਸਾਬ ਨਾਲ ਜਵਾਬ ਦੇਖਣਾ ਵਾ ਤਾਂ ਆਏ ਦਾ ਜਿਹੜਾ ਜਵਾਬ ਹੈ ਨਾ ਕਹਿੰਦੇ ਮੇਰਾ ਜਮਾ ਠੀਕ ਆ ਤੇ ਜਵਾਬ ਦਿੱਤਾ ਸੀ ਕਹਿੰਦੇ ਬਾਬਾ ਧੂਮਾ ਲੈ ਦੇਖ ਲੋ ਫਿਰ ਹਨਾ ਕਿੱਦਾਂ ਕਿੱਦਾਂ ਦੇ ਦੇਖ ਲੋ ਆਪਣਾ ਨਾ ਕਹਿੰਦੇ ਹੁੰਦੇ ਆ ਕਿ ਜਗਾੜੀ ਹੁੰਦੇ ਆ ਇੰਡੀਅਨ ਜਿਹੜੇ ਆਪਣੇ ਕੋਈ ਨਾ ਕੋਈ ਜਗਾੜ ਤਾਂ ਲਾ ਹੀ ਲੈਂਦੇ ਆ ਤੇ ਚਲੋ ਜੀ ਫਿਰ ਹੁਣ ਮੈਂ ਕੁਛ ਨੀ ਕਹਿੰਦੀ ਤੇ ਨਾ ਮੈਂ ਹੱਸ ਰਹੀ ਹਾਂ ਤੇ ਤੁਸੀਂ ਹੁਣ ਠੀਕ ਆ ਜੀ ਫਿਰ ਜਿਹੜਾ ਜਵਾਬ ਭੇਜਿਆ ਵਾ ਤੇ ਉਹ ਜ਼ਰੂਰ ਆ ਤੇ ਗਾਣੇ ਨੂੰ ਤੁਸੀਂ ਕਿਹਾ ਵਾ ਜੀ ਗਾਣਾ ਤੁਹਾਡਾ ਹੁਣ ਨੈਕਸਟ ਤੁਹਾਡਾ ਗਾਣਾ ਹੀ ਆਪਾਂ ਕਲਿਊ ਕੀਤਾ ਹੋਇਆ ਵਾ ਸੋਹਣੀ ਤੇ ਸਨੱਖੀ ਬਲਜੀਤ ਮਾਲਵਾ ਦਾ ਤੇ ਲਓ ਜੀ ਤੁਸੀਂ ਦੱਸੋ ਫਿਰ ਕੌਣ ਆ ਸੋਹਣੀ ਤੇ ਸਨੱਖੀ ਤੇ ਤੁਹਾਨੂੰ ਗਾਣਾ ਵੀ ਜ਼ਰੂਰ ਸੁਣਾਉਣੇ ਆ ਸੋਹਣੀ ਤੇ ਸਨੱਖੀ ਤੇ ਤੁਸੀਂ ਵੀ ਸੋਚਦੇ ਹੋਵੋ ਕਿ ਓਏ ਹੋਏ 10 ਬੱਚੇ ਨਾਲ ਆ ਬੋਵੀ ਮੇਰਾ ਗਾਣਾ ਪਲੇ ਕੀਤੇ ਬਿਨਾਂ ਹੀ ਨਾ ਕਿਤੇ ਚਲੇ ਜਾਵੇ ਨਹੀਂ 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 ਕਿਤੇ ਨੀ ਜਾਂਦੀ ਜੀ ਤੁਹਾਨੂੰ ਆਪਾਂ ਇਹ ਗਾਣਾ ਜ਼ਰੂਰ ਸੁਣਾਉਣੇ ਆ ਲਓ ਫਿਰ ਦੇਖਦੇ ਆ ਕੌਣ ਆ ਸੋਹਣੀ ਤੇ ਸਨੱਖੀ ਤੇ ਕੀ ਕਹਿੰਦੇ ਆ ਪਰ ਜਾਣ ਤੋਂ ਪਹਿਲਾਂ ਇੱਕ ਉਹਨਾਂ ਨੇ ਜਿਹੜਾ ਗਾਣਾ ਹੁਣੇ ਹੁਣੇ ਅਸੀਂ ਪਲੇ ਕੀਤਾ ਸੀਗਾ ਜੀ ਉਹ ਬਲਦੇਵ ਸਿੰਘ ਖਹਿਰਾ ਤੇ ਨੇ ਵੀ ਸੁਣਨਾ ਚਾਹਿਆ ਸੀ ਉਹ ਕਹਿੰਦੇ ਹੁੰਦੇ ਨੇ ਕਿ ਕਾਲਾ ਚਾਦਰਾ ਪਿਆ ਜੀ ਤੇਰਾ ਸਾਫਾ ਵੇ ਤਾਈ ਮੇਰੀ ਦੇਖ ਡੁੱਲ ਗਈ ਤੇਰੀ ਵੇਖ ਕੇ ਸ਼ੌਕੀਨੀ ਮਾਤਾ ਮੇਰੀ ਵੇ ਦੇਖਣਾ ਸੁਭਾਅ ਭੁੱਲ ਗਈ ਬਿਨਾਂ ਪੁੱਛਿਆ ਬਚੋਲਣ ਤੇਰੀ ਵੇ ਹੱਥ ਤੇ ਰੁਪਈਆ ਧਰ ਗਈ ਕਾਨੂੰ ਮਾਰਦਾ ਚੰਦਰਿਆ ਸ਼ਮਕਾ ਮੈਂ ਕੱਚੀ ਕਲੀ ਕੂੰਜ ਵਰਗੀ ਤੇ ਲਓ ਜੀ ਫਿਰ ਅਗਲਾ ਗਾਣਾ ਸੁਣਦੇ ਆ ਕੀ ਕਹਿੰਦੀ ਆ ਸੋਹਣੀ ਤੇ ਸਨੱਖੀ ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ
ਓਹਨੂੰ ਸੋਹਣੀ ਤੇ ਸਨੱਖੀ ਨੂੰ ਕੀ ਕਰਨੋ ਜਿਹੜੀ ਨੌਕਰਾਂ ਦੇ ਵਾਂਗ ਰੱਖੇ ਦਿਲਦਾਰ ਨੂੰ ਓਹਨੂੰ ਸੋਹਣੀ ਤੇ ਸਨੱਖੀ ਨੂੰ ਕੀ ਕਰਨੋ ਜਿਹੜੀ ਨੌਕਰਾਂ ਦੇ ਵਾਂਗ ਰੱਖੇ ਦਿਲਦਾਰ ਨੂੰ ਸੋਹਣੀ ਤੇ ਸਨੱਖੀ ਨੂੰ ਕੀ ਕਰਨੋ ਕਰੀ ਨੋ ਜਿਹੜੀ ਨੌਕਰਾਂ ਦੇ ਵਾਂਗ ਰੱਖੇ ਦਿਲਦਾਰੀ ਨੂੰ ਸੋਹਣੀ ਤੇ
ਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ, ਨਹੀਂ ਮੈਂ ਬਰਫ਼ ਦੀ ਟੁਕੜੀ ਕੇ ਪਲ ਵਿਚ ਪਿਘਲ ਜਾਵਾਂਗੀ। ਤੂੰ ਮੇਰਾ ਫਿਕਰ ਨਾ ਕਰ, ਜਾਂ ਤੂੰ ਮੈਨੂੰ ਛੱਡ ਕੇ ਤੁਰ ਜਾ। ਮੈਂ ਕੁਝ ਦਿਨ ਡਗ ਮਗਾਵਾਂਗੀ ਤੇ ਇੱਕ ਦਿਨ ਸੰਭਲ ਜਾਵਾਂਗੀ। ਕਿਸੇ ਵੀ ਮੋੜ ਤੇ ਮੈਨੂੰ ਕਦੇ ਤੂੰ ਪਰਖ ਕੇ ਵੇਖੀ, ਮੈਂ ਕੋਈ ਰੁੱਤ ਨਹੀਂ ਕਿ ਵਕਤ ਪਾ ਕੇ ਬਦਲ ਜਾਵਾਂਗੀ। ਮੈਂ ਡਿੱਗਾਂਗੀ ਨਦੀ ਬਣ ਕੇ ਸਮੁੰਦਰ ਦੇ ਕਲਾਵੇ ਵਿਚ, ਖੁਦਾ ਨਾ ਖਾਸਤਾ ਤੇ ਪਰਬਤਾਂ ਤੋਂ ਫਿਸਲ ਜਾਵਾਂਗੀ। ਸੋ ਦੋਸਤੋ, ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ, ਤੇ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਹੀ ਵੀ ਆ ਚੁੱਕਾ ਵਾ ਜੀ, ਤੇ ਤੁਹਾਡੀਆਂ ਫਰਮਾਇਸ਼ਾਂ ਵੀ ਮੈਂ ਜ਼ਰੂਰ ਪੂਰੀਆਂ ਕਰਕੇ ਜਾਊਂਗੀ, ਤੇ ਤੁਹਾਡੇ ਮੈਸੇਜ ਮੇਰੇ ਖਿਆਲ ਦੇ ਵਿੱਚ ਸਭ ਦੇ ਮੈਸੇਜ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਚੁੱਕੀ ਹਾਂ, ਪਰ ਜੇ ਕਿਸੇ ਦਾ ਮੈਸੇਜ ਜਾਣੇ ਅਣਜਾਣੇ ਰਹਿ ਗਿਆ ਹੋਵੇ ਤਾਂ ਉਸਦੇ ਲਈ ਮਾਫ਼ੀ ਚਾਹੂੰਗੀ। ਤੇ ਦੋਸਤੋ, ਤੁਹਾਡੇ ਸਾਰਿਆਂ ਨੇ ਜੋ ਮੈਨੂੰ ਬਰਥਡੇ ਵਿਸ਼ਸ ਦਿੱਤੀਆਂ ਉਸਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਡਾ ਸਾਰਿਆਂ ਦਾ ਅੱਜ ਦਾ ਦਿਨ ਵੀ ਬਹੁਤ ਵਧੀਆ ਲੰਘੂਗਾ। ਤੇ ਹੁਣ ਸਾਨੂੰ ਜਿਸ ਤਰ੍ਹਾਂ ਕਿ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਦਾ ਜਿਹੜਾ ਗਾਣਾ ਵਾ ਜੀ, ਉਹ ਤਾਂ ਗਾਣਾ ਫਿਰ ਰਹਿ ਹੀ ਗਿਆ ਸੀ, ਉਹ ਗਾਣਾ ਵੀ ਜੀ ਆਪਾਂ ਜ਼ਰੂਰ ਸ਼ਾਮਲ ਕਰਨਾ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਕੁੜੀਏ ਆਪਣਾ ਗਾਣਾ ਲਾ ਦੇ, ਤੇ ਫਿਰ ਹੁਣ ਕੁੜੀ ਆਪਣਾ ਗਾਣਾ ਤਾਂ ਜ਼ਰੂਰ ਲੈ ਕੇ ਜਾਊਗੀ ਨਾ। ਤੇ ਪਹਿਲਾਂ ਹੀ ਗਾਣਾ ਸੁਣ ਲਈਏ ਜੀ, ਗਾਣੇ ਤੋਂ ਬਾਅਦ ਫਿਰ ਤੁਹਾਨੂੰ ਹਵਾਵਾਂ ਗੀਤ ਤੋਂ ਬਾਅਦ ਫਿਰ ਹੁੰਦੇ ਆ ਤੁਹਾਡੇ ਰੂਬਰੂ।
ਭਾਵੇਂ ਚੱਟੀ ਚਿੱਟੇ ਗੋਰੇ ਰੰਗ ਦੀ, ਸਾਵਲੇ ਚ ਜੱਟ ਲਈ ਦਵਾਵਾਂ ਮੰਗਦੀ। ਆਪ ਭਾਵੇਂ ਚੱਟੀ ਚਿੱਟੇ ਗੋਰੇ ਰੰਗ ਦੀ, ਸਾਵਲੇ ਚ ਜੱਟ ਲਈ ਦਵਾਵਾਂ ਮੰਗਦੀ। ਮੋਢੇ ਨਾਲ ਮੋਢਾ ਲੱਗ ਖੜ ਜਾਂਦੀ ਹੈ, ਪਊ ਮੰਨਣਾ ਜੱਟੀ ਦਾਜ ਦਾ। ਓ ਮੇਰੇ ਪਿੱਛੇ ਕੁੜੀਆਂ ਨਾ ਲੜ ਪੈਂਦੀ ਹੈ, ਕਾਲਾ ਰੰਗ ਨਹੀਂ ਦੇਣ ਦੇਦੀ ਮੇਰਾ। ਮੇਰੇ ਪਿੱਛੇ ਕੁੜੀਆਂ ਨਾ ਲੜ ਪੈਂਦੀ ਹੈ, ਕਾਲਾ ਰੰਗ ਨਹੀਂ ਦੇਣ ਦੇਦੀ ਮੇਰਾ। ਓ ਮੇਰੇ ਬਾਰੇ ਮਨ ਦਾ ਚੰਗਾ ਸੁਣ ਨਹੀਂ ਹੋ ਸਕਦੀ, ਮੇਰੇ ਬਿਨਾ ਹੋਰ ਕੋਈ ਚੁਣ ਨਹੀਂ ਹੋ ਸਕਦੀ। ਕੁੜੀਆਂ ਨਾ ਲੜ ਪੈਂਦੀ ਹੈ, ਕਾਲਾ ਰੰਗ ਨਹੀਂ ਦਿੰਦੀ ਮੇਰਾ। ਉਹ ਮੇਰੇ
ਵਿੱਚ ਕੁੜੀਆਂ ਨਾਲ ਲੜ ਪੈਂਦੀ ਐ ਕਾਲਾ ਰੰਗ ਨੀ ਨਿੰਦਣ ਦਿੰਦੀ ਮੇਰਾ ਉਹ ਮੇਰੇ ਪਿੱਛੇ ਕੁੜੀਆਂ ਨਾਲ ਲੜ ਪੈਂਦੀ ਐ ਕਾਲਾ ਰੰਗ ਨੀ ਨਿੰਦਣ ਦਿੰਦੀ ਮੇਰਾ ਮੇਰੇ ਪਿੱਛੇ ਕੁੜੀਆਂ ਨਾਲ ਲੜ ਪੈਂਦੀ ਐ ਕਾਲਾ ਰੰਗ ਨੀ ਨਿੰਦਣ ਦਿੰਦੀ ਮੇਰਾ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਤੇ ਉਮੀਦ ਕਰਦੀ ਆਂ ਤੁਸੀਂ ਗਾਣੇ ਨੂੰ ਖੂਬ ਇੰਜੋਏ ਵੀ ਕੀਤਾ ਹੋਵੇਗਾ ਨਾ ਕਹਿੰਦੇ ਹੁੰਦੇ ਨਾ ਕਿ ਸ਼ੀਸ਼ਿਆਂ ਦਾ ਤਿੜਕਣਾ ਜਾਰੀ ਰਿਹਾ ਚਿਹਰਿਆਂ ਦਾ ਬਦਲਣਾ ਜਾਰੀ ਰਿਹਾ ਜਦ ਕਦੇ ਵੀ ਕਸਮ ਤੇਰੀ ਖਾ ਲਈ ਮੇਰੇ ਦਿਲ ਦਾ ਪਿਘਲਣਾ ਜਾਰੀ ਰਿਹਾ ਹਰ ਕਦਮ ਉੱਤੇ ਸੀ ਮਿਲੀਆਂ ਠੋਕਰਾਂ ਫਿਰ ਵੀ ਮੇਰਾ ਸੰਭਲਣਾ ਜਾਰੀ ਰਿਹਾ ਬੈਠ ਕੇ ਨੈਣਾ ਦੇ ਬੂਹੇ ਖੋਲ ਫਿਰ ਸੁਪਨਿਆਂ ਦਾ ਸਿਸਕਣਾ ਜਾਰੀ ਰਿਹਾ ਖੋਰੇ ਕਿਉਂ ਇੱਕ ਕਲੀ ਦੇ ਹੋਏ ਨਾ ਭੌਰਿਆਂ ਦਾ ਭਟਕਣਾ ਜਾਰੀ ਰਿਹਾ ਸੋਚੋ ਇਹ ਭਟਕਣਾ ਦੀ ਜ਼ਿੰਦਗੀ ਚ ਚੱਲਦੀ ਹੀ ਰਹਿੰਦੀ ਹੈ ਕਿਉਂਕਿ ਇਨਸਾਨ ਦੀ ਜਿਹੜੀ ਫਿਤਰਤ ਆ ਉਹ ਕਦੇ ਵੀ ਇੱਕ ਚੀਜ਼ ਤੇ ਸੰਤੁਸ਼ਟ ਨਹੀਂ ਹੁੰਦੀ ਕਿਉਂਕਿ ਸਾਡੇ ਵਿੱਚ ਜਿਸ ਤਰ੍ਹਾਂ ਕਿ ਸਾਡੀਆਂ ਜੋ ਵੀ ਰੋਜ਼ ਦੀਆਂ ਜ਼ਰੂਰਤਾਂ ਨੇ ਜੋ ਵੀ ਭਾਵਨਾਵਾਂ ਨੇ ਜੋ ਵੀ ਸਾਡੇ ਦਿਲ ਦੇ ਵਿੱਚ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਪਾਉਣ ਦੀ ਤਮਾ ਤੇ ਅੱਗੇ ਤੋਂ ਅੱਗੇ ਵੱਧਦੀ ਹੀ ਜਾਂਦੀ ਹੈ ਸੰਤੁਸ਼ਟੀ ਤੋਂ ਸ਼ਾਇਦ ਅਸੀਂ ਦੂਰ ਹੁੰਦੇ ਹੀ ਜਾ ਰਹੇ ਹਾਂ ਸੋ ਲਓ ਦੋਸਤੋ ਫਿਰ ਹੁਣ ਜੀ ਤਾਂ ਨਹੀਂ ਕਰਦਾ ਪਰ ਟਾਈਮ ਅਜੇ ਜਿਹੜਾ ਉਹ ਵੀ ਇਜਾਜ਼ਤ ਨਹੀਂ ਦਿੰਦਾ ਦਸ ਵੱਜ ਚੁੱਕੇ ਨੇ ਤੇ ਮੈਨੂੰ ਹੁਣ ਜਾਣਾ ਹੀ ਪਊਗਾ ਕਿਉਂਕਿ ਟਾਈਮ ਆ ਟਾਈਮ ਦੇ ਨਾਲ ਤਾਂ ਚੱਲਦੇ ਹੀ ਜਾਣਾ ਚਾਹੀਦਾ ਵਾ ਤੇ ਪਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗਾਣਾ ਜੋ ਕਿ ਮੈਂ ਹਵਾਵਾਂ ਦਾ ਕਿਹਾ ਸੀ ਉਹ ਗਾਣਾ ਵੀ ਜ਼ਰੂਰ ਸੁਣਾਵਾਂਗੇ ਤੇ ਉਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਕੀ ਹੋ ਰਿਹਾ ਉਹ ਵਰਤਾਰਾ ਵੀ ਤੁਹਾਡੇ ਸਨਮੁਖ ਜ਼ਰੂਰ ਕਰਾਂਗੇ ਸੋ ਪਹਿਲਾਂ ਨਿਊਜ਼ੀਲੈਂਡ ਦੀਆਂ ਖਬਰਾਂ ਤੇ ਖਬਰਾਂ ਤੋਂ ਬਾਅਦ ਫਿਰ ਮਾਣਾਂਗੇ ਜੀ ਆਨੰਦ ਹਵਾਵਾਂ ਗੀਤਾਂ ਤੇ ਕਿੱਦਾਂ ਦੀਆਂ ਸਿੱਲੀਆਂ ਤੇ ਠੰਡੀਆਂ ਯਾਦਾਂ ਲੈ ਕੇ ਆਉਂਦੀਆਂ ਨੇ ਇਹ ਹਵਾਵਾਂ ਸੋ ਜ਼ਰੂਰ ਸੁਣਦੇ ਰਹਿਣਾ ਪਰ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਸਾਰਿਆਂ ਨੇ ਜੋ ਮੈਨੂੰ ਬਰਥਡੇ ਵਿਸ਼ਿਸ ਦਿੱਤੀਆਂ ਉਸਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਰੇ ਅੱਜ ਦੇ ਦਿਨ ਨੂੰ ਬਹੁਤ ਹੀ ਵਧੀਆ ਬਣਾ ਦਿੱਤਾ ਸੋ ਥੈਂਕਸ ਵੈਰੀ ਮੱਚ ਵਨ ਮੋਰ ਟਾਈਮ ਆਲ ਆਫ ਯੂ ਤੇ ਜਾਂਦੇ ਜਾਂਦੇ ਇਹੀ ਕਹੂੰਗੀ ਜੀ ਹੱਸਦੇ ਵਸਦੇ ਰਹੋ ਤੇ ਜੇ ਤੁਸੀਂ ਹੱਸਦੇ ਵਸਦੇ ਰਹੋਗੇ ਤਾਂ ਖੁਸ਼ ਵੀ ਰਹੋਗੇ ਤੇ ਮਿਲਦੇ ਗਿਲਦੇ ਵੀ ਰਹੋਗੇ ਜ਼ਰੂਰ ਜੀ ਅਗਲੇ ਹਫ਼ਤੇ ਫਿਰ 8 ਤੋਂ 10 ਲਾਵਾਂਗੇ ਰੌਣਕਾਂ ਤਦ ਤੱਕ ਦੇ ਲਈ ਰੱਬ ਰਾਖਾ
ਯੁਵਰਾਜ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਦਿਨ ਸ਼ੁੱਕਰਵਾਰ 20 ਮਈ 2016 ਯੂਨੀਕ ਆਰਟਸ ਮੈਨੂੰ ਯੁਵਾ ਦੇ ਸਹਿਯੋਗ ਨਾਲ ਪਰਮਿੰਦਰ ਸਿੰਘ ਪਾਪਾ ਟੋਇਟੋਏ ਤੁਹਾਡੇ ਲਈ ਨਿਊਜ਼ੀਲੈਂਡ ਦੀਆਂ ਸਥਾਨਕ ਖ਼ਬਰਾਂ ਲੈ ਕੇ ਹਾਜ਼ਰ ਹੈ ਇਹ ਖ਼ਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ 104.6 FM ਪਲੈਨਟ ਆਡੀਓ ਅਤੇ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਹਰਮਨ ਰੇਡੀਓ ਤੋਂ ਸੁਣ ਜਾ ਰਹੇ ਹੋ ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖ਼ਬਰਾਂ ਨਿਊਜ਼ੀਲੈਂਡ ਵਿਚ ਮੈਡੀਸਨਲ ਕੈਨਬਿਸ ਨੂੰ ਲੈ ਕੇ ਦਵਾਈਆਂ ਦੀ ਮੰਗ ਨੂੰ ਮਾਹਿਰਾਂ ਨੇ ਹਮਾਇਤ ਦੇ ਦਿੱਤੀ ਹੈ ਦੂਸਰੇ ਪਾਸੇ ਆਕਲੈਂਡ ਦੀ ਇਕ ਔਰਤ ਵੱਲੋਂ 15 ਸਾਲਾ ਆਪਣੇ ਪੁੱਤਰ ਦੀਆਂ ਅਸ਼ਲੀਲ ਤਸਵੀਰਾਂ ਨੂੰ ਵੇਚਣ ਦੇ ਮਾਮਲੇ ਵਿਚ ਮਾਣਯੋਗ ਅਦਾਲਤ ਵੱਲੋਂ ਸੁਣਾਈ ਗਈ 3 ਸਾਲ ਦੀ ਸਜ਼ਾ ਜਦੋਂ ਕਿ ਕੈਂਟਰਬਰੀ ਪੁਲਿਸ ਨੇ ਇਕ ਜ਼ਬਰਦਸਤ ਕਾਰਵਾਈ ਕਰਦਿਆਂ ਪਿਛਲੇ ਇਕ ਹਫ਼ਤੇ ਦੇ ਦੌਰਾਨ 173 ਕਿਲੋਗ੍ਰਾਮ ਡਰੱਗਸ ਬਰਾਮਦ ਕੀਤੀਆਂ ਨੇ ਦੂਸਰੇ ਪਾਸੇ BYO ਬ੍ਰਿੰਗ ਯੂਰ ਓਨ ਮਾਮਲੇ ਉਤੇ ਦੇਸ਼ ਭਰ ਚ ਚਰਚਾ ਹੋ ਰਹੀ ਹੈ ਤਾਂ ਕਿ ਅਲਕੋਹਲ ਦੀ ਕੰਜ਼ਪਸ਼ਨ ਨੂੰ ਘਟਾਇਆ ਜਾ ਸਕੇ ਤੇ ਇਧਰ ਖੁਸ਼ਖਬਰ ਜੈਸਪਰੀ ਵੱਲੋਂ ਕਿ ਕੀਵੀ ਫਰੂਟ ਦੀ ਇਸ ਵਕਤ ਦੇਸ਼ ਵਿਦੇਸ਼ ਦੇ ਵਿਚ ਚੜ੍ਹਦੀ ਕਲਾ ਜਦੋਂ ਕਿ ਹੈਮਿਲਟਨ ਈਸਟ ਇਲਾਕੇ ਤੋਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਸਰਦਾਰ ਜੁਗਰਾਜ ਸਿੰਘ ਮਾਹਲ ਚੋਣ ਮੈਦਾਨ ਦੇ ਵਿਚ ਉਤਰਨਗੇ ਹੁਣ ਖ਼ਬਰਾਂ ਤਫਸੀਲ ਦੇ ਨਾਲ ਮੈਡੀਸਨਲ ਕੈਨਬੀਸ ਯਾਨੀ ਦਵਾਈਆਂ ਦੇ ਵਿਚ ਮਰੀਜ਼ਾਂ ਦੇ ਇਲਾਜ ਦੇ ਲਈ ਭੰਗ ਦੀ ਯਾਨੀ ਕੈਨਬੀਸ ਦੀ ਵਰਤੋਂ ਉਤੇ ਮਾਹਿਰਾਂ ਨੇ ਆਪਣੀ ਹਮਾਇਤ ਜਾਰੀ ਕਰ ਦਿੱਤੀ ਹੈ ਬੀਤੇ ਬਹੁਤ ਮਹੀਨਿਆਂ ਤੋਂ ਜਾਂ ਵਰ੍ਹਿਆਂ ਤੋਂ ਇਸ ਮਾਮਲੇ ਨੂੰ ਲੈ ਕੇ ਵਿਰੋਧਾਭਾਸ ਜਾਰੀ ਸੀ ਜਿਸ ਨੂੰ ਬੀਤੇ ਕੱਲ ਵਿਰਾਮ ਚਿੰਨ ਲਗਾ ਦਿੱਤਾ ਗਿਆ ਜਦੋਂ ਕਿ ਹਸਪੀਟਲਜ਼ ਦੀਆਂ ਵੱਖ ਵੱਖ ਅਥਾਰਟੀਜ਼ ਨੇ ਇਸ ਮਾਮਲੇ ਵਿਚ ਆਪਣੀ ਹਾਮੀ ਭਰ ਦਿੱਤੀ ਹੈ ਦੂਸਰੇ ਪਾਸੇ ਸਮਾਚਾਰ ਮਿਲਿਆ ਕਿ ਆਕਲੈਂਡ ਦੀ ਇਕ ਮਾਂ ਵੱਲੋਂ ਆਪਣੇ ਹੀ 15 ਸਾਲਾ ਪੁੱਤਰ ਦੀਆਂ ਅਸ਼ਲੀਲ ਤਸਵੀਰਾਂ ਨੂੰ ਵੇਚ ਕੇ ਉਸ ਦੇ ਪੈਸੇ ਬਣਾਏ ਗਏ ਜਦੋਂ ਕਿ ਸਰਕਾਰ ਵੱਲੋਂ ਇਸ ਮਾਮਲੇ ਨੂੰ ਕਟਹਿਰੇ ਵਿਚ ਲਿਆਂਦਾ ਜਾਣ ਤੋਂ ਬਾਅਦ ਇਸ ਔਰਤ ਨੂੰ ਪਹਿਲਾਂ 2 ਸਾਲ ਦੀ ਬਾਅਦ ਵਿਚ ਅਪੀਲ ਕੀਤੇ ਜਾਣ ਤੇ ਘਟਾਉਣ ਦੀ ਬਜਾਏ ਇਸ ਨੂੰ ਵਧਾ ਕੇ 3 ਸਾਲ ਦੀ ਸਜ਼ਾ ਦੇ ਵਿਚ ਬਦਲ ਦਿੱਤਾ ਗਿਆ ਆਪਣੇ ਆਪ ਦੇ ਵਿਚ ਨਿਊਜ਼ੀਲੈਂਡ ਦੀਆਂ ਬਹੁਤ ਘੱਟ ਅਜਿਹੀਆਂ ਘਟਨਾਵਾਂ ਵਿਚੋਂ ਇਕ ਘਟਨਾ ਨੂੰ ਅਦਾਲਤ ਨੇ ਸਖ਼ਤ ਨੋਟਿਸ ਲੈਂਦਿਆਂ ਇਸ ਸਖ਼ਤ ਸਜ਼ਾ ਦੀ ਪਾਲਣਾ ਕਰਨ ਦੀ ਗੱਲ ਆਖ ਦਿੱਤੀ ਹੈ ਕੈਂਟਰਬਰੀ ਯਾਨੀ ਦੇਸ਼ ਦੇ ਦੱਖਣੀ ਆਈਲੈਂਡ ਇਲਾਕੇ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਉਤੇ ਯਾਨੀ ਕੁੱਲ 12 ਥਾਵਾਂ ਉਤੇ ਨਿਸ਼ਾਨਦੇਹੀ ਕਰਕੇ
ਡਰੱਗਸ ਦੀ ਬਰਾਮਦਗੀ ਦੇ ਲਈ ਛਾਪੇਮਾਰੀ ਕੀਤੀ, ਜਿਸ ਦੇ ਨਾਲ ਜਿੱਥੇ 5 ਦੋਸ਼ੀ ਕਟਹਿਰੇ ਦੇ ਵਿੱਚ ਲਿਆਂਦੇ ਗਏ, ਜਦੋਂ ਕਿ 4.3 ਮਿਲੀਅਨ ਦੀ ਲਾਗਤ ਵਾਲੇ 173 ਕਿਲੋਗ੍ਰਾਮ ਡਰੱਗਸ ਯਾਨੀ ਸਾਈਕੋ ਐਕਟਿਵ ਸਬਸਟਾਂਸਿਸ ਨੂੰ ਬਰਾਮਦ ਕੀਤਾ ਗਿਆ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਕਈ ਮਹੀਨਿਆਂ ਤੋਂ ਸੁਰਾਗ ਲੱਭੇ ਜਾ ਰਹੇ ਸਨ ਤੇ ਇਸੇ ਤਰ੍ਹਾਂ ਦਾ ਇੱਕ ਆਪਰੇਸ਼ਨ ਨਾਰਥ ਆਈਲੈਂਡ ਦੇ ਵਿੱਚ ਵੀ ਬਹੁਤ ਜਲਦ ਕੀਤੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ। ਦੂਸਰੇ ਪਾਸੇ ਦੇਸ਼ ਭਰ ਦੇ ਵਿੱਚ BYO ਯਾਨੀ ਬ੍ਰਿੰਗ ਯੂਰ ਓਨ ਐਲਕੋਹਲ ਦੇ ਮਾਮਲੇ ਉੱਤੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਵੱਖ ਵੱਖ ਰੇਡੀਓ ਚੈਨਲਸ ਅਤੇ TV ਚੈਨਲਾਂ ਉੱਤੇ ਹੁਣ ਐਲਕੋਹਲ ਦੀ ਕੰਜ਼ਪਸ਼ਨ ਘਟਾਉਣ ਦੇ ਲਈ ਜਿੱਥੇ ਲੋਕ ਆਮ ਤੌਰ ਤੇ ਚਰਚਾ ਕਰਦੇ ਦਿਖਾਈ ਦੇ ਰਹੇ ਨੇ, ਉੱਥੇ ਅਸੀਂ ਇਹ ਯਾਦ ਕਰਾਉਂਦੇ ਜਾਵਾਂਗੇ ਕਿ ਆਕਲੈਂਡ CBD ਇਲਾਕੇ ਵਿੱਚ ਵੱਖ ਵੱਖ ਘਟਨਾਵਾਂ ਦੇ ਵਿੱਚ ਵਾਧੇ ਦੇ ਮੁੱਖ ਕਾਰਨ ਦੇ ਤੌਰ ਤੇ ਐਲਕੋਹਲ ਨੂੰ ਗਿਣਿਆ ਜਾਣ ਲੱਗਿਆ। ਖੁਸ਼ਖਬਰ ਮਿਲੀ ਹੈ ਕਿ ਜਿੱਥੇ ਜ਼ੈਸਪਰੀ ਨੇ ਇਹ ਐਲਾਨ ਕਰ ਦਿੱਤਾ ਕਿ ਸਨ 2020 ਤੱਕ ਅਸੀਂ ਅੱਗੇ ਨਾਲੋਂ ਵੀ ਚੜ੍ਹਦੀ ਕਲਾ ਵਿੱਚ ਹੋਵਾਂਗੇ, ਭਾਵੇਂ ਕਿ ਬੀਤੇ ਸਮਿਆਂ ਵਿੱਚ ਕੀਵੀ ਫਰੂਟ ਦੇ ਮਾਮਲੇ ਵਿੱਚ PSA ਬਿਮਾਰੀ ਦੀ ਵਜ੍ਹਾ ਨਾਲ 2010 ਵਿੱਚ ਕਾਫੀ ਨੁਕਸਾਨ ਉਠਾਉਣੇ ਪਏ, ਉੱਥੇ 2015 ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਬਿਹਤਰ ਹੋ ਗਏ। ਹੁਣ ਇਸ ਵੇਲੇ ਜੇਕਰ ਨਗਾਹ ਮਾਰਦੇ ਹਾਂ ਤਾਂ ਕੀਵੀ ਫਰੂਟ ਦੀ ਨਿਊਜ਼ੀਲੈਂਡ ਤੋਂ ਏਸ਼ੀਅਨ ਮਾਰਕੀਟ ਦੇ ਵਿੱਚ ਸਪਲਾਈ ਕੁਝ ਇਸ ਤਰ੍ਹਾਂ ਹੈ। ਚਾਈਨਾ ਦੇ ਵਿੱਚ 17%, ਜਾਪਾਨ ਨੂੰ 16% ਅਤੇ ਯੂਰਪ ਦੇ ਵਿੱਚ 43 ਯਾਨੀ 43% ਕੀਵੀ ਫਰੂਟ ਦੀ ਸਪਲਾਈ ਕੀਤੀ ਜਾ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਜ਼ੈਸਪਰੀ ਨੇ ਇਸ ਮਾਮਲੇ ਵਿੱਚ ਆਪਣੇ ਵੱਲੋਂ ਐਲਾਨ ਕੀਤਾ ਕਿ ਉਹ ਮੰਨ ਕੇ ਚੱਲਦੇ ਨੇ ਕਿ ਸਨ 2020 ਤੱਕ $3.3 billion ਦੀ ਕਮਾਈ ਸਾਨੂੰ ਕੀਵੀ ਫਰੂਟ ਰਾਹੀਂ ਪ੍ਰਾਪਤ ਹੋਵੇਗੀ। ਆਦਮਪੁਰ ਦੇ ਪਿਛੋਕੜ ਤੋਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਿਹੜੇ ਕਿ ਬੀਤੇ ਕਈ ਵਰ੍ਹਿਆਂ ਤੋਂ ਨਿਊਜ਼ੀਲੈਂਡ ਦੇ ਵਿੱਚ ਪੱਕੇ ਤੌਰ ਤੇ ਵਸੇ ਹੋਏ ਨੇ, ਸਰਦਾਰ ਜੁਗਰਾਜ ਸਿੰਘ ਮਾਹਲ ਬਹੁਤ ਜਲਦ ਹੈਮਿਲਟਨ ਈਸਟ ਤੋਂ ਤੁਹਾਨੂੰ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ, ਜਦੋਂ ਕਿ ਉਹ ਕਮਿਊਨਿਟੀ ਵੌਇਸ ਵੱਲੋਂ ਇਸ ਵਾਰ ਕਿਸਮਤ ਅਜ਼ਮਾਈ ਕਰ ਰਹੇ ਨੇ। ਕੌਂਸਲਰ ਦੇ ਤੌਰ ਤੇ ਆਪਣੀ ਉਮੀਦਵਾਰੀ ਦੇ ਸਬੰਧ ਵਿੱਚ ਉਨ੍ਹਾਂ ਨੇ ਰੇਡੀਓ ਸਪਾਈਸ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਬਾਅਦ ਦੁਪਹਿਰ 2 ਵਜੇ ਫਾਊਂਡਰਸ ਥੀਏਟਰ ਦੇ ਬਾਹਰ ਆਪਣੀ ਇਸ ਚੋਣ ਮੁਹਿੰਮ ਦਾ ਆਗਾਜ਼ ਕਰਨਗੇ, ਜਦੋਂ ਕਿ ਉਨ੍ਹਾਂ ਦੇ ਦਿਲ ਵਿੱਚ ਸਮਾਲ ਬਿਜ਼ਨਸ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਕੁਝ ਚੰਗਾ ਕਰਨ ਦੀ ਗੱਲ ਬੈਠੀ ਹੋਈ ਹੈ। ਜੇਕਰ ਇਤਿਹਾਸ ਵਿੱਚ ਅਜੇ ਦਿਨ ਤੇ ਨਜ਼ਰ ਮਾਰਦੇ ਹਾਂ ਤੇ ਵਾਸਕੋ ਡੀ ਗਾਮਾ ਨੇ ਸਾਊਥ ਅਫਰੀਕਾ ਵਾਲੇ ਪਾਸਿਓਂ ਸਮੁੰਦਰੀ ਰਸਤਾ ਖੋਜ ਕੇ ਭਾਰਤ ਵਿਖੇ ਪੈਰ ਪਾਇਆ ਸੀ, ਜਦੋਂ ਕਿ 20 ਮਈ 1498 ਨੂੰ ਅਜਿਹਾ ਹੋਇਆ। ਦੂਸਰੇ ਪਾਸੇ ਪੰਜਾਬ ਦੀ ਜਾਣੀ ਪਛਾਣੀ ਸਿਹਤ ਵਿਗਿਆਨ ਦੀ ਲੇਖਕਾ ਡਾਕਟਰ ਜਸਵੰਤ ਗਿੱਲ ਹੋਣਾ ਦਾ ਜਨਮ ਵੀ 20 ਮਈ 1921 ਨੂੰ ਹੋਇਆ ਸੀ। ਤੇ ਜੇਕਰ ਸ਼ਾਇਰੀ ਦੀ ਗੱਲ ਕਰੀਏ, ਹਰਦਿਆਲ ਸਾਗਰ ਦੇ ਖੂਬਸੂਰਤ ਖਿਆਲ ਦੇ ਨਾਲ ਤੁਹਾਡੇ ਤੋਂ ਆਗਿਆ ਚਾਹਾਂਗੇ। ਉਹ ਲਿਖਦੇ ਨੇ ਕਿ ਜੰਗ ਦੇ ਮੈਦਾਨ ਤੋਂ ਬਦਤਰ ਹੈ ਸਾਡੀ ਗੁਫ਼ਤਗੂ ਦੇਖੋ, ਜੰਗ ਦੇ ਮੈਦਾਨ ਤੋਂ ਬਦਤਰ ਹੈ ਸਾਡੀ ਗੁਫ਼ਤਗੂ ਦੇਖੋ, ਸ਼ਬਦ ਹਰ ਤਲਵਾਰ ਹਰ ਇੱਕ ਬੋਲ ਖੰਜਰ ਹੋ ਗਿਆ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ